ਖੂਬਸੂਰਤ ਦਿਨ ਦੀ ਖੂਬਸੂਰਤ ਸ਼ੁਰੂਆਤ, ਸੂਰਜ ਦੀਆਂ ਸੁਨਹਿਰੀ ਕਿਰਨਾਂ, ਰੁਮਕ ਦੀ ਪੌਣ, ਅਸਮਾਨੀ ਚਾਦਰ ਦੇ ਥੱਲੇ ਲਹਿ ਲਹਾਉਂਦੀਆਂ ਫਸਲਾਂ ਦੇ ਨਾਲ ਲਹਿਰਾਂ ਤੁਹਾਡੀ ਸਵੇਰ ਨੂੰ ਹੋਰ ਨਿਖਾਰਨ ਲਈ ਪੇਸ਼ ਹੈ ਪ੍ਰੋਗਰਾਮ ਲਹਿਰਾਂ 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 ਤੁਹਾਡੇ ਮਨ ਦੇ ਵਲਵਲਿਆਂ ਦੀਆਂ ਲਹਿਰਾਂ ਤੁਹਾਡੇ ਵਡਮੁੱਲੇ ਵਿਚਾਰਾਂ ਦੀਆਂ ਲਹਿਰਾਂ ਤੁਹਾਡੇ ਦਿਲ ਦੇ ਜਜ਼ਬਾਤਾਂ ਦੀਆਂ ਵੱਖਰਾ ਦਿਨ
ਵੱਖਰਾ ਦਿਨ
ਵੱਖਰੀ ਆਵਾਜ਼
ਵੱਖਰੀ ਆਵਾਜ਼
ਵੱਖਰੀ ਗਿਰਾਂ
ਵੱਖਰੀ ਗਿਰਾਂ ਲਹਿਰਾਂ
ਸੋਮਵਾਰ ਤੋਂ ਸ਼ੁੱਕਰਵਾਰ ਸਿਡਨੀ ਆਸਟ੍ਰੇਲੀਆ ਸਮੇਂ ਦੇ ਮੁਤਾਬਕ ਸਵੇਰੇ 8 ਵਜੇ ਤੋਂ 10 ਵਜੇ ਤੱਕ ਲਹਿਰਾਂ
ਦੇਸ਼ਾਂ ਵਿਦੇਸ਼ਾਂ ਤੋਂ ਹਰਮਨ ਰੇਡੀਓ ਨਾਲ ਜੁੜ ਬੈਠੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਸਾਹਿਤ, ਸਤਿ ਸ੍ਰੀ ਅਕਾਲ। ਤੇ ਮੈਂ ਗੁਰਸੇਵਕ ਸਿੰਘ ਆਪ ਸਭ ਦਾ ਅੱਜ ਦੇ ਲਹਿਰਾਂ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦਾ ਹਾਂ ਤੇ ਆਸ ਕਰਦਾ ਕਿ ਤੁਸੀਂ ਜਿੱਥੋਂ ਕਿਤੋਂ ਵੀ ਪ੍ਰੋਗਰਾਮ ਸੁਣ ਰਹੇ ਹੋਵੋਗੇ ਪੂਰੇ ਆਨੰਦ 'ਚ ਹੋਵੋਗੇ, ਆਸਟ੍ਰੇਲੀਆ ਛੱਡ ਕੇ ਬਾਕੀ ਸਾਰੇ ਠੰਡ ਦਾ ਆਨੰਦ ਵੀ ਮਾਣ ਰਹੇ ਹੋਵੋਗੇ ਤੇ ਆਸਟ੍ਰੇਲੀਆ ਵਾਲੇ ਧੁੱਪ ਦਾ, ਕੜਕ ਦੀ ਧੁੱਪ ਦਾ, ਗਰਮੀ ਦਾ ਆਨੰਦ ਮਾਣ ਰਹੇ ਹੋਣੇ ਆ। ਤੇ ਆਸਟ੍ਰੇਲੀਆ ਦੇ ਵਿੱਚ ਦਿਨ ਦੀ ਸ਼ੁਰੂਆਤ ਹੋ ਚੁੱਕੀ ਆ ਤੇ ਸਮਾਂ ਹੋ ਚੁੱਕਾ ਆ ਸਿਡਨੀ ਦੇ ਵਿੱਚ 8:03 ਤੇ ਬ੍ਰਿਸਬਨ ਦੇ ਵਿੱਚ 7:03। ਤੇ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ 2:34 ਹੋ ਚੁੱਕੇ ਨੇ। ਸੋ ਦੋਸਤੋ, ਅੱਜ 26 ਦਸੰਬਰ 2019 ਦੇ ਦਿਨ ਵੀਰਵਾਰ, ਨਾਨਕ ਸ਼ਾਹੀ 11/551 ਹੋ ਗਈ ਆ। ਸੋ ਅੱਜ ਦੇ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਹਰ ਵਾਰ ਦੀ ਤਰ੍ਹਾਂ ਗੱਲਾਂ ਬਾਤਾਂ ਜਿੱਥੇ ਕਰਾਂਗੇ, ਅੱਜ ਦੇ ਇਤਿਹਾਸ ਤੇ ਝਾਤ ਮਾਰਾਂਗੇ, ਮੌਸਮ ਦੀ ਜਾਣਕਾਰੀ ਤੇ ਕੁਛ ਕੁ ਖਬਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤੇ ਤੁਹਾਡੇ ਸੁਨੇਹਿਆਂ ਦੀ ਵੀ ਉਡੀਕ ਰਹੇਗੀ। ਤੇ ਤੁਸੀਂ ਸਾਨੂੰ ਟੈਲੀਗ੍ਰਾਮ ਐਪ ਰਾਹੀਂ ਜਾਂ ਈਮੇਲ ਦੇ ਰਾਹੀਂ ਸਾਨੂੰ ਸੁਨੇਹੇ ਭੇਜ ਸਕਦੇ ਹੋ, ਕੋਈ ਵੀ ਖਬਰ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਪਰ ਇਹ ਸਭ ਤੋਂ ਪਹਿਲਾਂ ਅਸੀਂ ਇੱਕ ਵਿਚਾਰ ਦੇ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ। ਵਿਚਾਰ ਹੈ ਮੌਲਾਨਾ ਰੂਮੀ ਜੀ ਦਾ, ਤਾਂ ਉਹ ਲਿਖਦੇ ਨੇ ਕਹਿੰਦੇ, ਪਿਆਰ ਨੂੰ ਕਾਗਜ਼ 'ਤੇ ਨਹੀਂ ਲਿਖਿਆ ਜਾਂਦਾ ਕਿਉਂਕਿ ਇਸ ਨੂੰ ਇਸ ਤੋਂ ਮਿਟਾਇਆ ਜਾ ਸਕਦਾ ਆ ਅਤੇ ਨਾ ਹੀ ਇਸ ਨੂੰ ਪੱਥਰ 'ਤੇ ਉਕੇਰਿਆ ਜਾ ਸਕਦਾ ਆ ਕਿਉਂਕਿ ਪੱਥਰ ਵੀ ਟੁੱਟ ਜਾਂਦਾ ਆ। ਪਿਆਰ ਦੀ ਨਿਕਾਸ਼ੀ ਤਾਂ ਦਿਲ 'ਤੇ ਹੀ ਕੀਤੀ ਜਾਂਦੀ ਆ ਕਿਉਂਕਿ ਜਿੱਥੇ ਇਹ ਹਮੇਸ਼ਾ ਰਹਿੰਦਾ ਆ। ਸੋ ਅਸੀਂ ਅਕਸਰ ਆਪਣੇ ਬੋਲੀਆਂ ਦੇ ਵਿੱਚ, ਅਕਸਰ ਆਪਣੀਆਂ ਗੱਲਾਂ ਦੇ ਵਿੱਚ ਕਹਿੰਦੇ ਹਾਂ ਕਿ ਪਿਆਰ ਦਿਲ ਦੇ ਵਿੱਚ ਹੋਣਾ ਚਾਹੀਦਾ ਆ ਕਿ ਦਿਲ 'ਚ ਹੀ ਰਹੇਗਾ ਅਤੇ ਅਸੀਂ ਉਹਨੂੰ ਅੱਗੇ ਫੈਲਾ ਸਕਦੇ ਹਾਂ ਅਤੇ ਤਾਂ ਹੀ ਉਹ ਪਿਆਰ ਅੱਗੇ ਵੰਡ ਸਕਦੇ ਹਾਂ। ਸੋ ਪਿਆਰ ਨਾਲ ਰਹਿਣਾ ਬਹੁਤ ਜ਼ਰੂਰੀ ਆ, ਨੋ ਮੈਟਰ ਕਿ ਸਾਡੇ ਕਿਸੇ ਨਾਲ ਕਿੰਨੇ ਕੁ ਵਿਚਾਰ ਮਿਲਦੇ ਆ। ਵਖਰੇਵਿਆਂ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ ਦੁਨੀਆਂ ਦੇ ਵਿੱਚ, ਵਖਰੇਵਿਆਂ ਦੇ ਹੁੰਦੇ ਹੋਇਆ ਸਾਨੂੰ ਪਿਆਰ ਨਾਲ ਰਹਿਣਾ ਜ਼ਰੂਰੀ ਆ। ਸੋ ਲੋ, ਅਸੀਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇੱਕ ਧਾਰਮਿਕ ਗੀਤ ਦੇ ਨਾਲ, ਵਾਜਾਂ ਵਾਲੇ ਦਾ ਧੰਨ ਜਿਗਰਾ। ਸੋ ਸੁਣੋ ਇਹ ਗੀਤ, ਗੀਤੋਂ ਉਸ ਪਾਰ ਅਸੀਂ ਗੱਲਾਂ ਬਾਤਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਾਂਗੇ। ਮਿਲਦੇ ਹਾਂ ਇਸ ਗੀਤ ਤੋਂ ਬਾਅਦ।
ਅੱਖਾਂ ਭਰ ਆਈਆਂ ਇਤਿਹਾਸ ਬੋਲ ਬੋਲ ਕੇ, ਆਪਣੇ ਹੀ ਹੱਥੀ ਬਾਪ ਦਿੱਲੀ ਵੱਲ ਤੋਰ ਕੇ, ਅੱਖਾਂ ਭਰ ਆਈਆਂ ਇਤਿਹਾਸ ਬੋਲ ਬੋਲ ਕੇ, ਆਪਣੇ ਹੀ ਹੱਥੀ ਬਾਪ ਦਿੱਲੀ ਵੱਲ ਤੋਰ ਕੇ, ਦਿਲ ਕੇ ਜੰਜੂ ਦੀ ਰਾਖੀ ਕਰਕੇ ਕਰ ਉਪਕਾਰ ਗਿਆ, ਕਰ ਉਪਕਾਰ ਗਿਆ, ਬਾਜਾਂ ਵਾਲੇ ਦਾ ਤਨ ਜਿਗਰਾ ਵਾਲੇ ਦਾ ਥਨ ਜਿਗਰਾ ਜੁੜ ਪੁੱਤਰਾਂ ਦੇ ਮਾਰ ਗਿਆ, ਜੁੜ ਪੁੱਤਰਾਂ ਦੇ ਮਾਰ ਗਿਆ, ਸਰਸਾ ਨਦੀ ਦੇ ਕੰਢੇ ਵਿਛੜ ਗਿਆ ਕੇ, ਗੰਗੂ ਪਾਪੀ ਲੈ ਗਿਆ ਸੀ ਨਾਲ ਭਰਮਾ ਕੇ, सरसा नदी दे कंडे बिछड़ गया के गंगू पापी ले गया सी नाल भर माके सूबे ने कचहरी च मुकदमा चला के डोले ना जरा भी बड़ा देखिया डरा के निकिया जिंदा नहीं चिणके कहर गुजार गया माजा वाले दा तन जिगरा जोड़ पुत्रां दे मार गया माजा वाले दा तन जिगरा जोड़ पुत्रां दे मार गया किला बस कच्ची एक गड़ी सी चालिया दे मूरे फौज दस लख खड़ी सी पक्का ना ओ किला बस कच्ची एक गड़ी सी चालिया दे मूरे फौज दस लख खड़ी सी अजीत ते जुझार जदों लाड़ी मौत बरी सी अंबरा दी एक फटी कैसी ओह घड़ी सी पत्थर तो भी पत्थर दिल फिर डुल एक बार गया माजा वाले दा तन जिगरा जोड़ पुत्रां दे मार गया माजा वाले दा तन जिगरा जोड़ पुत्रां दे मार गया जोड़ पुत्रां दे मार गया सब कुछ बार के भी सिदक ना डोलिया खालसा ज्यों दा मेरा मुखो एह बोलिया सब कुछ बार के भी सिदक ना डोलिया खालसा ज्यों दा मेरा मुखो एह बोलिया बंता सिंह नू सी जाके दखने चटोलिया खूनी साक सुन के सी खूनी ओदा खोलिया खंडा खड़का के पापिया नू पारी उतार गया माजा वाले दा तन जिगरा जोड़ पुत्रां दे मार गया माजा वाले दा तन जिगरा जोड़ पुत्रां दे मार गया जोड़ पुत्रां दे मार गया जोड़ पुत्रां दे मार गया जोड़ पुत्रां दे मार गया।
एक बार फिर तो स्वागत है तुहाडा लहरां प्रोग्राम दे विच ते तुसी सुन रहे हो हरमन रेडियो ते मैं गुरसेवक सिंह पंजाब तो अज का प्रोग्राम कर रहा हाँ तो पहला हूँ वैदर की गलबात कर लें मौसम की गलबात करते हैं कि शहर की तापमान आ शुरुआत आस्ट्रेलिया के शहर मेलबर्न तो करते हैं तो मैं आस कि शायद तापमान ज़्यादा होगा पर नहीं तापमान बचा आ उ बदलवाई दसी जा रही है मेलबर्न के तापमान वो तो वाई तो घट तो घट 12 डिग्री ही रहण के आसार ने राजधानी कैनबरा के तापमान 34 डिग्री तक जाने आसार ने घट तो घट 16 डिग्री ही समान साफ दसिया जा रहा है शहर ब्रिस्बेन की गल करिए तापमान वो तो वाई डिग्री घट तो घट 18 डिग्री तो उत्थे भी कि बदलवाई दिखाई जा रही है सिडनी की गल करिए तापमान वो तो 27 डिग्री रहेगा तो घट तो घट 19 डिग्री रहेगा पर्थ के तापमान 29 डिग्री वो तो वे घट तो घट 18 डिग्री तो उत्थे भी बदलवाई बनी हुई है एडलेड के तापमान वो तो 33 डिग्री तो घट तो घट 21 डिग्री रहने के आसार ने जेकर पंजाब की गल करिए वेरी पुअर एयर क्वालिटी के नाल तापमान अज घट तो घट 6 डिग्री ते वद तो वद 7 डिग्री दिखाया जा रहा है ते इहदे नाल ही मैं तुहाडे नाल तापमान की खबर सांझी कर लैंदा आ कि पूरा उत्तर भारत दे विच जिहड़ी शीत लहर की लपेट च आ कुल्लू मनाली तो भी ज़्यादा ठंडे रहे पंजाब के कई ही शहर तो उत्तर पछमी हवावां कारण पूरा उत्तर भारत भयानक शीत लहर धुंद की लपेट विच राजधानी दिल्ली विच शीत लहर ने 22 साल का रिकॉर्ड तोड़ दिता राहत मिलने की संभावना हजे नहीं दिखाई दे रही 30 दसंबर तो बाद तापमान विच कुछ वाधे की उम्मीद प्रगटाई जा रही है ਤੇ ਧੁੰਦ ਕਾਰਨ ਰੇਲ ਸੜਕ ਤੇ ਹਵਾਈ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਆ। ਰਾਜਧਾਨੀ ਤੇ ਸ਼ਤਾਬਦੀ ਵਰਗੀਆਂ ਰੇਲ ਗੱਡੀਆਂ ਘੰਟਿਆਂ ਵੱਧੀ ਦੇਰੀ ਨਾਲ ਚੱਲ ਰਹੀਆਂ ਨੇ ਤੇ ਮੌਸਮ ਵਿਭਾਗ ਮੁਤਾਬਕ ਇਸ ਵਾਰ ਦਿੱਲੀ ਵਿੱਚ ਸ਼ੀਤ ਲਹਿਰ 14 ਦਸੰਬਰ ਤੋਂ ਸ਼ੁਰੂ ਹੋ ਗਈ ਸੀ ਤੇ ਉਦੋਂ ਤੋਂ ਲੈ ਕੇ ਇਸਦਾ ਕਹਿਰ ਜਾਰੀ ਆ ਤੇ ਇਸ ਤੋਂ ਪਹਿਲਾਂ ਦਸੰਬਰ 1997 ਵਿੱਚ ਇੰਨੀ ਲੰਬੀ ਸੀਤ ਲਹਿਰ ਚੱਲੀ ਸੀ ਤੇ ਉਦੋਂ ਪੂਰਾ ਮਹੀਨਾ ਦੌਰਾਨ 17 ਦਿਨ ਸੀਤ ਲਹਿਰ ਦੇ ਰਹੇ ਸਨ ਤੇ ਹਾਲਾਂਕਿ ਇਹ ਲਗਾਤਾਰ ਨਹੀਂ ਸਨ। ਸੋ ਪਿਛਲੇ ਤਕਰੀਬਨ 2 ਹਫ਼ਤਿਆਂ ਤੋਂ ਧੁੰਦਾਂ ਪੈ ਰਹੀਆਂ ਨੇ ਤੇ ਸੂਰਜ ਵੀ 1-2 ਦਿਨ ਦੇਖਣ ਨੂੰ ਮਿਲਿਆ, ਉਹ ਵੀ 1-2 ਘੰਟੇ ਸ਼ਾਮ ਦੇ ਟਾਈਮ 3-4 ਕੁ ਵਜੇ 2-3 ਵਜੇ ਦੇ ਕਰੀਬ ਤੇ ਕਾਫ਼ੀ ਠੰਡ ਹੈ, ਸਾਰਾ ਦਿਨ ਠੰਡ ਰਹਿੰਦੀ ਆ। ਸੋ ਜੇਕਰ ਤੁਸੀਂ ਪੰਜਾਬ ਟਰੈਵਲ ਕਰ ਰਹੇ ਹੋ ਫਿਰ ਤਾਂ ਤੁਸੀਂ ਜਾਣੂ ਹੋ ਕਿਹੋ ਜਿਹਾ ਵੈਦਰ ਆ। ਜੇਕਰ ਤੁਸੀਂ ਆਸਟ੍ਰੇਲੀਆ ਜਾਂ ਕਿਸੇ ਹੋਰ ਦੁਨੀਆ ਦੇ ਸ਼ਹਿਰ ਤੋਂ ਸੁਣ ਰਹੇ ਹੋ ਪ੍ਰੋਗਰਾਮ ਤਾਂ ਫਿਰ ਤੁਹਾਨੂੰ ਦੱਸਣਾ ਬਣਦਾ ਕਿ ਕਾਫ਼ੀ ਠੰਡ ਆ ਕਿ ਪਿਛਲੇ ਸਾਲ ਵੀ ਇੰਨੀ ਠੰਡ ਨਹੀਂ ਸੀ, ਉਹਦੇ ਕੰਪੈਰੇਟਿਵਲੀ ਇਸ ਸਾਲ ਜ਼ਿਆਦਾ ਠੰਡ ਆ। ਸੋ ਇਹ ਸੀ ਆਸਟ੍ਰੇਲੀਆ ਦੇ ਕੁਛ ਕੁ ਸ਼ਹਿਰਾਂ ਦਾ ਅਤੇ ਪੰਜਾਬ ਦਾ ਤਾਪਮਾਨ ਅਤੇ ਹੁਣ ਗੱਲ ਕਰਾਂਗੇ ਅਸੀਂ ਅੱਜ ਦੇ ਦਿਨ ਦੇ ਇਤਿਹਾਸ ਦੀ। 26 ਦਸੰਬਰ ਦਾ ਤਵਾਰੀਖ ਦੇ ਵਿੱਚ ਕੀ ਇਤਿਹਾਸ ਦਰਜ ਹੈ। ਗੱਲਬਾਤ ਸ਼ੁਰੂ ਕਰਦੇ ਹਾਂ ਅਸੀਂ 1832 ਦੀ। ਸੋ ਜਿਹੜਾ ਕਿ ਮੈਂ ਤੁਹਾਡੇ ਨਾਲ ਇਤਿਹਾਸ ਸਾਂਝਾ ਕਰ ਰਿਹਾ ਆ, ਸਿੱਖ ਇਤਿਹਾਸ ਵਿੱਚ ਅੱਜ ਦਾ ਦਿਨ ਡਾਕਟਰ ਹਰਜਿੰਦਰ ਸਿੰਘ ਦਲਗੀਰ ਵੱਲੋਂ ਲਿਖੀ ਕਿਤਾਬ ਦੇ ਵਿੱਚੋਂ ਤੁਹਾਡੇ ਨਾਲ ਸਾਂਝਾ ਕਰ ਰਿਹਾ। ਅਤੇ ਲਿਖਾਰੀ ਲਿਖ ਰਿਹਾ ਕਿ 1832 ਨੂੰ 26 ਦਸੰਬਰ ਵਾਲੇ ਦਿਨ ਜਿਹੜੇ ਰਾਣੀ ਸਦਾ ਕੌਰ ਜੀ ਹੋਇਆ ਮਹਾਰਾਜਾ ਰਣਜੀਤ ਸਿੰਘ ਦੀ ਕੈਦ ਵਿੱਚ ਉਹਨਾਂ ਦੀ ਮੌਤ ਹੋ ਗਈ ਸੀ। ਸੋ ਪਹਿਲਾਂ ਮੈਂ ਦੱਸਦਾ ਚੱਲਾਂ ਕਿ ਰਾਣੀ ਸਦਾ ਕੌਰ ਮਹਾਰਾਜਾ ਰਣਜੀਤ ਸਿੰਘ ਦੇ ਸੱਸ ਹੋਏ ਨੇ। ਸੋ ਇਹਨਾਂ 'ਚ ਥੋੜ੍ਹੀ ਮੈਂ ਡਿਟੇਲ 'ਚ ਦੱਸਣਾ ਚਾਹਾਂਗਾ ਕਿ ਜਿਹੜੇ ਸਦਾ ਕੌਰ ਭਾਈ ਦਸੌਂਧਾ ਸਿੰਘ ਗਿੱਲ ਦੀ ਬੇਟੀ ਸੀ ਅਤੇ ਕਨਈਆ ਮਿਸਲ ਦੇ ਸਰਦਾਰ ਗੁਰਬਖਸ਼ ਸਿੰਘ ਪੁੱਤਰ ਜੈ ਸਿੰਘ ਜਿਹੜੇ ਚੀਫ ਸਨ ਕਨਈਆ ਮਿਸਲ ਦੇ ਨਾਲ ਵਿਆਹੀ ਹੋਈ ਸੀ। ਅਤੇ ਜਦੋਂ ਇਹਨਾਂ ਦੇ ਪਰਿਵਾਰ ਵਿੱਚੋਂ ਸਾਰੇ ਮਰਦਾਂ ਦੀ ਮੌਤ ਹੋ ਗਈ ਤਾਂ ਜਦੋਂ ਬੀਬੀ ਸਦਾ ਕੌਰ ਨੇ ਮਿਸਲ ਦੀ ਕਮਾਨ ਸੰਭਾਲੀ ਸੀ ਅਤੇ ਉਸ ਤੋਂ ਬਾਅਦ ਇਹਨਾਂ ਨੇ ਆਪਣੀ ਬੇਟੀ ਦਾ ਵਿਆਹ ਮਹਿਤਾਬ ਕੌਰ ਦਾ ਮਹਾਰਾਜਾ ਰਣਜੀਤ ਸਿੰਘ ਨਾਲ ਕਰ ਦਿੱਤਾ ਸੀ। ਅਤੇ ਰਾਣੀ ਸਦਾ ਕੌਰ ਬਹੁਤ ਦੂਰ ਦੇਸ਼ੀ ਦੀ ਮਾਲਕ ਸੀ ਅਤੇ ਉਹਨੇ ਮਹਾਰਾਜਾ ਰਣਜੀਤ ਸਿੰਘ ਨੂੰ ਲਾਹੌਰ ਦੀ ਜਿੱਤ ਦੇ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਸੀ। ਪਰ ਕੁਛ ਕੁ ਵਖਰੇਵਿਆਂ ਦੇ ਚੱਲਦੇ ਬਾਅਦ ਦੇ ਵਿੱਚ ਡਿਫਰੈਂਸਿਸ ਦੇ ਚੱਲਦੇ ਮਹਾਰਾਜਾ ਰਣਜੀਤ ਸਿੰਘ ਨੇ ਇਹਨਾਂ ਨੂੰ ਲਾਹੌਰ ਬੁਲਾਇਆ ਸੀ ਮਿਲਣ ਦੇ ਲਈ, ਉੱਥੇ ਗ੍ਰਿਫਤਾਰ ਕਰ ਲਿਆ ਸੀ, ਨਜ਼ਰਬੰਦ ਕਰ ਲਿਆ ਸੀ ਅਤੇ ਇਹੀ ਸਦਮੇ ਕਾਰਨ ਉਹ 26 ਦਸੰਬਰ 1832 ਦੇ ਦਿਨ ਪੂਰੇ ਹੋ ਗਏ ਸਨ। ਅਤੇ ਹੁਣ ਅਸੀਂ ਗੱਲ ਕਰਦੇ ਹਾਂ 26 ਦਸੰਬਰ 1982 ਦੀ। ਸਾਬਕਾ ਸਿੱਖ ਫੌਜੀਆਂ ਦੀ ਕਨਵੈਨਸ਼ਨ ਅੰਮ੍ਰਿਤਸਰ ਦੇ ਵਿੱਚ ਹੋਈ ਸੀ ਅਤੇ ਜੁਲਾਈ 1982 ਵਿੱਚ ਸ਼ੁਰੂ ਹੋਏ ਧਰਮ ਯੁੱਧ ਮੋਰਚੇ ਦੌਰਾਨ ਇਕੱਲੇ ਸਤੰਬਰ ਅਤੇ ਅਕਤੂਬਰ ਵਿੱਚ 30,000 ਤੋਂ ਵੱਧ ਸਿੱਖਾਂ ਨੇ ਗ੍ਰਿਫਤਾਰੀਆਂ ਦਿੱਤੀਆਂ ਅਤੇ ਸਰਕਾਰ ਕੋਲ ਜੇਲ੍ਹਾਂ ਵਿੱਚ ਵੀ ਕੋਈ ਥਾਂ ਨਹੀਂ ਸੀ ਬਚੀ ਅਤੇ ਇਸ ਦੌਰਾਨ ਸਾਬਕ ਵਜ਼ੀਰ ਸਵਰਨ ਸਿੰਘ ਅਤੇ ਇੰਦਰਾ ਅਤੇ ਅਕਾਲੀਆਂ ਵਿਚਕਾਰ ਸਮਝੌਤੇ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਸਨੇ ਵੀ ਇੰਦਰਾ ਉੱਤੇ ਵੱਧ ਦਿਆਨਤੀ ਦਾ ਇਲਜ਼ਾਮ ਲਾ ਕੇ 3 ਨਵੰਬਰ ਨੂੰ ਹਥਿਆਰ ਸੁੱਟ ਦਿੱਤੇ ਸਨ ਅਤੇ ਇਸ 'ਤੇ 4 ਨਵੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਐਲਾਨ ਕੀਤਾ ਕਿ ਅਕਾਲੀ ਦਲ 19 ਨਵੰਬਰ ਤੋਂ 4 ਦਸੰਬਰ 1982 ਤੱਕ ਦਿੱਲੀ ਵਿੱਚ ਹੋਣ ਵਾਲੀਆਂ ਏਸ਼ੀਅਨ ਖੇਡਾਂ ਦੌਰਾਨ ਪ੍ਰੋਟੈਸਟ ਕਰਨਗੇ। ਇਹਨਾਂ ਦਿਨਾਂ ਵਿੱਚ ਦਿੱਲੀ ਵਿੱਚ ਗ੍ਰਿਫਤਾਰੀਆਂ ਦੇਣ ਵਾਸਤੇ ਜਥੇ ਭੇਜਣ ਦਾ ਐਲਾਨ ਵੀ ਕੀਤਾ ਗਿਆ ਅਤੇ ਇਸ ਵੇਲੇ ਹਰਿਆਣੇ ਦਾ ਚੀਫ ਮਿਨਿਸਟਰ ਭਜਨ ਲਾਲ ਸੀ ਅਤੇ ਉਸਨੇ ਹਰਿਆਣਾ ਪੁਲਿਸ ਅਤੇ BSF ਦੀਆਂ ਬਹੁਤ ਸਾਰੀਆਂ ਬਟਾਲੀਆਂ ਸੂਬੇ ਵਿੱਚ ਤੈਨਾਤ ਕਰ ਦਿੱਤੀਆਂ ਅਤੇ ਉਸਨੇ ਹਰ ਇੱਕ ਸੜਕ ਜੋ ਪੰਜਾਬ ਤੋਂ ਆਉਂਦੀ ਸੀ ਅਤੇ ਕਈ ਕਈ ਨਾਕੇ ਲਾਉਣ ਅਤੇ ਪੰਜਾਬ ਤੋਂ ਹਰਿਆਣੇ ਵਿੱਚ ਦਾਖਲ ਹੋਣ ਵਾਲੇ ਹਰ ਸਿੱਖ ਨੂੰ ਰੋਕਣ ਦੇ ਹੁਕਮ ਜਾਰੀ ਕਰ ਦਿੱਤੇ ਸਨ ਅਤੇ ਇੰਝ ਹਰਿਆਣੇ ਵਿੱਚ ਜੋ ਸੜਕ ਵੀ ਦਿੱਲੀ ਵਿੱਚ ਹੁੰਦੀ ਸੀ ਅਤੇ ਉਸ 'ਤੇ ਨਾਕੇ ਲਾ ਦਿੱਤੇ ਗਏ। ਪੰਜਾਬ ਹੀ ਨਹੀਂ ਹਰਿਆਣੇ ਵਿੱਚ ਵੀ ਕੋਈ ਵੀ ਸਿੱਖ ਦਿੱਲੀ ਵਿੱਚ ਦਾਖਲ ਨਾ ਹੋ ਸਕੇ। ਸੋ ਇਹ ਤਰੀਕੇ ਰਹਿੰਦੇ ਨੇ ਸਟੇਟ ਦੇ ਇਸਟੈਬਲਿਸ਼ਮੈਂਟ ਦੇ ਕਿ ਕਿਸ ਤਰ੍ਹਾਂ ਤੁਸੀਂ ਪ੍ਰੋਟੈਸਟ ਹੋਣ ਤੋਂ ਰੋਕਣਾ ਹੈ ਕਿਉਂਕਿ ਏਸ਼ੀਅਨ ਗੇਮਸ ਜਿੱਥੇ ਦੁਨੀਆ ਭਰ ਤੋਂ ਮੀਡੀਆ ਪਹੁੰਚਿਆ ਹੁੰਦਾ ਹੈ, ਦੁਨੀਆ ਭਰ ਤੋਂ ਲੋਕ ਪਹੁੰਚੇ ਹੁੰਦੇ ਆ ਕਿ ਉੱਥੇ ਉਹਨਾਂ ਲੋਕਾਂ ਤੱਕ ਲੋਕਲ ਆਮ ਆਵਾਮ ਦੀ ਗੱਲ ਨਾ ਬਾਤ ਨਾ ਪਹੁੰਚ ਸਕੇ। ਤਾਂ ਫਿਰ ਇਹਨਾਂ ਵਿੱਚੋਂ 17 ਨਵੰਬਰ 1982 ਨੂੰ ਮੇਜਰ ਜਨਰਲ ਮਹਿੰਦਰ ਸਿੰਘ ਅਤੇ ਗੁਰਬਖਸ਼ ਸਿੰਘ ਦੀ ਕਮਾਂਡ ਹੇਠ ਹਰਚੰਦ ਸਿੰਘ ਲੌਂਗੋਵਾਲ ਕੋਲ ਆਏ ਅਤੇ ਦਲ ਨੂੰ ਆਪਣੀ ਸੇਵਾਵਾਂ ਦੀ ਪੇਸ਼ਕਸ਼ ਕੀਤੀ ਤੇ ਹਰਚੰਦ ਸਿੰਘ ਲੌਂਗੋਵਾਲ ਨੇ ਸਾਬਕਾ ਫੌਜੀਆਂ ਦੀ ਇੱਕ ਕਨਵੈਨਸ਼ਨ 26 ਦਸੰਬਰ 1982 ਦੇ ਦਿਨ ਅੰਮ੍ਰਿਤਸਰ ਵਿੱਚ ਬੁਲਾ ਲਈ ਅਤੇ ਇਸ ਵਿੱਚ ਅਕਾਲੀ ਪਾਰਟੀ ਮੁਤਾਬਕ 13,619 ਅਤੇ ਸਰਕਾਰ ਮੁਤਾਬਕ ਗੱਲ ਕਰੀਏ ਤਾਂ 5,000 ਸਾਬਕਾ ਫੌਜੀ ਸ਼ਾਮਲ ਸਨ ਅਤੇ ਇਸ ਕਨਵੈਨਸ਼ਨ ਵਿੱਚ ਸਾਬਕਾ ਫੌਜੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਮੁਕੰਮਲ ਹਮਾਇਤ ਕਰਨ ਦਾ ਮਤਾ ਪਾਸ ਕੀਤਾ ਸੀ ਅਤੇ ਇਸ ਤੋਂ ਬਾਅਦ 1992 ਦੀ ਗੱਲ ਕਰੀਏ ਕਿ ਜਿਹੜੇ ਪੁਲਿਸ ਮੁਕਾਬਲੇ ਦੇ ਵਿੱਚ ਸ਼ਹੀਦ ਵੈਸੇ ਵੀ ਅਸੀਂ ਇਹਨਾਂ ਦਿਨਾਂ ਦੇ ਵਿੱਚ ਵੱਡੇ ਸਾਹਿਬਜ਼ਾਦੇ ਫਿਰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਦੇ ਹਾਂ ਅਤੇ ਇਹਨਾਂ ਸ਼ਹਾਦਤ ਤੋਂ ਬਾਅਦ ਜਦੋਂ ਗੁਰੂ ਸਾਹਿਬ ਨੇ ਕਿਹਾ ਸੀਗਾ ਕਿ ਪੂਰਾ ਪੰਥ ਪੂਰੀ ਕੌਮ ਹੀ ਮੇਰੇ ਪੁੱਤਰ ਨੇ ਅਤੇ ਸ਼ਾਇਦ ਉਸੇ ਸਿਲਸਿਲੇ ਦੇ ਚੱਲਦੇ ਅਸੀਂ ਉਸੇ ਹੀ ਲੜੀ ਦੇ ਵਿੱਚ ਪਰੋ ਕੇ ਦੇਖ ਸਕਦੇ ਹਾਂ ਕਿ 1992 ਤੱਕ ਤਾਂ ਕਿ ਹੁਣ ਤੱਕ ਵੀ ਸਿੱਖ ਕੌਮ ਦੇ ਵਿੱਚ ਸ਼ਹਾਦਤਾਂ ਦਾ ਇੱਕ ਸਿਲਸਿਲਾ ਜਾਰੀ ਆ ਅਸਟੈਬਲਿਸ਼ਮੈਂਟ ਦੇ ਨਾਲ ਉਦੋਂ ਗੁਰੂ ਸਾਹਿਬ ਨੇ ਮੱਥਾ ਲਾਇਆ ਉਸ ਸਮੇਂ ਦੀ ਅਤੇ ਹਕੂਮਤ ਦੇ ਨਾਲ ਅਤੇ ਹੁਣ ਵੀ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਸਿੱਖ ਕੌਮ ਦਾ ਜਿਹੜੇ ਆਜ਼ਾਦ ਸੋਚ ਦੇ ਮਾਲਕ ਨੇ ਜਿਹੜੇ ਦੇਖ ਸਕਦੇ ਨੇ ਕਿ ਕੀ ਗਲਤ ਕੀ ਹੋ ਰਿਹਾ ਹੈ ਆਮ ਲੋਕਾਂ ਦੇ ਨਾਲ ਹਕੂਮਤ ਕੀ ਗਲਤ ਕਰ ਰਹੀ ਹੈ ਉਹ ਸਟੇਟ ਨਾਲ ਜਿਹੜੇ ਮੱਥਾ ਲਾਉਂਦੇ ਨੇ ਅਤੇ 1992 ਦੇ ਵਿੱਚ ਸਰਦੂਲ ਸਿੰਘ ਰਾਹਲ ਚੈਂਚਲ ਸਿੰਘ ਉਦੋਕੇ ਹਰਮਿੰਦਰ ਸਿੰਘ ਸੁਖਦੇਵ ਸਿੰਘ ਸੁੱਖਾ ਰਕੇਸ਼ ਸਿੰਘ ਅਤੇ ਬਾਜ ਸਿੰਘ ਅਤੇ ਹਰਪਾਲ ਸਿੰਘ ਪਾਲਾ ਮੁਕਾਬਲੇ ਦੇ ਵਿੱਚ 26 ਦਸੰਬਰ 1992 ਦੇ ਦਿਨ ਸ਼ਹੀਦ ਕਰ ਦਿੱਤੇ ਗਏ ਸੀ ਪੰਜਾਬ ਪੁਲਿਸ ਵੱਲੋਂ ਸੋ ਇਹ ਸੀ 26 ਦਸੰਬਰ ਦਾ ਇਤਿਹਾਸ ਕਿਤਾਬ ਸਿੱਖ ਇਤਿਹਾਸ ਵਿੱਚ ਅੱਜ ਦਾ ਦਿਨ ਡਾਕਟਰ ਹਰਜਿੰਦਰ ਸਿੰਘ ਦਲਗੀਰ ਸੋ ਦੋਸਤੋ ਇਹ ਸੀ ਮੌਸਮ ਅਤੇ ਇਤਿਹਾਸ ਦੀਆਂ ਕੁਛ ਕੁ ਗੱਲਾਂ ਪਰ ਸਾਡਾ ਗੱਲਾਂ ਬਾਤਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹਿਣਾ ਸਾਡੇ ਨਾਲ ਜੁਆਇਨ ਕਰਨਗੇ ਕੁਲਜੀਤ ਸਿੰਘ ਖੋਸਾ ਜੀ ਅਤੇ ਉਹਨਾਂ ਦੇ ਨਾਲ ਵੀ ਅਸੀਂ ਇਤਿਹਾਸ ਅਤੇ ਹੋਰ ਗੱਲਬਾਤ ਕਰਾਂਗੇ ਪਰ ਤੁਸੀਂ ਇਸੇ ਤਰ੍ਹਾਂ ਪ੍ਰੋਗਰਾਮ ਸੁਣਦੇ ਰਹਿਣਾ ਅਸੀਂ ਇੱਕ ਗੀਤ ਸੁਣਾਂਗੇ ਅਤੇ ਗੀਤ ਤੋਂ ਉਸ ਵਾਰ ਸਾਡੇ ਨਾਲ ਜੁਆਇਨ ਕਰਨਗੇ ਕੁਲਜੀਤ ਸਿੰਘ ਖੋਸਾ ਬਣੇ ਰਹੋ ਪ੍ਰੋਗਰਾਮ ਦੇ ਨਾਲ ਮਿਲਦੇ ਹਾਂ ਇਸ ਗੀਤ ਤੋਂ ਬਾਅਦ
भी दोस्तों, सुनो भी दोस्तों, भावे बैठे हुए हो जा खड़े हुए हो, घर वाली नाल रसे हुए हो जा फिर बापू नाल लड़े हुए हो, काम ते जा रहे हो जा फिर काम तो घर वापस आ रहे हो, ओ भाई नहा रहे हो के कुछ खा रहे हो जा फिर घर विच रौला रप्पा पा रहे ने न्याणे, ओ भाई दुखी ना होवो, सब गल्लां छड्डो आ सुनो हरमन रेडियो तो गाने। तुसी दोस्तो चाहे पिंडां विच बसदे हो जां फिर बसदे हो पिछे शहरां शहरां, हरमन रेडियो सदा मंगदा है तुहाडियां खैरां खैरां, ते लो जी हाजरां लैके प्रोग्राम लहरां लहरां लहरां, सोमवार तो शुक्रवार तक सवेरे 8 बजे तो लैके 10 बजे तक। हरमन रेडियो ते सवेरे 8 बजे प्रसारित होने वाले गीत संगीत नाल भरपूर लहरां प्रोग्राम विच हल्कियां फुल्कियां ते जानकारी भरपूर गल्लां भी करया करांगे अते विचार भी सुनया करांगे। किवें भाई फोन दे जरिए इस प्रोग्राम विच तुसी सानू फोन करके अपने विचार साडे नाल सांझे कर सकदे हो, अपनी गल्लबात सुनेगी पूरी दुनिया। सुनते रहो हरमन रेडियो प्रोग्राम लहरां 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 ਲਹਿਰਾਂ, ਸੋਮਵਾਰ ਤੋਂ ਸ਼ੁੱਕਰਵਾਰ ਤੱਕ ਰੋਜ਼ਾਨਾ ਸਵੇਰੇ 8 ਵਜੇ।
ਜੀ ਦੋਸਤੋ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਲਹਿਰਾਂ ਪ੍ਰੋਗਰਾਮ ਦੇ ਵਿੱਚ, ਤੇ ਤੁਸੀਂ ਹਰਮਨ ਰੇਡੀਓ ਸੁਣ ਰਹੇ ਹੋ ਤੇ ਸਮਾਂ ਹੋ ਚੁੱਕਾ ਆ ਸਿਡਨੀ ਦੇ ਵਿੱਚ 8:24 ਸਵੇਰ ਦੇ, ਤੇ ਪੰਜਾਬ ਦੇ ਵਿੱਚ ਸਮਾਂ ਹੋ ਚੁੱਕਾ ਆ 2:54 ਸਵੇਰ ਦੇ, ਤੇ ਹੁਣ ਸਮਾਂ ਹੋ ਗਿਆ ਸਾਡੇ ਨਾਲ ਜੁਆਇਨ ਕਰਨਗੇ ਕੁਲਜੀਤ ਸਿੰਘ ਖੋਸਾ ਜੀ ਬ੍ਰਿਸਬੇਨ ਤੋਂ, ਤੇ ਸਵਾਗਤ ਕਰਦੇ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ। ਸਤਿ ਸ੍ਰੀ ਅਕਾਲ ਕੁਲਜੀਤ ਸਿੰਘ ਖੋਸਾ ਜੀ, ਸਵਾਗਤ ਹੈ ਤੁਹਾਡਾ ਲਹਿਰਾਂ ਪ੍ਰੋਗਰਾਮ ਦੇ ਵਿੱਚ।
ਹਾਂਜੀ ਹਰਮਨ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
ਪਹਿਲਾਂ ਦੱਸੋ ਜੀ ਮੌਸਮ ਦੀ ਜਾਣਕਾਰੀ ਸਾਂਝੀ ਕੀਤੀ ਵੱਖੋ ਵੱਖ ਸ਼ਹਿਰਾਂ ਦੀ, ਤੇ ਤੁਹਾਡੇ ਸ਼ਹਿਰ ਦਾ ਕੀ ਮੌਸਮ ਕੀ ਕਹਿ ਰਿਹਾ ਤੇ ਕੀ ਹਾਲ ਚਾਲ ਹੈ ਤੁਹਾਡਾ?
ਹਾਂਜੀ ਸਾਡੇ ਆ ਪਿਛਲੇ 2 ਦਿਨਾਂ ਤੋਂ ਥੋੜੀ ਬਹੁਤ ਗਰਮੀ ਤੋਂ ਰਾਹਤ ਮਿਲੀ ਆ, ਤੇ ਮੀਂਹ ਕਾਫੀ ਪਿਆ ਤੇ ਅੱਜ ਵੀ ਥੋੜੀ ਬਹੁਤ ਠੰਡ ਹੈਗੀ ਆ ਜੀ।
ਠੀਕ ਠੀਕ ਜੀ। ਸੋ ਬਹੁਤ ਵਧੀਆ ਕਿ ਮੈਂ ਦੇਖ ਸੋਚ ਰਿਹਾ ਸੀ ਸ਼ਾਇਦ ਕਿਉਂਕਿ ਕ੍ਰਿਸਮਸ ਦੇ ਦਿਨਾਂ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਕਾਫੀ ਗਰਮੀ ਵੱਧ ਜਾਂਦੀ ਆ, ਸੋ ਰਾਹਤ ਮਿਲੀ ਹੋਈ ਆ, ਸੋ ਕਿਉਂਕਿ ਬੰਦੇ ਦੇ ਸੁਭਾਅ ਦੇ ਉੱਤੇ ਮੌਸਮ ਦਾ ਬਹੁਤ ਪ੍ਰਭਾਵ ਪੈਂਦਾ ਕਿ ਕਿਹੋ ਜਿਹਾ ਮੌਸਮ ਆ ਬੰਦੇ ਦਾ ਉਹੋ ਜਿਹਾ ਹੋ ਜਾਂਦਾ, ਦਿਨ ਉਹੋ ਜਿਹਾ ਹੋ ਜਾਂਦਾ, ਤੇ ਸੋ ਤਾਪਮਾਨ ਮੌਸਮ ਵਧੀਆ ਤੇ ਚਲੋ ਅੱਜ ਗੱਲਬਾਤ ਵੀ ਤੁਹਾਡੇ ਨਾਲ ਸ਼ਾਇਦ ਵਧੀਆ ਹੀ ਰਹੇਗੀ। ਸੋ ਅਸੀਂ ਗੱਲਬਾਤ ਕਰਨੇ ਆ 11 ਪੋਹ ਦੀ ਤਰੀਕ ਆ, ਤੇ ਦੁਨੀਆਂ ਭਰ ਦੇ ਨਾਨਕ ਨਾਮ ਲੇਵਾ, ਈਵਨ ਅੱਜ ਦੀ ਤਾਰੀਕ ਦੇ ਵਿੱਚ ਸਿੱਖ ਕੌਮ ਜਿੱਥੇ ਤੱਕ ਦੁਨੀਆਂ ਨੂੰ ਦੱਸ ਸਕੀ ਆ ਸਿੱਖ ਇਤਿਹਾਸ ਦੇ ਬਾਰੇ, ਤੇ ਜਿਹੜੇ ਜਿਹੜੇ ਸਿੱਖ ਇਤਿਹਾਸ ਤੋਂ ਜਾਣੂ ਨੇ ਤੇ ਉਹਨਾਂ ਨੂੰ ਪਤਾ ਹੈ ਕਿ ਸ਼ਹਾਦਤਾਂ ਦਾ ਦੇ ਦਿਨ ਚੱਲ ਰਹੇ ਨੇ। ਵੈਸੇ ਸਿੱਖ ਇਤਿਹਾਸ ਜਦੋਂ ਤਵਾਰੀਖ ਜੋ ਅਸੀਂ ਸਾਂਝੇ ਕਰਦੇ ਸਾਰਾ ਸਾਲ ਸ਼ਹਾਦਤਾਂ ਨਾਲ ਭਰਿਆ ਹੋਇਆ, ਤੇ ਮੈਂ ਖੋਸਾ ਸਾਹਿਬ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਗੁਰੂ ਸਾਹਿਬ ਨੇ ਪੂਰੇ ਪੰਥ ਨੂੰ ਪੂਰੀ ਕੌਮ ਨੂੰ ਆਪਣੇ ਪੁੱਤਰ ਦੱਸਿਆ, ਸੋ ਕੋਈ ਵੀ ਸ਼ਹਾਦਤ ਉੱਪਰ ਜਾਂ ਥੱਲੇ ਨਹੀਂ ਹੈ ਨਾ, ਸਭ ਸ਼ਹਾਦਤਾਂ ਨੂੰ ਅਸੀਂ ਇੱਕ ਨਜ਼ਰੀਏ ਜਿਹੜੀਆਂ ਵੀ ਕੌਮੀ ਕਾਰਜਾਂ ਲਈ ਹੋਈਆਂ ਨੇ ਮਨੁੱਖਤਾ ਦੇ ਹੱਕ ਦੇ ਲਈ ਹੋਈਆਂ ਨੇ ਸਟੈਬਲਿਸ਼ਮੈਂਟ ਜ਼ੁਲਮ ਦੇ ਖਿਲਾਫ਼ ਹੋਈਆਂ ਨੇ ਉਹ ਸਭ ਸ਼ਹਾਦਤਾਂ ਮੈਨੂੰ ਲੱਗਦਾ ਕਿ ਬਰਾਬਰ ਹੁੰਦੀਆਂ ਨੇ, ਪਰ ਸਾਡਾ ਫਰਜ਼ ਉਦੋਂ ਜ਼ਿਆਦਾ ਵੱਧ ਜਾਂਦਾ ਆ ਜਦੋਂ ਗੁਰੂ ਸਾਹਿਬ ਦੇ ਆਪਣੇ ਪੁੱਤਰ ਹਨਾ ਦੀ ਸ਼ਹਾਦਤ ਦੀ ਅਸੀਂ ਗੱਲਬਾਤ ਕਰਦੇ ਹਾਂ। ਸੋ ਤੁਸੀਂ ਇਸ ਸ਼ਹਾਦਤ ਬਾਰੇ ਕੀ ਕਹਿਣਾ ਚਾਹੋਗੇ ਜੀ?
ਹਾਂਜੀ ਪਹਿਲਾਂ ਤਾਂ ਮੇਰੀ ਸਰਬਜੀਤ ਸਿੰਘ ਵੀਰ ਨੂੰ ਬੇਨਤੀ ਹੈਗੀ, ਮੈਨੂੰ ਮੇਰੀ ਆਵਾਜ਼ ਵਾਪਸ ਸੁਣ ਰਹੀ ਹੈ ਤਾਂ ਮੈਂ
ਠੀਕ ਹੈ। ਇੱਦਾਂ ਕਰਦੇ ਹਾਂ ਆਪਾਂ ਇੱਕ ਗੀਤ ਸੁਣਦੇ ਹਾਂ, ਤੇ ਉਦੋਂ ਤੱਕ ਤਕਨੀਕੀ ਜਿਹੜੀ ਪ੍ਰੋਬਲਮ ਆ ਰਹੀ ਆ ਵੀ ਅਸੀਂ ਸੋਰਟ ਕਰ ਲੈਂਦੇ ਹਾਂ, ਤੇ ਤੁਸੀਂ ਇੱਕ ਸੁਣੋ ਗੀਤ ਤੇ ਗੀਤ ਤੋਂ ਬਾਅਦ ਅਸੀਂ ਗੱਲਬਾਤ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਾਂਗੇ। ਸੋ ਮਿਲਦੇ ਹਾਂ ਸੰਗੀਤ ਤੋਂ ਬਾਅਦ।
ਚੁੱਕੇ ਨਾ ਸੀ ਹਾਰੇ ਲੈ ਕੇ ਥਾਪੜਾਇਓ ਡੱਟ ਕੇ ਅੜੇ ਉਹ ਥਾਪੜਾਇਓ ਡੱਟ ਕੇ ਅੜੇ ਸੋਚੀ ਨਾ ਜ਼ਮੀਰ ਡੋਲ ਜੂ ਪੁੱਤ ਮੂਹਰੇ ਦੇ ਸਮੇਸ਼ ਦੇ ਖੜੇ ਸੋਚੀ ਨਾ ਜ਼ਮੀਰ ਡੋਲ ਜੂ ਪੁੱਤ ਮੂਹਰੇ ਦੇ ਸਮੇਸ਼ ਦੇ ਖੜੇ ਸੋਚੀ ਨਾ ਜ਼ਮੀਰ ਡੋਲ ਜੂ
ਉਹ ਜਾਲਮ ਰੋਜ ਜੰਮਦੇ ਤਾਂ ਵੀ ਮੁੱਕ ਜਾਂਦੇ ਆ ਇੱਕ ਰੋਜ ਮਰਦੇ ਤਾਂ ਵੀ ਮੁੱਕਦੇ ਨਹੀਂ ਆ ਜਾਲਮ ਜੇ ਗਿਣ ਕੇ ਗੋਲੀਆਂ ਮਾਰਦਾ ਨਹੀਂ ਲਾਠਾਂ ਅਸੀਂ ਵੀ ਗਿਣ ਕੇ ਚੁੱਕਦੇ ਨਹੀਂ
ਹੋ ਕਹਿੰਦੇ ਵੈਰੀ ਛੋਟਿਆਂ ਦਲਾਰਿਆਂ ਨੂੰ ਚੜਨਾ ਜਿਗਰੇ ਨੇ ਵੱਡੇ ਬੜੇ ਪਾਪੀਆ ਤੂੰ ਮਿਲਣਾ ਸਕੇ ਅਸੀਂ ਬੜੀ ਕੋਈ ਕੰਧ ਨਾ ਉਮਰਾਂ ਦੇ ਅਣਖਾਂ ਦਾ ਕੋਈ ਵੀ ਸੰਬੰਧ ਨਾ ਹੁਣ ਜਿਹੜੀ ਸੋਚ ਚਿਣ ਸਕੇ ਅਸੀਂ ਬੜੀ ਕੋਈ ਕੰਧ ਨਾ ਉਮਰਾਂ ਦੇ ਅਣਖਾਂ ਦਾ ਕੋਈ ਵੀ ਸੰਬੰਧ ਕਦੇ ਰੁਕਦੇ ਨਾ ਥੰਮੇ ਜਿਹੜੇ ਖੰਡੇ ਵਿੱਚੋਂ ਜੰਮੇ
ਵਕਤ ਨੇ ਦੇਣੇ ਨੇ ਜਵਾਬ ਸੂਰਮਿਆਂ ਤੇ ਉੱਠੇ ਸਵਾਲਾਂ ਦੇ ਆਖਰ ਨੂੰ ਮੁੱਲ ਪੈਣੇ ਨੇ ਉੱਚੇ ਤੇ ਸੁੱਚੇ ਖਿਆਲਾਂ ਦੇ ਉਹ ਬਖਸ਼ੋ ਨਾਮ ਦਾਨ ਦਾਤਾ ਜੀ ਇੰਨੀ ਕੁ ਮਿਹਰ ਕਰੋ ਪੈਰਾਂ ਦੀ ਧੂੜ ਜਿਹੀ ਹੋ ਜਾਈਏ ਗੋਬਿੰਦ ਦਿਆਂ ਲਾਲਾਂ ਦੇ ਗੋਬਿੰਦ ਦਿਆਂ ਲਾਲਾਂ ਦੇ।
ਜੀ ਦੋਸਤੋ ਇੱਕ ਵਾਰ ਫੇਰ ਤੋਂ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ ਤੇ ਅਸੀਂ ਜਿੱਥੇ
ਸਟੂਡੀਓ ਚ ਕਰਨ ਲਈ ਦਿਲ ਦੀਆਂ ਗੱਲਾਂ
ਸਿਲਸਿਲਾ ਸ਼ੁਰੂ ਕਰਾਂਗੇ। ਸੋ ਹਾਂਜੀ ਕੁਲਜੀਤ ਸਿੰਘ ਖੁਸ ਸਾਹਿਬ ਤੁਸੀਂ ਗੱਲਬਾਤ ਸ਼ੁਰੂ ਕਰਨ ਲੱਗੇ ਸੀ ਜੀ।
ਹਾਂਜੀ ਸਭ ਤੋਂ ਪਹਿਲਾਂ ਤਾਂ ਇਹੀ ਕਹਾਂਗਾ ਕਿ ਸ਼ਹੀਦੀ ਹਫ਼ਤਾ ਚੱਲ ਰਿਹਾ ਹੈ ਤਾਂ ਸ਼ਹੀਦੀ ਹਫ਼ਤੇ ਦੇ ਬਾਰੇ ਚ ਯਾਨੀ ਸਾਡੇ ਜਿਹੜੇ ਸਿੱਖ ਵਿਦਵਾਨ ਨੇ ਉਹਨਾਂ ਦੇ ਵਿਚਾਰ ਵੱਖਰੇ ਵੱਖਰੇ ਨੇ ਤਾਂ ਥੋੜੇ ਵੱਖਰੇ ਵੱਖਰੇ ਦਿਨਾਂ ਤੋਂ ਸ਼ੁਰੂ ਕਰਦੇ ਨੇ ਸ਼ਹੀਦੀ ਹਫ਼ਤੇ ਨੂੰ ਸਰ ਜਾਣੇ ਚਲੋ ਫੇਰ ਵੀ ਹੈ ਜੋ ਕਿ ਸਾਡੇ ਲਈ ਪੂਰਾ ਮਹੀਨਾ ਹੀ ਸ਼ਹੀਦੀਆਂ ਭਰਿਆ ਹੋਇਆ ਹੈ ਉਹਦਾ ਮਹੀਨਾ ਤੋਂ ਸਭ ਤੋਂ ਪਹਿਲਾਂ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਕੁਰਬਾਨੀ ਨੂੰ ਕੋਟਾਨਕੋਟ ਪ੍ਰਣਾਮ ਮਾਤਾ ਗੁਜਰ ਕੌਰ ਜੀ ਚਾਰ ਸਾਹਿਬਜ਼ਾਦੇ ਤੇ ਚਮਕੌਰ ਦੀ ਗੜੀ ਚ ਸ਼ਹੀਦ ਹੋਣ ਵਾਲੇ ਸਮੂਹ ਸ਼ਹੀਦਾਂ ਸਿੰਘਾਂ ਨੂੰ ਵੀ ਕੋਟਾਨਕੋਟ ਪ੍ਰਣਾਮ। ਕੁਰਬਾਨੀ ਵੱਡੀ ਹੈ ਆਪਾਂ ਕਿ ਸਾਡੀ ਜ਼ਬਾਨ ਇਸ ਲਾਇਕ ਨਹੀਂ ਹੈ ਕਿ ਅਸੀਂ ਉਸ ਦੀ ਸਿਫਤ ਕਰ ਸਕੀਏ ਤਾਂ ਪਰ ਇਸ ਦੇ ਬਾਰੇ ਕਿ ਜੋ ਸਾਡੇ ਵਿਦਵਾਨਾਂ ਨੇ ਲਿਖਿਆ ਹੈ ਜਿਹੜੀਆਂ ਪ੍ਰਮੁੱਖ ਘਟਨਾਵਾਂ ਵਾਪਰੀਆਂ ਨੇ ਇਸ ਦੇ ਦੌਰਾਨ ਆਪਾਂ ਉਹਨਾਂ ਦੇ ਬਾਰੇ ਚ ਜ਼ਰੂਰ ਗੱਲ ਕਰਾਂਗੇ ਸ਼ਹੀਦੀ ਹਫ਼ਤੇ ਦੇ ਵਿੱਚ। ਸੋ ਜੀ ਸਭ ਤੋਂ ਪਹਿਲਾਂ ਤਾਂ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਕੇ ਚਮਕੌਰ ਦੀ ਗੜੀ ਤੱਕ ਪਹੁੰਚ ਰਹੇ ਨੇ ਤਾਂ ਵੱਡੇ ਸਾਹਿਬਜ਼ਾਦਿਆਂ ਦੇ ਨਾਲ ਜਿਹੜਾ ਪਿੱਛੋਂ ਮੁਗਲਾਂ ਨਾਲ ਲੜਦੇ ਆ ਰਹੇ ਸਨ ਤਾਂ ਉਹ ਇੱਕ ਬੀਬੀ ਭਿੱਖਾਂ ਜੀ ਹੋਏ ਨੇ ਭਾਈ ਬਜਰ ਸਿੰਘ ਜੀ ਦੀ ਪੁੱਤਰੀ ਕੇ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਵਿਦਿਆ ਸ਼ਸਤਰ ਵਿਦਿਆ ਦੇ ਉਸਤਾਦ ਵੀ ਰਹੇ ਨੇ ਸੋ ਉਹਨਾਂ ਦੀ ਪੁੱਤਰੀ ਇਸ ਜੰਗ ਦੇ ਵਿੱਚ ਸ਼ਹੀਦ ਹੁੰਦੀ ਹੈ ਜੀ ਕਿ ਜਿਸ ਨੂੰ ਪਹਿਲੀ ਸ਼ਹੀਦ ਸਿੱਖ ਬੀਬੀ ਹੋਣ ਦਾ ਮਾਣ ਹਾਸਲ ਹੋਇਆ ਹੈ ਜੀ ਸਿੱਖ ਇਤਿਹਾਸ ਦੇ ਵਿੱਚ ਬੀਬੀ ਭਿੱਖਾਂ ਜੀ ਸੋ ਦੂਸਰੇ ਕਿ ਬੀਬੀ ਸ਼ਰਨ ਕੌਰ ਜੀ ਜਿਨ੍ਹਾਂ ਨੂੰ ਬੀਬੀ ਹਰਸ਼ਰਨ ਕੌਰ ਜੀ ਦੇ ਨਾਂ ਤੇ ਵੀ ਜਾਣਿਆ ਜਾਂਦਾ। ਚਮਕੌਰ ਦੀ ਜੰਗ ਤੋਂ ਬਾਅਦ ਜਿਨ੍ਹਾਂ ਨੇ ਵੱਡੇ ਸਾਹਿਬਜ਼ਾਦਿਆਂ ਤੇ ਹੋਰ ਸ਼ਹੀਦ ਹੋਏ ਸਿੰਘਾਂ ਦੇ ਦੇਹਾਂ ਨੂੰ ਸ਼ਹੀਦ ਦੇਹਾਂ ਨੂੰ ਇਕੱਠਿਆਂ ਕਰਕੇ ਉਹਨਾਂ ਦਾ ਸੰਸਕਾਰ ਕੀਤਾ ਸੀ। ਤੇ ਫਿਰ ਜਦ ਮੁਗਲਾਂ ਨੂੰ ਪਤਾ ਲੱਗਾ ਤਾਂ ਉਹ ਖੁਦ ਵੀ ਉੱਥੇ ਦੇਹਾਂ ਦੀ ਅੰਗੀਠੇ ਦਾ ਸਾਂਭ ਸੰਭਾਲ ਕਰਦੀ ਹੋਈ ਉਸਦੀ ਰਾਖੀ ਕਰਦੀ ਹੋਈ ਸ਼ਹੀਦੀ ਪ੍ਰਾਪਤ ਕਰਦੀ ਸੀ। ਤਾਂ ਉਸ ਤੋਂ ਬਾਅਦ ਜੀ ਇੱਕ ਹੋਰ ਪ੍ਰਮੁੱਖ ਜਿਹੜੀ ਘਟਨਾ ਹੈ ਉਹ ਬੀਬੀ ਅਨੂਪ ਕੌਰ ਦੀ ਜੀ ਵੀ ਹੈ, ਜਿਸ ਨੂੰ ਕਿ ਮਲੇਰਕੋਟਲੇ ਦਾ ਨਵਾਬ ਮੁਹੰਮਦ ਸ਼ੇਰ ਖਾਂ ਉਠਾ ਕੇ ਲੈ ਗਿਆ ਸੀ ਉੱਥੋਂ ਜੋ ਵਿਛੜ ਚੁੱਕੀ ਸੀ ਸਿੰਘਾਂ ਦੇ ਨਾਲੋਂ। ਤਾਂ ਉੱਥੇ ਲਿਜਾ ਕੇ ਉਸਨੂੰ ਇੱਕ ਕਾਲ ਕੋਠੜੀ ਚ ਬੰਦ ਕੀਤਾ ਗਿਆ, ਜਿੱਥੇ ਉਸਨੂੰ ਇਹ ਕਿਹਾ ਗਿਆ ਕਿ ਉਹ ਇਸਲਾਮ ਕਬੂਲ ਕਰ ਲਵੇ ਕਿ ਨਵਾਬ ਮੁਹੰਮਦ ਸ਼ੇਰ ਖਾਂ ਕੇ ਉਸਨੇ ਉਸਦੇ ਨਾਲ ਨਿਕਾਹ ਕਰਨਾ ਹੈ। ਤਾਂ ਮੁਹੰਮਦ ਸ਼ੇਰ ਖਾਂ ਦੇ ਬਾਰੇ ਵੀ ਤੁਹਾਨੂੰ ਦੱਸ ਦਈਏ ਕਿ ਜੀ ਇਹੋ ਸੀ ਜਿਸਨੇ ਸਾਹਿਬਜ਼ਾਦਿਆਂ ਦੇ ਵਿੱਚ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਿਆ ਸੀ। ਤਾਂ ਬੀਬੀ ਅਨੂਪ ਕੌਰ ਜੀ ਨੇ ਇਸ ਗੱਲੋਂ ਮੁਸਲਮਾਨ ਹੋਣ ਤੋਂ ਇਨਕਾਰੀ ਹੋ ਗਏ ਤੇ ਉਹਨਾਂ ਨੇ ਇਸ ਗੱਲੋਂ ਕਿ ਜੇ ਕਿਤੇ ਜ਼ੋਰ ਜ਼ਬਰਦਸਤੀ ਨਾ ਕਰਨ ਜਾਂ ਉਸਦੀ ਇੱਜ਼ਤ ਨੂੰ ਨਾ ਹੱਥ ਪਾਉਣ, ਸੋ ਉਹਨਾਂ ਨੇ ਅੰਦਰ ਹੀ ਆਤਮਦਾਹ ਕਰ ਲਿਆ ਸੀ ਕਿ ਜਿਨ੍ਹਾਂ ਦੇ ਮ੍ਰਿਤਕ ਜਿਨ੍ਹਾਂ ਦੀ ਮ੍ਰਿਤਕ ਦੇਹ ਨੂੰ ਬਾਅਦ ਦੇ ਵਿੱਚ ਨਵਾਬ ਨੇ ਉੱਥੇ ਦਫ਼ਨ ਕਰ ਦਿੱਤਾ ਸੀ। ਸੋ ਉਸ ਤੋਂ ਕੁਝ ਸਾਲਾਂ ਬਾਅਦ ਜਦ ਬਾਬਾ ਬੰਦਾ ਸਿੰਘ ਬਹਾਦਰ ਜੀ ਪੰਜਾਬ ਤੇ ਚੜ ਕੇ ਆਏ ਨੇ ਤਾਂ ਮਲੇਰਕੋਟਲੇ ਦੇ ਆਲੇ ਦੁਆਲੇ ਦੇ ਸਾਰੇ ਇਲਾਕੇ ਉਹਨਾਂ ਨੇ ਆਪਣੇ ਘੋੜਿਆਂ ਦੇ ਪੌੜਾਂ ਹੇਠ ਲਪਾੜ ਛੱਡੇ ਸੀ। ਸੋ ਉਸੇ ਵਕਤ ਕਿਸੇ ਸਿੰਘ ਨੇ ਬੇਨਤੀ ਕੀਤੀ ਇੱਕ ਨੇ ਆ ਕੇ ਜੀ ਕਿ ਕੋਈ ਸਿੱਖ ਬੀਬੀ ਸੀ ਕਿ ਜਿਸਦਾ ਇੱਥੇ ਸਰੀਰ ਦਫ਼ਨ ਕੀਤਾ ਗਿਆ ਮਲੇਰਕੋਟਲੇ ਦੇ ਵਿੱਚ ਨਵਾਬ ਸ਼ੇਰ ਖਾਂ ਨੇ ਦਫ਼ਨ ਕੀਤਾ ਸੀ। ਤਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਤੋਂ ਇਹ ਗੱਲ ਬਰਦਾਸ਼ਤ ਨਹੀਂ ਹੋਈ ਤਾਂ ਉਹ ਮਲੇਰਕੋਟਲੇ ਆਏ ਨੇ ਤਾਂ ਉਹਨਾਂ ਨੇ ਉਹ ਉਸ ਖਬਰ ਉੱਥੇ ਜਿੱਥੇ ਦਫਨਾਇਆ ਗਿਆ ਸੀਗਾ ਉਸ ਦੱਸਣ ਵਾਲੇ ਦੇ ਮੁਤਾਬਕ ਸੁਹੀਏ ਦੇ ਮੁਤਾਬਕ ਉੱਥੋਂ ਕਬਰ ਨੂੰ ਖੋਦਿਆ ਗਿਆ ਤੇ ਵਿੱਚੋਂ ਬੀਬੀ ਜੀ ਦੇ ਉਹ ਮ੍ਰਿਤਕ ਦੇਹ ਨੂੰ ਕੱਢ ਕੇ ਫਿਰ ਉਸਦਾ ਬਾਅਦ ਚ ਸਿੱਖੀ ਸਿਧਾਂਤਾਂ ਅਨੁਸਾਰ ਸੰਸਕਾਰ ਕੀਤਾ ਗਿਆ। ਤੇ ਇਹ ਤਿੰਨ ਪ੍ਰਮੁੱਖ ਘਟਨਾਵਾਂ ਨੇ ਜੀ। ਤਾਂ ਹਾਲਾਂਕਿ ਜੀ ਕਿ ਫਿਰ ਵੀ ਮੁਹੰਮਦ ਸ਼ੇਰ ਖਾਂ ਦੀ ਗਲਤੀ ਵੱਡੀ ਸੀ ਪਰ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਉਸਦਾ ਸਤਿਕਾਰ ਕਰਦਿਆਂ ਕਿ ਜੋ ਉਸਨੇ ਸਾਹਿਬਜ਼ਾਦਿਆਂ ਦੇ ਹੱਕ ਚ ਹਾਂ ਦਾ ਨਾਰਾ ਮਾਰਿਆ ਸੀ ਮਲੇਰਕੋਟਲੇ ਦਾ ਹੋਰ ਮਲੇਰਕੋਟਲੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਗਿਆ ਕਦੇ ਵੀ। ਤੇ ਹਾਲਾਂਕਿ ਆਲੇ ਦੁਆਲੇ ਦੇ ਸਾਰੇ ਮਲੇਰਕੋਟਲੇ ਦੇ ਏਰੀਏ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਪੂਰੀ ਤਰ੍ਹਾਂ ਤਬਾਹ ਕਰ ਦਿੱਤੇ ਸਨ ਸਿੰਘਾਂ ਸਰਦਾਰਾਂ ਨੇ। ਸੋ ਉਸ ਤੋਂ ਬਾਅਦ ਜੀ ਕਿ ਇੱਕ ਅਜੋਕੀ ਘਟਨਾ ਹੈ ਜਿਸ ਦਾ ਮੈਂ ਕਹਿੰਦਾ ਕਿ ਇਹਨਾਂ ਸ਼ਹੀਦੀ ਦਿਨਾਂ ਦੇ ਵਿੱਚ ਜ਼ਿਕਰ ਹੋਣਾ ਜ਼ਰੂਰੀ ਹੈ। ਤਾਂ ਇਹ ਸੀਗੇ ਜੀ ਸਿਦਕੀ ਸਰਦਾਰ ਦਿਆਲ ਸਿੰਘ ਜੀ ਰਈਸ ਜਿਹਦੇ ਵਾਸੀ ਬੇਲਾ ਸੀ ਤੇ ਜ਼ਿਲ੍ਹਾ ਉਹਨਾਂ ਦਾ ਪਿੰਡ ਜ਼ਿਲ੍ਹਾ ਸੀਗਾ ਜਿਹੜਾ ਉਹ ਰੋਪੜ ਸੀ। ਠੀਕ ਹੈ ਜੀ। ਇਸ ਦਾ ਜ਼ਿਕਰ ਹੈ ਜਿਹੜਾ ਉਹ ਸਰਦਾਰ ਕਰਮ ਸਿੰਘ ਸਟੋਰੀਅਨ ਵੱਲੋਂ ਲਿਖੀ ਪੁਸਤਕ ਬਹੁਮੁੱਲੇ ਇਤਿਹਾਸਕ ਲੇਖ ਦੇ ਵਿੱਚ ਵੀ ਮਿਲਦਾ ਹੈ। ਤਾਂ ਜਿਹੜਾ ਜੀ ਸਾਚਾ ਚਮਕੌਰ ਸਾਹਿਬ ਦਾ ਇਤਿਹਾਸਕ ਸਥਾਨ ਆ, ਹੁਣ ਇਸ ਘਟਨਾ ਦੇ ਬਾਰੇ ਚ ਦੱਸਦੇ ਹਾਂ ਜੀ। ਜਿਹੜਾ ਸਾਚਾ ਚਮਕੌਰ ਸਾਹਿਬ ਦਾ ਇਤਿਹਾਸਕ ਸਥਾਨ ਆ ਬਹੁਤ ਲੰਮਾ ਸਮਾਂ ਗੁਪਤ ਹੀ ਰਿਹਾ, ਕਹਿੰਦੇ ਆ ਕਿ ਕਿਸੇ ਨੂੰ ਪਤਾ ਨੀ ਲੱਗਾ ਸੀ ਇਸ ਵਿੱਚ। ਤੇ ਜਿੱਥੋਂ ਕਿ ਚਮਕੌਰ ਦੇ ਜੰਗ ਦੇ ਸ਼ਹੀਦਾਂ ਦੀ ਕਤਾਰ ਵਿੱਚ ਖੜੀ ਹੋਣ ਵਾਲੀ ਬੀਬੀ ਸ਼ਰਨ ਕੌਰ ਜਿਸ ਦੇ ਬਾਰੇ ਚ ਆਪਾਂ ਗੱਲ ਕੀਤੀ ਹੈ, ਜਿਸਨੇ ਸਾਰੇ ਸ਼ਹੀਦਾਂ ਦੇ ਪਵਿੱਤਰ ਸਰੀਰਾਂ ਨੂੰ ਇਕੱਠਾ ਕਰਕੇ ਉਹਨਾਂ ਦਾ ਸੰਸਕਾਰ ਕਰਦੇ, ਆਪ ਵੀ ਉੱਥੇ ਸ਼ਹੀਦ ਹੋ ਗਏ ਸੀ। ਤੇ ਸੰਸਕਾਰ ਉਪਰੰਤ ਉਹ ਜਿਹੜੀ ਸੁਭਾਗੀ ਤੇ ਪਵਿੱਤਰ ਰਾਸ ਸੀ ਕਿਸੇ ਗੁਰਮੁਖ ਪ੍ਰੇਮੀ ਨੇ ਇਕੱਠੀ ਕਰਕੇ ਜ਼ਮੀਨ ਵਿੱਚ ਟੋਆ ਪੱਟ ਕੇ ਉੱਥੇ ਹੀ ਦੱਬ ਦਿੱਤੀ ਸੀ। ਇਸ ਪਵਿੱਤਰ ਸਥਾਨ ਦੀ ਸਿਦਕੀ ਸਰਦਾਰ ਦਿਆਲ ਸਿੰਘ ਰਈਸ ਜੀ ਨੇ ਖੋਜ ਕੀਤੀ ਸੀ, ਜਿਹੜੇ ਮੈਂ ਦੱਸ ਚੁੱਕਿਆ ਜੀ ਪਿੰਡ ਬੇਲਾ ਤੇ ਜ਼ਿਲ੍ਹਾ ਰੋਪੜ ਤੋਂ ਸਨ। ਪਰ ਦਿਆਲ ਸਿੰਘ ਹਰ ਰੋਜ਼ ਅੰਮ੍ਰਿਤ ਵੇਲੇ ਇਸ਼ਨਾਨ ਨਿਤਨੇਮ ਕਰਕੇ ਚਮਕੌਰ ਸਾਹਿਬ ਆ ਕੇ ਆਪਣੇ ਕੋਲੋਂ ਮਾਇਆ ਖਰਚ ਕੇ ਪਟਵਾਈ ਕਰਵਾ ਕੇ ਸ਼ਹੀਦਾਂ ਦੀ ਰਾਖ ਵਾਲੇ ਅਸਥਾਨ ਨੂੰ ਉਹਨਾਂ ਨੇ ਲੱਭਿਆ ਸੀ ਤੇ ਫਿਰ ਆਪਣੇ ਖਰਚੇ ਤੇ ਆਪਣੀ ਨਿਗਰਾਨੀ ਹੇਠ ਇਮਾਰਤੀ ਸਮਾਨ ਇਕੱਤਰ ਕਰਕੇ ਰਾਜਾ ਮਜ਼ਦੂਰਾਂ ਦੀਆਂ ਦਿਹਾੜੀਆਂ ਭਰ ਕੇ ਇਸ ਪਵਿੱਤਰ ਅਸਥਾਨ ਤੇ ਪਹਿਲੀ ਵਾਰ ਉਸਨੇ ਉਸਾਰੀ ਨੂੰ ਮੁਕੰਮਲ ਕਰਵਾਇਆ ਸੀ। ਤੇ ਇਸ ਸਥਾਨ ਤੇ ਬਣੇ ਸਥਾਨ ਦੀ ਆਰੰਭਤਾ ਵਾਲੇ ਦਿਨ ਸੰਗਤ ਨੇ ਸਰਦਾਰ ਜੀ ਨੂੰ ਜਦੋਂ ਉਹਨਾਂ ਦੀ ਸੇਵਾ ਬਦਲੇ ਸਰੋਪਾ ਉਹ ਦੇਣ ਦੀ ਪੇਸ਼ਕਸ਼ ਕੀਤੀ ਸੀ ਤਾਂ ਜੋ ਉਹਨਾਂ ਨੇ ਨਿਮਰਤਾ ਸਹਿਤ ਨਾ ਕਰ ਦਿੱਤੀ। ਸਮਾਪਤੀ ਉਪਰੰਤ ਗ੍ਰੰਥੀ ਸਿੰਘ ਜਦੋਂ ਅਰਦਾਸ ਕਰਨ ਲਈ ਖੜਾ ਹੋਇਆ ਤਾਂ ਸਰਦਾਰ ਜੀ ਨੇ ਅਰਦਾਸੀਏ ਦੇ ਕੰਨ ਵਿੱਚ ਕੁਝ ਬੇਨਤੀ ਕੀਤੀ ਤਾਂ ਗ੍ਰੰਥੀ ਸਿੰਘ ਥੋੜਾ ਜਿਹਾ ਡਰ ਗਿਆ ਤੇ ਉਹਨੇ ਅਜਿਹੀ ਅਰਦਾਸ ਕਰਨ ਤੋਂ ਮਨਾ ਕਰ ਦਿੱਤੀ। ਫਿਰ ਸਰਦਿਆਲ ਦਿਆਲ ਸਿੰਘ ਜੀ ਨੇ ਉੱਠ ਕੇ ਆਪ ਗੱਲ ਵਿੱਚ ਪੱਲਾ ਪਾ ਕੇ ਅਰਦਾਸ ਕੀਤੀ ਤੇ ਉਹ ਇਹ ਹੈਰਾਨੀਜਨਕ ਸ਼ਬਦ ਸਨ ਜਿਨ੍ਹਾਂ ਕਰਕੇ ਗ੍ਰੰਥੀ ਸਿੰਘ ਨੇ ਅਰਦਾਸ ਕਰਨ ਦੀ ਹਿੰਮਤ ਨਹੀਂ ਪਈ ਸੀ। ਤਾਂ ਜੋ ਸਰਦਾਰ ਦਿਆਲ ਸਿੰਘ ਜੀ ਨੇ ਉੱਥੇ ਅਰਦਾਸ ਕੀਤੀ ਇਹ ਸ਼ਹੀਦ ਸਰਤਾਜ ਚੋਜੀ ਪ੍ਰੀਤਮ ਕਲਗੀਆਂ ਵਾਲਿਆ ਮੇਰੀ ਕੋਈ ਔਲਾਦ ਨਾ ਹੋਵੇ ਮੇਰਾ ਦਿਆਲ ਸਿੰਘ ਦਾ ਬੰਸ ਨਾਸ ਹੋ ਜਾਵੇ। ਇਹ ਸੁਣ ਅਰਦਾਸ ਸੁਣ ਕੇ ਸੰਗਤ ਹੈਰਾਨ ਵੀ ਹੋਈ ਤੇ ਸੰਗਤਾਂ ਦੇ ਨੇਤਰਾਂ ਚੋਂ ਹੰਝੂਆਂ ਦਾ ਦਰਿਆ ਵਹਿ ਤੁਰਿਆ। ਸੰਗਤ ਵੱਲੋਂ ਅਰਦਾਸ ਦੀ ਐਸੀ ਹੈਰਾਨੀਜਨਕ ਮੰਗ ਬਾਰੇ ਪੁੱਛਣ ਤੇ ਸਰਦਾਰ ਜੀ ਨੇ ਬੜੇ ਗਰੀਬੜੇ ਜਿਹੇ ਅੰਦਾਜ਼ ਵਿੱਚ ਜਵਾਬ ਦਿੱਤਾ ਕਿ ਗੁਰਮੁਖੋ ਇਹ ਸ਼ਹੀਦ ਗੰਜ ਪੰਥ ਦੀ ਅਮਾਨਤ ਹੈ, ਜੇ ਮੇਰੀ ਔਲਾਦ ਹੋਈ ਤਦ ਉਹ ਇਸ ਸਥਾਨ ਉੱਪਰ ਆਪਣੀ ਮਾਲਕੀ ਜਤ ਲਾਏਗੀ। ਹਾਲਾਂਕਿ ਮਾਇਆ ਕਲਗੀਆਂ ਵਾਲੇ ਦੀ ਲੱਗੀ ਹੈ, ਸੇਵਾ ਉਸੇ ਨੇ ਕਰਵਾਈ ਹੈ, ਉਦਮ ਉਸੇ ਨੇ ਬਖਸ਼ਿਆ ਹੈ, ਨਾ ਮੇਰੀ ਔਲਾਦ ਹੋਵੇ ਨਾ ਕੋਈ ਅਪਣੱਤ ਜ਼ਾਹਰ ਕਰੇ, ਅਸਥਾਨ ਕਲਗੀਆਂ ਵਾਲੇ ਦਾ ਹੀ ਰਹੇ। ਤੇ ਇਤਿਹਾਸ ਗਵਾਹ ਹੈ ਜੀ ਅੱਜ ਦਾ ਕਿ ਸਰਦਾਰ ਦਿਆਲ ਸਿੰਘ ਜੀ ਦੇ ਬੰਸ ਨਹੀਂ ਹੈ ਅੱਜ ਦੇ ਜ਼ਮਾਨੇ ਦੌਰ ਵਿੱਚ, ਕਿ ਉਹਨਾਂ ਦੇ ਬਾਅਦ ਦੇ ਵਿੱਚ ਕੋਈ ਔਲਾਦ ਨਹੀਂ ਹੋਈ ਸੀ। ਤਾਂ ਇਹ ਇੱਕ ਉਹਨਾਂ ਦੀ ਵੱਡੀ ਕੁਰਬਾਨੀ ਮੈਂ ਕਹਿੰਦਾ ਅਧੂਰਾ ਰਹਿ ਜਾਂਦਾ ਹੈ ਕਿ ਜੇ ਇਸ ਦਾ ਅਸੀਂ ਜ਼ਿਕਰ ਨਾ ਕਰੀਏ, ਜਿਨ੍ਹਾਂ ਨੇ ਸ਼ਹੀਦੀ ਅਸਥਾਨ ਲੱਭਿਆ ਸੀ। ਠੀਕ ਹੈ ਜੀ। ਸੋ ਇਹਨਾਂ ਸਾਰੀਆਂ ਹੀ ਨੇਕ ਰੂਹਾਂ ਨੂੰ, ਪਵਿੱਤਰ ਰੂਹਾਂ ਨੂੰ ਤਹਿ ਦਿਲੋਂ ਸਾਡਾ ਅਸੀਂ ਪ੍ਰਣਾਮ ਕਰਦੇ ਹਾਂ। ਹਰਮਨ ਰੇਡੀਓ ਦੀ ਸਾਰੀ ਟੀਮ ਇਹਨਾਂ ਨੂੰ ਸਿਰ ਝੁਕਾ ਕੇ ਸਜਦਾ ਕਰਦੀ ਹੈ ਜੀ। ਤਾਂ ਇਹ ਦਿਨ ਆਉਂਦੇ ਰਹਿਣਗੇ। ਤਾਂ ਜਿਸ ਤਰ੍ਹਾਂ ਕਹਿੰਦੇ ਨੇ ਕਿ ਔਰੰਗਜ਼ੇਬ ਦੀ ਮੜੀਏ ਉੱਤੇ ਦੀਵਾ ਜਗਾਉਣ ਵਾਲਾ, ਕਿ ਲੋਕਾਂ ਤੋਂ ਪੈਸੇ ਮੰਗ ਕੇ ਦੀਵਾ ਜਗਾਉਂਦਾ ਹੈ ਉੱਥੇ, ਤੇ ਅੱਜ ਜਿੱਥੇ ਜਿੰਨਾ ਤੇ ਜ਼ੁਲਮ ਢਾਏ ਨੇ ਤਾਂ ਉੱਥੇ ਦੇਖ ਲਓ ਕਿ ਖੁੱਲੇ ਲੰਗਰ ਲੱਗੇ ਹੋਏ ਨੇ, ਮੇਲੇ ਲੱਗਦੇ ਨੇ, ਉੱਥੇ ਪੈਸੇ ਦੀ ਮਾਇਆ ਦੀ ਕੋਈ ਕਮੀ ਨਹੀਂ ਰਹੀ ਅੱਜ। ਤਾਂ ਇਹ ਗੁਰੂ ਮਹਾਰਾਜ ਦੀ ਕਿਰਪਾ ਹੈ। ਤੇ ਮੈਂ ਕਹਿੰਦਾ ਹੋਰ ਜਿਹੜੇ ਜ਼ਾਲਮ ਸ਼ਾਸਕ ਨੇ ਉਹਨਾਂ ਨੂੰ ਵੀ ਸਿੱਖਣਾ ਚਾਹੀਦਾ ਕੁਛ, ਜਾਂ ਜਿਹੜੇ ਸਾਡੇ ਅਖੌਤੀ ਲੀਡਰ ਬਣੇ ਫਿਰਦੇ ਨੇ ਪੰਜਾਬ ਦੇ ਵਿੱਚ, ਜਾਂ ਉਹ ਵੀ ਇਹਨਾਂ ਤੋਂ ਕੁਛ ਸਿੱਖ ਲੈਣ ਕਿ ਧੱਕਾ ਜਾਂ ਗਰੀਬਾਂ ਦਾ ਹੱਕ ਖਾਣ ਦਾ, ਕਿ ਜ਼ਿਆਦਾ ਦੇਰ ਤੱਕ ਇਹ ਪਖੰਡ ਚੱਲਦਾ ਨਹੀਂ ਹੁੰਦਾ ਗਾ, ਆਖਰ ਤੇ ਲਾਹਨਤਾਂ ਹੀ ਪੈਂਦੀਆਂ ਨੇ ਇਹਨਾਂ ਕੰਮਾਂ ਦੇ ਲਈ। ਸੋ ਇਹਨਾਂ ਸ਼ਹੀਦੀ ਮੇਲਿਆਂ ਦੇ ਵਿੱਚ ਕਾਨਫਰੰਸਾਂ ਤਾਂ ਜ਼ਰੂਰ ਕਰਦੇ ਨੇ, ਪਰ ਦੁਆ ਕਰਦੇ ਆ, ਅਰਦਾਸ ਕਰਦੇ ਆ ਕਿ ਉਹ ਉੱਥੋਂ ਕੁਝ ਸਿੱਖਣ ਵੀ ਜੀ ਕਿਸੇ
ਜੀ। ਤੇ ਕੁਛ ਸਾਹਿਬ ਇੱਥੇ ਨਾ ਮੈਂ ਇੱਕ ਗੱਲ ਦਾ ਹੁਣ ਜ਼ਿਕਰ ਜ਼ਰੂਰ ਕਰਾਂਗਾ। ਆਪਾਂ ਸ਼ਿਵ ਕੌਰ ਸਾਹਿਬ ਦੀ ਗੱਲ ਕਰ ਰਹੇ ਸੀ। ਸੋ ਗੁਰੂ ਸਾਹਿਬ ਦੀ ਬਖਸ਼ਿਸ਼ ਹੋਈ ਕਿ ਇਸ ਵਾਰ ਜਾਣ ਦਾ ਸਵਾਬ ਬਣਿਆ ਸਭਾ ਦੇ ਵਿੱਚ। ਤੇ ਜਦੋਂ ਚਲੋ ਸਵੇਰ ਨੂੰ ਉੱਥੇ ਪਹੁੰਚੇ ਤਾਂ ਦਰਬਾਰ ਸਾਹਿਬ ਦੇ ਵਿੱਚ ਜਿਹੜਾ ਗੁਰਦੁਆਰਾ ਕਤਲਗੜ੍ਹ ਸਾਹਿਬ ਆ, ਤੇ ਉੱਥੇ ਚਲੋ ਮੱਥਾ ਟੇਕਣ ਨੂੰ ਨਾਲ ਦੀ ਨਾਲ ਹੀ ਹੋ ਗਿਆ। ਗੁਰੂ ਸਾਹਿਬ ਦੀ ਕਿਰਪਾ ਕਰਕੇ ਇੰਨੀ ਸੰਗਤ ਨਹੀਂ ਸੀ, ਤੇ ਉਸ ਤੋਂ ਬਾਅਦ ਲੱਗਾ ਕਿ ਸ਼ਾਇਦ ਦੁਪਹਿਰ ਤੱਕ ਸੰਗਤ ਕਰਕੇ, ਕਿਉਂਕਿ ਸਾਡੇ ਜੇਹ ਚ ਆ ਜਾਂਦਾ ਜੇ ਘੱਟ ਅਸੀਂ ਜਾਂਦੇ ਹੋਈਏ, ਕਿ ਸ਼ਾਇਦ ਸੰਗਤ ਕਾਫੀ ਹੋ ਜਾਣੀ, ਮੱਥਾ ਟੇਕਣ ਨੂੰ ਕਾਫੀ ਟਾਈਮ ਲੱਗੇਗਾ ਦਰਬਾਰ ਸਾਹਿਬ ਦੇ ਵਿੱਚ। ਤਾਂ ਪਰ ਮੱਥਾ ਨਾਲ ਦੀ ਨਾਲ ਹੀ ਟੇਕਿਆ ਜਾ ਰਿਹਾ ਸੀਗਾ, ਸੰਗਤ ਆ ਰਹੀ ਸੀ, ਕਾਫੀ ਆ ਰਹੀ ਸੀ। ਤੇ ਉਸ ਦੇ ਨਾਲ ਉੱਥੇ ਭਾਈ ਤੁਹਾਨੂੰ, ਕਿਉਂਕਿ ਤੁਹਾਨੂੰ ਵੀ ਹੁਣ ਚੇਅਰ ਹੋ ਗਿਆ ਗਿਆ ਨੂੰ, ਭਾਈ ਸੰਗਤ ਸਿੰਘ ਦੇ ਨਾਮ ਦੇ ਉੱਤੇ ਹਾਲ ਇਹ ਬਣਿਆ ਹੋਇਆ ਇੱਕ ਦਰਬਾਰ ਸਾਹਿਬ ਦੇ ਨਾਲ, ਤੇ ਲੰਗਰ ਸਾਹਿਬ ਲੰਗਰ ਹਾਲ ਤੇ ਦਰਬਾਰ ਸਾਹਿਬ ਦੇ ਵਿਚਕਾਰ ਆ ਜਾਂਦਾ ਆ। ਤੇ ਉੱਥੇ ਮੇਨ ਦਰਬਾਰ ਲੱਗਾ ਹੋਇਆ ਸੀ ਜਿੱਥੇ ਢਾਡੀ ਵਾਰਾਂ ਗਾ ਰਹੇ ਸੀ, ਤੇ ਗੁਰੂ ਮਹਾਰਾਜ ਦਾ ਪ੍ਰਕਾਸ਼ ਉੱਥੇ ਵੀ ਕੀਤਾ ਗਿਆ ਸੀ। ਤੇ ਜਿਹੜੀ ਚੀਜ਼ ਮੇਰੇ ਦੇਖਣ ਚ ਆਈ, ਜੋ ਅੱਖੀਂ ਦੇਖਿਆ ਹਾਲ ਆ, ਤੇ ਗਿਣਤੀ ਦੇ 50-60 ਸੰਗਤ ਦੇ ਗਿਣਤੀ ਦੇ ਵਿੱਚ ਬੰਦੇ ਤੇ ਔਰਤਾਂ ਉੱਥੇ ਬੈਠੇ ਹੋਏ ਸੀ, 50-60 ਯਾਨੀ 100 ਤੋਂ ਥੱਲੇ ਥੱਲੇ। ਹਾਲ ਬਹੁਤ ਬੜਾ ਸੀ, ਬਹੁਤ ਵਧੀਆ ਤਿਆਰੀ ਸੀ, ਉੱਥੇ ਢਾਡੀ ਗਾ ਰਹੇ ਸੀ, ਪ੍ਰਚਾਰ ਜਾਣੀ ਕਿ ਇਤਿਹਾਸ ਸਰਵਣ ਕਰਾਇਆ ਜਾ ਰਿਹਾ ਸੀ ਉੱਥੇ। ਤਾਂ ਪਰ ਸੇਮ ਸਮੇਂ ਦੇ ਵਿੱਚ, ਸੇਮ ਟਾਈਮ ਦੇ ਵਿੱਚ ਰੋਡ ਦੇ ਉੱਤੇ, ਜਿਹੜਾ ਉੱਥੇ ਦੇ ਚਮਕੌਰ ਸਾਹਿਬ ਦੇ ਰੋਡ ਦੇ ਮੇਨ, ਤੇ ਉੱਥੇ ਜਾਣੀ ਕਿ ਤਿਲ ਸੁੱਟਣ ਨੂੰ ਜਗ੍ਹਾ ਨਹੀਂ ਸੀ, ਇੰਨੀ ਸੰਗਤ ਸੀ। ਇਹ ਚਮਕੌਰ ਸਾਹਿਬ ਦਾ ਸੀ ਉੱਥੇ ਚਲੋ ਦਰਬਾਰ ਸਾਹਿਬ ਦੇ ਵਿੱਚ ਬੈਠ ਕੇ ਲੋਕੀ ਸਿਮਰਨ ਵੀ ਕਰ ਰਹੇ ਸੀ ਕੀਰਤਨ ਵੀ ਸਰਵਨ ਕਰ ਰਹੇ ਸੀ ਕੌਣ ਕਿੰਨਾ ਕੁ ਗੁਰੂ ਨਾਲ ਜੁੜਿਆ ਹੋਇਆ ਉੱਤੇ ਮੈਂ ਕਿੰਤੂ ਨਹੀਂ ਕਰ ਰਿਹਾ ਕੌਣ ਕਿੰਨਾ ਉਹਨੂੰ ਜੁੜਿਆ ਹੋਇਆ ਤੇ ਪਰਮਾਤਮਾ ਨਾਲ ਕਿੰਨਾ ਨਜ਼ਦੀਕ ਆ ਉਸ ਤੇ ਮੇਰਾ ਕੋਈ ਕਿੰਤੂ ਪ੍ਰੰਤੂ ਨਹੀਂ ਆ ਪਰ ਉਹ ਜਿਹੜੀ ਇੱਕ ਅਸੀਂ ਸੁਣਨ ਚ ਆਉਂਦੀ ਆ ਕਾਫੀ ਚਿਰ ਤੋਂ ਕਿ ਚਿੰਤਾ ਦਾ ਵਿਸ਼ਾ ਕਹਿ ਸਕਦੇ ਹਾਂ ਆਪਾਂ ਕਿ ਸੰਗਤ ਦੇ ਵਿੱਚ ਬੈਠ ਕੇ ਖਾਸ ਕਰਕੇ ਸ਼ਹੀਦੀ ਦਿਨਾਂ ਦੇ ਵਿੱਚ ਇਤਿਹਾਸ ਸਰਵਣ ਕਰਨ ਦਾ ਰੁਝਾਨ ਬਹੁਤ ਘੱਟ ਰਿਹਾ ਆ ਜੀ ਖੁਸ ਸਾਹਿਬ
ਜੀ ਬਿਲਕੁਲ ਚਲੋ ਇੱਕ ਅਰਦਾਸ ਕਰ ਸਕਦੇ ਹਾਂ ਕਿ ਗੁਰੂ ਮਹਾਰਾਜ ਕਿਰਪਾ ਕਰਨ ਸਾਰਿਆਂ ਤੇ ਤਾਂ ਕਿਉਂਕਿ ਅੱਜ ਦੇ ਦੌਰ ਦੇ ਵਿੱਚ ਜੇ ਹਾਂਜੀ ਬਿਲਕੁਲ ਕਿ ਜੇ ਆਪਾਂ ਗੱਲ ਕਰੀਏ ਕਿ ਕਿਸੇ ਨੂੰ ਸਮਝਾਉਣ ਦੀ ਆਪਾਂ ਨਾ ਇੱਕ ਗੱਲ ਇਹ ਦੇਖੀ ਹੈ ਜੀ ਕਿ ਜਿਸ ਤਰ੍ਹਾਂ ਅੱਜ ਕੱਲ ਹੋਰ ਛੱਡੋ ਕੇ ਲੱਗਿਆ ਸੀਗਾ ਕਿ ਸਾਹਿਬ ਥਾਂ ਥਾਂ ਤੇ ਬੈਨਰ ਵੀ ਲਾਏ ਨੇ ਕਈਆਂ ਨੇ ਕਿ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੇ ਠੀਕ ਹੈ ਜੀ ਕਿ ਜੇ ਤੁਹਾਡੇ ਘਰੇ ਆਪਣੇ ਬੱਚੇ ਦੀ ਮੌਤ ਹੋ ਜੇ ਤਾਂ ਤੁਸੀਂ ਕੀ ਸੋਗ ਮਨਾਓਗੇ ਜਾਂ ਖੁਸ਼ੀਆਂ ਮਨਾਓਗੇ ਇਸ ਲਈ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਨਾਂ ਤੇ ਕਿਉਂ ਖੁਸ਼ੀਆਂ ਮਨਾਉਣੇ ਕਿਉਂ ਤਰ੍ਹਾਂ ਤਰ੍ਹਾਂ ਦੇ ਲੰਗਰ ਲਾਉਣੇ ਉਹਨਾਂ ਤਾਂ ਇਸ ਤਰ੍ਹਾਂ ਦੇ ਤਾਂ ਵੀ ਉੱਥੇ ਹੁਣ ਜੇ ਆਪਾਂ ਗੱਲ ਕਰੀਏ ਕਿ ਸ਼ਹਾਦਤਾਂ ਪਹਿਲੀ ਗੱਲ ਤਾਂ ਜਦੋਂ ਅਸੀਂ ਕਹਿੰਦੇ ਹਾਂ ਕਿ ਜੇ ਆਪਣੇ ਘਰ ਵਿੱਚ ਬੱਚੇ ਦੀ ਮੌਤ ਹੋ ਜੇ ਤਾਂ ਕੀ ਅਸੀਂ ਖੁਸ਼ੀਆਂ ਮਨਾਵਾਂਗੇ ਇਹਦਾ ਪਹਿਲੀ ਗੱਲ ਤਾਂ ਇਹ ਸਮਝ ਲੈਣੀ ਚਾਹੀਦੀ ਹੈ ਕਿ ਜਿਹੜੇ ਸਾਹਿਬਜ਼ਾਦੇ ਸਨ ਉਹਨਾਂ ਨੂੰ ਆਪਣੇ ਬੱਚਿਆਂ ਨਾਲ ਕੰਪੇਅਰ ਨਾ ਕਰੋ ਠੀਕ ਹੈ ਜੀ ਉਹ ਸਾਡੇ ਬੱਚਿਆਂ ਵਰਗੇ ਨਹੀਂ ਸਨ ਤਾਂ ਪਹਿਲੀ ਤਾਂ ਗਲਤੀ ਹੈ ਕਿ ਉਹ ਸਾਡੇ ਬਾਬੇ ਸਨ ਤੇ ਦੂਸਰਾ ਸ਼ਹਾਦਤਾਂ ਦਾ ਸੋਗ ਹੈ ਹੀ ਨਹੀਂ ਹੈ ਸਿੱਖ ਧਰਮ ਦੇ ਵਿੱਚ ਸਗੋਂ ਦੀ ਇੱਕ ਖੁਸ਼ੀ ਹੈ ਇੱਕ ਚੜ੍ਹਦੀ ਕਲਾ ਦਾ ਪ੍ਰਤੀਕ ਨੇ ਤੇ ਦੂਸਰੀ ਗੱਲ ਹਾਂਜੀ ਕਿ ਜਿਹੜੀ ਇੱਕ ਉੱਥੋਂ ਹੋਰ ਗੱਲਾਂ ਹੁੰਦੀਆਂ ਕਿ ਕੁਝ ਮੰਡੀਰ ਹੈ ਹੁੱਲੜਬਾਜੀ ਕਰਦੀ ਹੈ ਹਨਾ ਜੀ ਜਾਂ ਫੁਕਰੇਬਾਜੀ ਦੇ ਵਿੱਚ ਵੀ ਜਾਂਦੀ ਹੈ ਉੱਥੇ ਵੀ ਸ਼ਹਾਦਤਾਂ ਨੂੰ ਸਮਰਪਿਤ ਨਹੀਂ ਹੁੰਦੀ ਜਾਂ ਮੱਥਾ ਨਹੀਂ ਉੱਥੇ ਸਿਰਫ ਹੁੱਲੜਬਾਜੀ ਕਰਨ ਲਈ ਜਾਂਦੀ ਹੈ ਤਾਂ ਹੁਣ ਤੁਸੀਂ ਇਹ ਦੇਖੋ ਜੀ ਕਿ ਆਪਾਂ ਇਹ ਸੋਸ਼ਲ ਮੀਡੀਆ ਦੇ ਉੱਤੇ ਲਿਖਿਆ ਜਾ ਰਿਹਾ ਹੈ ਠੀਕ ਹੈ ਸੋਸ਼ਲ ਮੀਡੀਆ ਤੇ ਮੈਂ ਤੁਹਾਨੂੰ ਕਹਿ ਰਿਹਾ ਕਿ ਸਿਰਫ 500 ਜਾਂ 1000 ਜਾਂ 2000 ਤੱਕ ਰੱਖ ਲਓ ਮੈਂ ਜ਼ਿਆਦਾ ਕਹਿ ਰਿਹਾ ਵੀ ਅਜਿਹੇ ਲੋਕ ਆਉਣਗੇ ਜਿਹੜੀ ਤੁਹਾਡੀ ਗੱਲ ਸਮਝ ਸਕਦੇ ਨੇ ਠੀਕ ਹੈ ਹਾਲਾਂਕਿ ਸਿੱਖਾਂ ਦੀ ਗਿਣਤੀ ਉੱਥੇ ਜਾਣ ਵਾਲਿਆਂ ਚ ਲੱਖਾਂ ਚ ਆ ਪਰ ਸੋਸ਼ਲ ਮੀਡੀਆ ਤੇ 1000 ਹੋਣਗੇ ਜਿਹੜੇ ਇਹਨਾਂ ਗੱਲਾਂ ਨੂੰ ਫੋਲੋ ਕਰ ਸਕਦੇ ਨੇ ਜਾਂ ਹੋਰ ਕੁਝ ਸੁਹਿਰਦ ਹੋਣਗੇ ਵੀਰ ਜਿਹੜੇ ਜਾਂਦੇ ਨੇ ਉਹ ਫੋਲੋ ਕਰ ਸਕਦੇ ਨੇ ਕਿ ਨਹੀਂ ਭਾਈ ਅਸੀਂ ਜਾ ਕੇ ਗੁਰਬਾਣੀ ਪੜ੍ਹਨੀ ਸਿਮਰਨ ਕਰਨਾ ਜਾਂ ਸੇਵਾ ਕਰਨੀ ਹੈ ਸ਼ਹਾਦਤਾਂ ਨੂੰ ਸਮਰਪਿਤ ਹੋਣਾ ਹੈ ਜਾਣੀ ਕਿ ਤੁਸੀਂ ਜਿਹੜਾ ਸਮਝਾ ਸਕਦੇ ਹੋ ਸਿਰਫ ਕੁਛ ਕੁ ਲੋਕ ਤੁਹਾਡੀ ਗੱਲ ਸਮਝ ਸਕਦੇ ਨੇ ਜੇ ਅਸੀਂ ਸੋਸ਼ਲ ਮੀਡੀਆ ਤੇ ਵੀ ਲਿਖਦੇ ਹਾਂ ਹਾਲਾਂਕਿ ਜ਼ਮੀਨੀ ਹਕੀਕਤ ਉਲਟ ਹੈ ਇਸਦੇ ਬਦਲੇ ਚ ਠੀਕ ਹੈ ਤੁਸੀਂ ਜਦੋਂ ਜ਼ਮੀਨ ਤੇ ਉੱਤਰ ਕੇ ਦੇਖਦੇ ਹਾਂ ਜਾਣੀ ਹੁਣ ਸਾਡੇ ਵਰਗੇ ਇੱਥੇ ਮੈਂ ਬੈਠ ਕੇ ਲਿਖ ਦੇਵਾਂਗਾ ਜੀ ਕਿ ਹਾਂ ਸਾਨੂੰ ਇਸ ਤਰ੍ਹਾਂ ਮਨਾਉਣਾ ਚਾਹੀਦਾ ਇਸ ਤਰ੍ਹਾਂ ਕਰਨਾ ਚਾਹੀਦਾ ਹੋ ਸਕਦਾ 5-10 ਮੰਨ ਵੀ ਲੈਣ ਗੱਲ ਪਰ ਪਤਾ ਉਦੋਂ ਲੱਗੇਗਾ ਕਿ ਜਦੋਂ ਆਪਾਂ ਉਸ ਪਵਿੱਤਰ ਸਥਾਨ ਦੇ ਉੱਤੇ ਜਾਵਾਂਗੇ ਉੱਥੇ ਹੋ ਕੀ ਰਿਹਾ ਕਿ ਜੋ ਦੇਖਾਂਗੇ ਪਰ ਇਹ ਹੈ ਕਿ ਸਭ ਨੂੰ ਆਪੋ ਆਪਣੇ ਹਾਲ ਤੇ ਛੱਡ ਦੇਣਾ ਚਾਹੀਦਾ ਕਿ ਜੋ ਕਿ ਹਾਂ ਹੁੱਲੜਬਾਜੀ ਤੇ ਫੁਕਰਾਬਾਜੀ ਤੋਂ ਪਰਹੇਜ਼ ਜ਼ਰੂਰ ਕਰਨਾ ਚਾਹੀਦਾ ਪਰ ਇਹ ਆਪਾਂ ਸਿਰਫ ਕਹਿ ਸਕਦੇ ਹਾਂ ਲਿਖ ਸਕਦੇ ਹਾਂ ਕਿ ਜ਼ਰੂਰੀ ਨਹੀਂ ਕਿ ਤੁਹਾਡੀ ਹਰ ਕੋਈ ਉੱਥੇ ਗੱਲ ਮੰਨ ਲਵੇ ਕਿਉਂਕਿ ਹਕੀਕਤ ਸੋਸ਼ਲ ਮੀਡੀਆ ਤੋਂ ਬਿਲਕੁਲ ਉਲਟ ਹੈ ਠੀਕ ਹੈ ਜੀ ਜ਼ਮੀਨੀ ਪੱਧਰ ਤੇ ਉੱਤੇ ਆਪਾਂ ਪਹਿਲਾਂ ਵੀ ਇੱਕ ਵਾਰ ਪ੍ਰੋਗਰਾਮ ਤੇ ਗੱਲ ਕੀਤੀ ਸੀ ਹਕੀਕਤਾਂ ਦੀ ਅੱਜ ਕੱਲ ਇਹ ਆ ਕਿ ਜੇ ਕਿਸੇ ਨੂੰ ਸਮਝਾਉਂਗੇ ਵੀ ਤਾਂ ਅਗਲਾ ਗੱਲ ਪੈਣ ਤੱਕ ਜਾਂਦਾ ਕਿ ਯਾਰ ਤੂੰ ਸਾਡੇ ਤੋਂ ਜ਼ਿਆਦਾ ਸਿਆਣਾ ਠੀਕ ਹੈ ਸੋ ਇਹ ਆ ਕਿ ਜਿੰਨਾ ਮੈਂ ਤੁਹਾਨੂੰ ਗੱਲ ਹੋਰ ਕਰਾਂ ਹਨਾ ਕਿ ਜਿਸ ਤਰ੍ਹਾਂ ਸਨ 1984 ਦੇ ਵਿੱਚ ਦੇਖ ਲਓ ਕਿ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਕੋਲ ਜਾਣ ਵਾਲੀ ਸੰਗਤ ਇੱਥੋਂ ਤੱਕ ਕਿ ਮੈਨੂੰ ਪਤਾ ਹੈ ਕਿ 20-30 ਹਜ਼ਾਰ ਸੰਗਤ ਦਾ ਇਕੱਠ ਹੁੰਦਾ ਰਿਹਾ ਉੱਥੇ ਹਨਾ ਜੀ ਠੀਕ ਹੈ ਜੀ ਤੇ ਜਿਹੜੇ ਲੜਨ ਵਾਲੇ ਸੀ ਆਖਰ ਤੇ ਰਹਿ ਗਏ ਉਹ 120 ਜਾਂ 25 ਜਾਣੇ ਸੀਗੇ ਠੀਕ ਹੈ ਲੜਨ ਵਾਲੇ ਚਾਂਦੀ ਦਾ ਸੰਗਤ ਬਹੁਤ ਰਹੀ ਆ ਲੜਨ ਵਾਲੇ 120-25 ਰਹਿ ਗਏ ਸੀਗੇ ਇਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵੇਲੇ ਸੀ ਕਿ 1 ਕਰੋੜ ਦੇ ਕਰੀਬ ਸਿੱਖਾਂ ਦੀ ਜਿਹੜੀ ਗਿਣਤੀ ਆ ਉਹ ਗੁਰੂ ਨਾਨਕ ਸਾਹਿਬ ਦੇ ਵੇਲੇ ਹੀ ਕੀਤੀ ਗਈ ਹੈ ਕਿ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਤੋਂ ਜਿਹੜੇ ਸਿੱਖ ਬਣੇ ਨੇ ਉਹ ਸਾਡੇ ਵਿਦਵਾਨਾਂ ਦੇ ਮੁਤਾਬਕ ਅਲੱਗ ਅਲੱਗ ਹੈ ਗਿਣਤੀ ਪਰ ਜਿਹੜੀ ਤਕਰੀਬਨ ਦੱਸੀ ਕਿ 1 ਕਰੋੜ ਦੇ ਕਰੀਬ ਹੋਊਗੀ ਸਿੱਖਾਂ ਦੀ ਤਾਂ ਖਾਲਸੇ ਦੀ ਵੀ ਗਿਣਤੀ ਬਹੁਤ ਹੋਣੀ ਹੈ ਉਸ ਸਮੇਂ ਤੇ ਪਰ ਜਦੋਂ ਚਮਕੌਰ ਦੀ ਗਲੀ ਤੱਕ ਲੜਨ ਵਾਲੇ ਕਿੰਨੇ ਕਰੇ ਗਏ ਸੀ ਪਹਿਲਾਂ ਸ਼ਹੀਦ ਹੋਏ ਆ ਮੇਰੇ ਖਿਆਲ ਚ ਤਕਰੀਬਨ 10 ਜਾਂ 20 ਹਜ਼ਾਰ ਦੇ ਕਰੀਬ ਵੀ ਸਿੱਖ ਨਹੀਂ ਸਨ ਉੱਥੇ ਲੜਨ ਵਾਲੇ ਥੋੜੇ ਸਨ ਹਮੇਸ਼ਾ ਏਦਾਂ ਹੁੰਦਾ ਕਿ ਜਿਹੜੇ ਕੌਮ ਵੱਡੀ ਗਿਣਤੀ ਚ ਹੁੰਦੀ ਆ ਪਰ ਉਹ ਗੁਰੂ ਨੂੰ ਮੰਨਣ ਵਾਲੇ ਜਾਂ ਆਖਰ ਤੇ ਖੜਨ ਵਾਲੇ ਉਹ ਥੋੜੇ ਹੀ ਰਹਿ ਜਾਂਦੇ ਨੇ ਠੀਕ ਹੈ ਨੀ ਤਾਂ ਅਸੀਂ ਪਤਾ ਕੀ ਅਸੀਂ ਚਾਹੁੰਦੇ ਹਾਂ ਕਿ ਸਾਰੀ ਕੌਮ ਹੀ ਸੁਧਰ ਜਾਵੇ ਠੀਕ ਹੈ ਇੱਕੋ ਵੇਲੇ ਤਾਂ ਇਹ ਔਖਾ ਹੈ ਕੰਮ ਜੀ ਸਾਰਿਆਂ ਦਾ ਸੁਧਰਨ ਵਾਲਾ ਤੇ ਚਲੋ ਫਿਰ ਵੀ ਗੁਰੂ ਮਹਾਰਾਜ ਅੱਗੇ ਅਰਦਾਸ ਆ ਕਿ ਸਭ ਨੂੰ ਸਮਰਥ ਬਖਸ਼ੇ ਜੀ
ਜੀ ਬਿਲਕੁਲ ਮੇਰਾ ਗੱਲ ਕਰਨ ਦਾ ਕਾਰਨ ਇਹ ਹੈ ਕਿ ਸ਼ਾਇਦ ਇਹੀ ਸ਼ਹਾਦਤਾਂ ਨੇ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਨੇ ਜਿਸ ਮੌਕੇ ਸਾਰੀ ਕੌਮ ਜਾਂ ਸਾਰਾ ਪੰਥ ਇਕੱਠਾ ਹੋ ਸਕਦਾ ਖਾਸ ਕਰਕੇ ਨੌਜਵਾਨ ਵਰਗ ਕਿਉਂਕਿ ਮੈਂ ਜਦੋਂ ਇੱਥੇ ਆਇਆ ਮੇਰਾ ਫਤਿਹਗੜ੍ਹ ਸਾਹਿਬ ਅਤੇ ਚਮਕੌਰ ਸਾਹਿਬ ਜਾਣਾ ਕਾਫੀ ਹੋਇਆ ਅਤੇ ਜਿਹੜੀ ਦੇਖਣ ਨੂੰ ਮਿਲਿਆ ਕਿ ਨੌਜਵਾਨ ਵਰਗ ਬਾਕੀ ਗੁਰੂ ਘਰਾਂ ਦੇ ਮੁਕਾਬਲੇ ਇੱਥੇ ਬਹੁਤ ਜਾਂਦੇ ਨੇ ਇਹ ਕਹਿ ਲਓ ਕਿ ਕੁਦਰਤੀ ਗੁਰੂ ਵੱਲੋਂ ਹੀ ਪਿਆਰ ਸਾਹਿਬਜ਼ਾਦਿਆਂ ਨਾਲ ਕਹਿ ਸਕਦੇ ਹਾਂ ਆਪਾਂ ਕਿ ਨੌਜਵਾਨ ਵਰਗ ਦਾ ਬਹੁਤ ਬਣਦਾ ਹੈ ਅਤੇ ਫਤਿਹਗੜ੍ਹ ਸਾਹਿਬ ਅਤੇ ਚਮਕੌਰ ਸਾਹਿਬ ਬਹੁਤ ਜਾਂਦੇ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਵਰਗ ਹੀ ਤੁਹਾਨੂੰ ਦੇਖਣ ਨੂੰ ਮਿਲਣਾ ਜੋ ਕਿ ਚੰਗੇ ਸੰਕੇਤ ਨੇ ਸੋ ਪਰ ਮੈਨੂੰ ਜਿਹੜੀਆਂ ਗੱਲਾਂ ਲੱਗੀਆਂ ਕਿ ਸ਼ਾਇਦ ਸਾਡੇ ਜਿਹੜੇ ਪ੍ਰਚਾਰਕ ਕਹਿ ਲਓ ਕਿ ਮੈਂ ਸ਼ੰਕਾ ਹੀ ਪ੍ਰਗਟਾ ਸਕਦਾ ਕੋਲ ਇੰਨੀ ਕਾਬਲੀਅਤ ਨਹੀਂ ਰਹੀ ਕਿ ਸੰਗਤ ਨੂੰ ਜੋੜ ਸਕਣ ਹਨਾ ਕਿ ਉਹ ਇਤਿਹਾਸ ਸਰਵਣ ਇਸ ਢੰਗ ਨਾਲ ਕਰਾਉਣ ਕੇ ਸੰਗਤ ਕੀਲ ਕੇ ਬਿਠਾ ਸਕਣ ਕਿ ਸ਼ਾਇਦ ਇਹੀ ਕਾਰਨ ਹੈ ਤੇ ਦੂਜਾ ਜਿਹੜਾ ਉੱਥੇ ਚਮਕੌਰ ਸਾਹਿਬ ਦਾ ਆਪਾਂ ਜਦੋਂ ਉੱਪਰ ਗੜੀ ਦੀ ਗੱਲ ਕਰਦੇ ਹਾਂ ਤੇ ਉੱਥੇ ਪੁਰਾਤਨ ਦਿੱਖ ਦੇਣ ਲਈ ਉੱਥੇ ਕੰਮ ਕਾਰਜ ਚੱਲ ਰਹੇ ਨੇ ਹਨਾ ਕਿਲਾ ਬਣਾਇਆ ਜਾ ਰਿਹਾ ਆ ਤੇ ਪਹਿਲੇ ਕਿਲੇ ਦੇ ਉਹ ਕਿੰਨਾ ਨੇੜੇ ਆ ਜਾਂ ਕਿੰਨਾ ਦੂਰ ਆ ਇਸ ਤੋਂ ਮੈਂ ਅਜੇ ਵਾਕਫ ਨਹੀਂ ਆ ਕਿ ਸ਼ਾਇਦ ਹੂ ਬਹੂ ਉਹੀ ਚੀਜ਼ ਬਣਾਈ ਆ ਜਾਂ ਫਿਰ ਕਿ ਮੈਨੂੰ ਲੱਗਾ ਕਿ ਸ਼ਾਇਦ ਜਿੱਦਾਂ ਅਸੀਂ ਇਤਿਹਾਸ ਦੇ ਵਿੱਚ ਪੜ੍ਹਦੇ ਹਾਂ ਤੇ ਉਸ ਤੋਂ ਵੱਖਰਾ ਆ ਕੁਛ ਜ਼ਿਆਦਾ ਬੜਾ ਦਿਖਾਇਆ ਜਾ ਰਿਹਾ ਆ ਹਨਾ ਕਹਿ ਲਓ ਕਿ ਪੈਸੇ ਦਾ ਜ਼ੋਰ ਆ ਜਾਂ ਅਸੀਂ ਇਤਿਹਾਸ ਨੂੰ ਜਿੱਦਾਂ ਗੱਲਾਂ ਕਰਦੇ ਹਾਂ ਕਿ ਨਸ਼ਟ ਕਰਨ ਦਾ ਹੀ ਇੱਕ ਤਰੀਕਾ ਆ ਕਿਉਂਕਿ ਉਹ ਜੁੜ ਨਹੀਂ ਰਹੇ ਸੀ ਆਪਾਂ ਜਿਸ ਹਿਸਾਬ ਨਾਲ ਅਸੀਂ ਇਤਿਹਾਸ ਪੜ੍ਹਿਆ ਆ ਜਾਂ ਅਸੀਂ ਜਿਸ ਹਿਸਾਬ ਨਾਲ ਆਪਣੇ ਲਿਸਨਰਸ ਨੂੰ ਇਤਿਹਾਸ ਦੱਸਦੇ ਹਾਂ ਕਿ ਗੜੀ ਦੇ ਵਿੱਚ ਗੁਰੂ ਸਾਹਿਬ ਨੇ ਕਿਸ ਤਰ੍ਹਾਂ ਲੜਾਈ ਲੜੀ ਗੜੀ ਦੀ ਕੀ ਸਿਚੁਏਸ਼ਨ ਸੀ ਉਸ ਸਮੇਂ ਦੀ ਪਰ ਜੇਕਰ ਅਸੀਂ ਜਿਸ ਉਸ ਬੜਾ ਕਿਲਾ ਬਣਾ ਦਿਆਂਗੇ ਹਨਾ ਅੱਜ ਦੇ ਪੈਸੇ ਦੇ ਜ਼ੋਰ ਦੇ ਨਾਲ ਤਾਂ ਸ਼ਾਇਦ ਆਉਣ ਵਾਲੇ ਸਾਲਾਂ ਦੇ ਵਿੱਚ ਅਸੀਂ ਇਤਿਹਾਸ ਨਹੀਂ ਦੱਸ ਸਕਾਂਗੇ ਨਵੀਂ ਪੀੜ੍ਹੀ ਨੇ ਤਾਂ ਦੇਖਣਾ ਸ਼ਾਹ ਵਾਹ ਕਿ ਬਹੁਤ ਵਧੀਆ ਕਿਲਾ ਆ ਲੜਾਈ ਤਾਂ ਬਹੁਤ ਵਧੀਆ ਰਹੀ ਹੋਣੀ ਹੈ ਨਾ ਈਜ਼ੀ ਰਹੀ ਹੋਣੀ ਆ ਲੜਾਈ ਕਿਲਾ ਹੀ ਬਹੁਤ ਵਧੀਆ ਆ ਕਿ ਪੁਰਾਤਨ ਦੇਖ ਦੇਤੀ ਆ ਤੇ ਉਹ ਜੋ ਅਸੀਂ ਚੀਜ਼ ਕ੍ਰੀਏਟ ਕਰ ਰਹੇ ਹਾਂ ਉਹ ਜੋੜ ਨਹੀਂ ਰਹੀ ਇਤਿਹਾਸ ਦੇ ਨਾਲ ਕਿਉਂਕਿ ਇੱਕ ਪਾਸੇ ਹੁਣ ਅਸੀਂ ਘਰੋਂ ਇਤਿਹਾਸ ਪੜ੍ਹ ਕੇ ਜਾਂਦੇ ਹਾਂ ਉੱਥੇ ਜਾ ਕੇ ਚੀਜ਼ ਨੂੰ ਅਸੀਂ ਉਸ ਨਜ਼ਰੀਏ ਨਾਲ ਦੇਖਣ ਦੀ ਕੋਸ਼ਿਸ਼ ਕਰਦੇ ਹਾਂ ਸੋ ਖੈਰ ਆਹ ਗੱਲਬਾਤ ਜਾਰੀ ਰਹਿਣੀ ਹੈ ਆਪਣੀ ਹਨਾ ਇਤਿਹਾਸ ਦੇ ਉੱਤੇ ਹੋਰ ਵੀ ਚਿੰਤਨ ਕਰ ਰਹੇ ਨੇ ਗੱਲਬਾਤ ਲਿਸਨਰਸ ਨੂੰ ਦੱਸਣ ਦਾ ਕਾਰਨ ਇਹ ਵੀ ਹੁੰਦਾ ਹੈ ਕਿ ਪਤਾ ਨਹੀਂ ਕਿਹੜਾ ਲਿਸਨਰ ਗਰਾਊਂਡ ਲੈਵਲ 'ਤੇ ਕੰਮ ਕਰ ਰਿਹਾ ਹੋਵੇ ਨਾ ਬਹੁਤ ਜਥੇਬੰਦੀਆਂ ਕੰਮ ਕਰਦੀਆਂ ਨੇ ਔਰਗਨਾਈਜੇਸ਼ਨਸ ਕੰਮ ਕਰਦੀਆਂ ਨੇ ਯੂਥ ਤੱਕ ਅਪਰੋਚ ਕਰਦੇ ਨੇ ਸੰਗਤ ਤੱਕ ਅਪਰੋਚ ਕਰਦੇ ਨੇ ਤੇ ਸਾਡਾ ਤਾਂ ਇੰਨਾ ਹੀ ਫਰਜ਼ ਆ ਕਿ ਅਸੀਂ ਬੋਲ ਦਈਏ ਤੇ ਸ਼ਾਇਦ ਸਾਡੇ ਬੋਲਣ ਤੋਂ ਬਾਅਦ ਉਹਨਾਂ ਦੇ ਮਾਇੰਡ 'ਚ ਇਹ ਚੀਜ਼ ਆ ਜਾਵੇ ਠੀਕ ਅਸੀਂ ਇਸ ਚੀਜ਼ 'ਤੇ ਵੀ ਕੰਮ ਕਰਨਾ ਆ ਲੋਕਾਂ ਨੂੰ ਜਾਗਰੂਕ ਕਰਨਾ ਆ ਸੋ ਜੇਕਰ ਸਾਡੇ ਲਿਸਨਰਸ ਗਰਾਊਂਡ ਲੈਵਲ 'ਤੇ ਕੰਮ ਕਰਦੇ ਨੇ ਤੇ ਉਹਨਾਂ ਨੂੰ ਆ ਕਿ ਇਹਨਾਂ ਚੀਜ਼ਾਂ 'ਤੇ ਗੌਰ ਕਰੋ ਕਿ ਇਹਨਾਂ ਦਿਨਾਂ ਦੇ ਵਿੱਚ ਸ਼ਹਾਦਤ ਦੇ ਦਿਨਾਂ ਦੇ ਵਿੱਚ ਸੰਗਤ ਜੁੜ ਕਰਕੇ ਜ਼ਰੂਰ ਬੈਠੇ ਫਿਰ ਇਹੀ ਦਿਨ ਨੇ ਕਿ ਆਪਣਾ ਯੂਥ ਵੀ ਅਵੇਅਰ ਹੋ ਸਕੇ ਕਿਉਂਕਿ ਅਸੀਂ ਪਿਛਲੇ ਦਿਨੀ ਅਸਟੈਬਲਿਸ਼ਮੈਂਟ ਨੇ ਜੋ ਆ ਬਿੱਲ ਪਾਸ ਕੀਤੇ ਭਾਰਤ ਦੇ ਵਿੱਚ ਖੋਸਾ ਸਾਹਿਬ ਮੈਂ ਵੀਡੀਓਜ਼ ਦੇਖ ਰਿਹਾ ਸੀਗਾ ਜਿਹੜੀਆਂ ਜਾਮੀਆ ਮਸਜਿਦ ਤੋਂ ਆ ਰਹੀਆਂ ਜਾਮੀਆ ਯੂਨੀਵਰਸਿਟੀ ਤੋਂ ਆ ਰਹੀਆਂ ਸਨ ਦਿੱਲੀ ਤੋਂ ਅਤੇ ਉਹਨਾਂ ਦੇ ਜਿਹੜੇ ਬੱਚਿਆਂ ਦਾ ਯੂਥ ਸੀਗਾ ਉਹ ਮੈਂ ਪੰਜਾਬ 'ਚ ਨਹੀਂ ਦੇਖਿਆ ਪੰਜਾਬ ਦੀ ਯੂਨੀਵਰਸਿਟੀ 'ਚ ਵੀ ਗਿਆ ਉਹ ਜਿਹੜਾ ਯੂਥ ਦੇ ਵਿੱਚ ਮੁੰਡੇ ਕੁੜੀਆਂ ਦੇ ਵਿੱਚ ਜੋਸ਼ ਦੀਆਂ ਵੀਡੀਓਜ਼ ਨੇ ਨਾਅਰੇਬਾਜ਼ੀ ਕਰ ਰਹੇ ਨੇ ਹਨਾ ਆਪਣੀ ਗੱਲ ਰੱਖ ਰਹੇ ਨੇ ਉਹ ਪੰਜਾਬ ਦੇ ਵਿੱਚ ਨਹੀਂ ਦੇਖਣ ਨੂੰ ਮਿਲੇ ਸੱਚਾਈ ਆ ਇਹ ਸੋ ਉਹ ਸ਼ਾਇਦ ਅਸੀਂ ਉਸ ਤੋਂ ਵੀ ਵਧੀਆ ਤਰੀਕੇ ਨਾਲ ਅਸੀਂ ਗੱਲਬਾਤ ਰੱਖ ਸਕੀਏ ਪਰ ਅਸੀਂ ਸਿੱਖ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਹੀ ਸਕਦੇ ਹਾਂ ਸੋ ਦੋਸਤੋ ਅਸੀਂ ਗੱਲਬਾਤ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਣਾ ਆ ਅਤੇ ਇੱਕ ਗੀਤ ਸੁਣਾਂਗੇ ਗੀਤ ਤੋਂ ਉਸ ਪਾਰ ਅਸੀਂ ਗੱਲਬਾਤ ਕਰਾਂਗੇ ਅੱਜ ਇੱਕ ਕਿਤਾਬ ਦੇ ਉੱਤੇ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਮਿਲਦੇ ਹਾਂ ਇਸ ਗੀਤ ਤੋਂ ਬਾਅਦ
ਮੈਂ ਕਦ ਸਰਹੱਦ ਦੀਆਂ ਬੱਚਿਓ ਤਰਸ ਤੁਹਾਡੇ ਤੇ ਆਉਂਦਾ ਮੈਂ ਕਦ ਸਰਹੱਦ ਦੀਆਂ ਬੱਚਿਓ ਤਰਸ ਤੁਹਾਡੇ ਤੇ ਆਉਂਦਾ
ਵੱਡੀ ਕਾਮ ਹੈ ਸ਼ੇਰਾਂ ਦੀ ਜਿਹੜੇ ਲਈ ਪਿੰਜਰੇ ਨੂੰ ਜਰਦੇ ਅਸੀਂ ਸ਼ੇਰ ਗੋਬਿੰਦ ਸਿੰਘ ਦੇ ਸੂਬੇ ਨੂੰ ਕਹਿਦੇ ਅਸੀਂ ਨਹੀਂ ਡਰਦੇ ਅਸੀਂ ਸ਼ੇਰ ਸ਼ਹੀਦੀਆਂ ਦੀ ਜਿਹੜੀ ਥਾਂ ਨੇ ਪੈਰ ਸਿੰਘ ਧਰਦੇ ਅਸੀਂ ਸ਼ੇਰ ਗੋਬਿੰਦ ਸਿੰਘ ਦੇ ਸੂਬੇ ਨੂੰ ਕਹਿਦੇ ਅਸੀਂ ਨਹੀਂ ਡਰਦੇ ਅਸੀਂ ਸ਼ੇਰ ਗੋਬਿੰਦ ਸਿੰਘ ਦੇ ਸੂਬੇ ਨੂੰ ਕਹਿਦੇ ਅਸੀਂ ਨਹੀਂ ਡਰਦੇ
ਰਹੂ ਜਗ ਗਾਉਂਦਾ ਮੈਂ ਕਦ ਸਰਹੰਦ ਦੀਆਂ ਬੱਚਿਓ ਤਰਸ ਤੁਹਾਡੇ ਤੇ ਆਉਂਦਾ ਤੁਸੀਂ ਮੰਨ ਲਓ ਸੁਣਿਓ ਵੇ ਸੂਬਾ ਜੋ ਤੁਹਾਨੂੰ ਸਮਝ ਹੁੰਦਾ
ਅਸੀਂ ਸਿੱਖਿਆ ਦਾਦੇ ਤੇ ਬਾਪ ਕੋਲੋਂ ਕਦੀ ਜ਼ਾਲਿਮਾ ਦੇ ਅੱਗੇ ਝੁਕੀਦਾ ਨਹੀਂ ਰਾਹੀ ਸੱਪ ਹੋਵਣ ਚਾਹੇ ਕੱਚ ਕੰਡੇ ਮੰਜ਼ਿਲ ਵੱਲ ਜਾਂਦੇ ਆ ਰੁਕੀਦਾ ਨਹੀਂ ਕੌਮ ਮੰਗਦੀ ਸਿਰਾਂ ਦੀ ਪਵੇ ਫਿਰ ਲੁਕੀਦਾ ਨਹੀਂ
ਜੀ ਦੋਸਤੋ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ ਤੇ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ ਪ੍ਰੋਗਰਾਮ ਚੱਲ ਰਿਹਾ ਹੈ ਲਹਿਰਾਂ ਤੇ ਮੈਂ ਗੁਰਸੇਵਕ ਸਿੰਘ ਤੇ ਮੇਰਾ ਸਾਥ ਦੇ ਰਹੇ ਨੇ ਕੁਲਜੀਤ ਸਿੰਘ ਖੋਸਾ ਜੀ ਤੇ ਹੁਣ ਪ੍ਰੋਗਰਾਮ ਦੇ ਵਿੱਚ ਸਮਾਂ ਹੋ ਗਿਆ ਕਿ ਅਸੀਂ ਗੱਲਬਾਤ ਕਰਾਂਗੇ ਕਿਤਾਬ ਦੇ ਉੱਤੇ ਸੋ ਖੋਸਾ ਸਾਹਿਬ ਅੱਜ ਕਿਹੜੀ ਕਿਤਾਬ ਦੇ ਬਾਰੇ ਗੱਲਬਾਤ ਕਰ ਰਹੇ ਹੋ
ਹਾਂਜੀ, ਅੱਜ ਜਿਹੜੀ ਕਿਤਾਬ ਹੈ ਜੀ ਉਹ ਸਾਡੇ ਬੜੇ ਹੀ ਸਤਿਕਾਰਯੋਗ ਵੀਰ ਭਾਈ ਦਲਜੀਤ ਸਿੰਘ ਮਹਿਤਾ ਜੀ ਹੋਰਾਂ ਦੀ ਕਿਤਾਬ ਹੈ, ਮਰਨੇ ਕੀ ਚਿੰਤਾ ਨਹੀਂ। ਤਾਂ ਭਾਈ ਦਲਜੀਤ ਸਿੰਘ ਜੀ ਨੇ ਜੀ ਜੋ ਇੱਥੇ ਆਪਣਾ ਹਰਮਨ ਰੇਡੀਓ ਦੇ ਉੱਪਰ ਧਾਰਮਿਕ ਪ੍ਰੋਗਰਾਮ ਕਰਦੇ ਨੇ, ਗੁਰਬਾਣੀ ਦੇ ਉੱਪਰ ਵਿਚਾਰਾਂ ਕਰਦੇ ਨੇ, ਸੰਗਤਾਂ ਨਾਲ ਸਾਂਝ ਪਾਉਂਦੇ ਨੇ ਗੁਰਬਾਣੀ ਵਿਚਾਰਾਂ ਦੀ। ਸੋ ਕਿਤਾਬ ਦਾ ਨਾਮ ਹੈ ਜੀ ਉਹਨਾਂ ਦੀ ਮਰਨੇ ਕੀ ਚਿੰਤਾ ਨਹੀਂ, ਤੇ ਜਿਹੜਾ ਪ੍ਰਕਾਸ਼ਕ ਨੇ ਉਹ ਆਪਣਾ ਹਰਮਨ ਰੇਡੀਓ ਹੈ ਜੀ। ਤੇ ਕਿਤਾਬ ਦੇ ਕੁੱਲ ਪੰਨੇ 128 ਪੰਨੇ ਨੇ ਜੀ, ਠੀਕ ਹੈ ਜੀ। ਤੇ ਇਹ ਕਿਤਾਬ ਜਿਹੜੀ ਮੁੱਖ ਤੌਰ ਤੇ ਲਿਖੀ ਗਈ ਹੈ ਜੀ ਉਹ ਬੱਬਰ ਅਕਾਲੀ ਲਹਿਰ ਦੇ ਉੱਪਰ ਹੈ ਜੀ, ਜਿਹੜੀ ਪੂਰੀ ਕਿਤਾਬ ਹੈ। ਸੋ ਬੱਬਰ ਅਕਾਲੀ ਲਹਿਰ ਦੇ ਬਾਰੇ ਚ ਮੈਂ ਬਹੁਤ ਸਮਾਂ ਪਹਿਲਾਂ ਪੜ੍ਹੀ ਸੀ ਕਿਤਾਬ ਭਾਈ ਸੁੰਦਰ ਸਿੰਘ ਬੱਬਰ ਦੀ, ਕਿਉਂਕਿ ਉਹਦਾ ਆਪ ਇਸ ਆਜ਼ਾਦੀ ਦੀ ਜੰਗ ਚ ਸ਼ਾਮਿਲ ਰਿਹਾ ਸੀ, ਕੌਮੀ ਆਜ਼ਾਦੀ ਦੀ ਜੰਗ ਚ। ਤੇ ਹੋਰ ਇੱਕ ਦੋ ਕਿਤਾਬਾਂ ਸੀ, ਤੋ ਕਾਫੀ ਇੱਛਾ ਸੀ ਕਿ ਹੋਰ ਵੀ ਕੋਈ ਕਿਤਾਬ ਆਵੇ ਇਹਨਾਂ ਦੇ ਬਾਰੇ ਚ ਪੜ੍ਹੀਏ ਬੱਬਰਾਂ ਦੇ ਬਾਰੇ ਚ। ਸੋ ਬੜਾ ਵੱਡਾ ਕੰਮ ਕੀਤਾ ਜੀ ਇਹਨਾਂ ਨੇ ਕਿਤਾਬ ਲਿਖ ਕੇ। ਸੋ ਪਹਿਲਾਂ ਜਦ ਭਾਈ ਦਲਜੀਤ ਸਿੰਘ ਜੀ ਹੋਰਾਂ ਨਾਲ ਗੱਲ ਹੋਈ ਸੀ ਤਾਂ ਉਹਨਾਂ ਨੇ ਦੱਸਿਆ ਸੀ ਕਿ ਉਹ ਪਿਛਲੇ 7-8 ਸਾਲ ਤੋਂ ਇਸ ਵਿਸ਼ੇ ਦੇ ਉੱਤੇ ਖੋਜ ਕਰ ਰਹੇ ਨੇ ਬੱਬਰਾਂ ਦੇ ਜੀਵਨੀ ਨਾਲ ਸੰਬੰਧਿਤ, ਪਿੰਡ ਪਿੰਡ ਘਰ ਘਰ ਜਾ ਕੇ ਜਿੱਥੇ ਬੱਬਰਾਂ ਦੇ ਬਾਰੇ ਚ ਪਤਾ ਲੱਗਦਾ ਹੈ। ਸੋ ਉਹਨਾਂ ਨੇ ਕਿਤਾਬ ਨੂੰ ਇੱਕ ਨਾਵਲ ਦੇ ਰੂਪ ਵਿੱਚ ਲਿਖਿਆ ਜੀ, ਤੇ ਹਾਲਾਂਕਿ ਇਸ ਨਾਵਲ ਦੇ ਜਿੰਨੇ ਪਾਤਰ ਨੇ ਸਾਰੇ ਉਹ ਅਸਲੀ ਨੇ, ਸਾਰੇ ਪਾਤਰ ਅਸਲੀ ਨੇ, ਕੋਈ ਵੀ ਕੋਈ ਨਕਲੀ ਪਾਤਰ ਨਹੀਂ ਹੈ ਇਸ ਨਾਵਲ ਦੇ ਵਿੱਚ। ਤੇ ਇਸ ਨਾਵਲ ਨੂੰ ਲਿਖਣ ਦੀ ਵਜ੍ਹਾ ਜਿਹੜੀ ਭਾਈ ਦਲਜੀਤ ਸਿੰਘ ਜੀ ਨੇ ਦੱਸੀ ਹੈ ਕਿ ਜੋ ਬੱਬਰਾਂ ਦੇ ਬਾਰੇ ਚ ਦਸਤਾਵੇਜ਼ ਇਕੱਠੇ ਹੁੰਦੇ ਨੇ, ਸੋ ਕਾਫੀ ਦਿਨ ਤੇ ਤਰੀਕਾਂ ਆਪਸ ਚ ਮੇਲ ਨਹੀਂ ਖਾਂਦੇ। ਸੋ ਉਹਨਾਂ ਨੇ ਇਹਦੀ ਬਜਾਏ ਫਿਰ ਸੋਚਿਆ ਕਿ ਇਤਿਹਾਸ ਵਾਂਗ ਲਿਖਣ ਦੇ ਨਾਲੋਂ ਕਿ ਇੱਕ ਨਾਵਲ ਲਿਖਿਆ ਜਾਵੇ ਕਿ ਜਿਸ ਵਿੱਚ ਇਹ ਡੁੱਬਦਾ ਨਾ ਪਵੇ ਸੰਗਤ ਦੇ ਵਿੱਚ ਕੋਈ ਤਰੀਕਾਂ ਬਾਰੇ ਜਾਂ ਦਿਨਾਂ ਦੇ ਬਾਰੇ ਚ। ਚਲੋ ਵਧੀਆ, ਕਿ ਇਹ ਵੀ ਵਧੀਆ ਗੱਲ ਹੈ ਜੀ। ਸੋ ਇਹ ਜਿਹੜੀ ਕਿਤਾਬ ਸ਼ੁਰੂ ਹੁੰਦੀ ਹੈ ਬੱਬਰ ਲਹਿਰ ਦੇ ਹੋਂਦ ਚ ਆਉਣ ਤੋਂ ਲੈ ਕੇ, ਜੋ ਬੱਬਰ ਲਹਿਰ ਦਾ ਮੁੱਖ ਮਿਸ਼ਨ ਸਭ ਤੋਂ ਪਹਿਲਾਂ ਉਹ ਤਿਆਰ ਕਰਦੇ ਨੇ ਕਿ ਮੁਖਬਰਾਂ ਨੂੰ ਸੋਧਣਾ ਹੈ ਕਿ ਜਿਹੜੇ ਮੁਖਬਰੀਆਂ ਕਰਦੇ ਨੇ ਪਿੰਡਾਂ ਦੇ ਵਿੱਚ ਕਿ ਜੋ ਕੌਮੀ ਆਜ਼ਾਦੀ ਦੀ ਲੜਾਈ ਲੜ ਰਹੇ ਨੇ ਉਹਨਾਂ ਨੂੰ ਫੜਾਉਂਦੇ ਨੇ। ਸੋ ਪਹਿਲਾਂ ਜੀ ਉਹ ਸਾਰੀਆਂ ਪਲੈਨਿੰਗਾਂ ਕਿਸ ਤਰ੍ਹਾਂ ਤਿਆਰ ਕਰਦੇ ਨੇ ਉਹ ਆਪਸ ਦੇ ਵਿੱਚ ਦਿਖਾਏ ਨੇ। ਫਿਰ ਕੁਛ ਇੱਕ ਬੱਬਰ ਇਹਨਾਂ ਨੂੰ ਮੁਖਬਰਾਂ ਨੂੰ ਸੋਧਣ ਜਾਂਦੇ ਨੇ, ਉਹ ਮੁਖਬਰ ਬਚਦੇ ਰਹਿੰਦੇ ਨੇ ਇਹਨਾਂ ਤੋਂ। ਕਿਤਾਬ ਦੇ ਅੱਧ ਤੱਕ ਜਾ ਕੇ ਇਹੋ ਕਹਾਣੀ ਹੈ ਕਿ ਜਿਹੜੀ ਬੰਦੇ ਦੇ ਵਿੱਚ ਇੱਕ ਦਿਲਚਸਪੀ ਪੈਦਾ ਕਰਦੀ ਰਹਿੰਦੀ ਹੈ ਕਿ ਹੁਣ ਮੁਖਬਰਾਂ ਨੂੰ ਸੋਧਾ ਲੱਗਣਾ ਸ਼ੁਰੂ ਹੋਵੇਗਾ, ਹੁਣ ਹੋਵੇਗਾ, ਉਹ ਇੱਕ ਦਿਲਚਸਪੀ ਵੱਧਦੀ ਜਾਂਦੀ ਹੈ ਕਿ ਬੰਦਾ ਪੜ੍ਹਦਾ ਰਹਿੰਦਾ। ਫਿਰ ਜਾ ਕੇ ਜੀ ਅੱਧ ਤੋਂ ਬਾਅਦ ਫਿਰ ਸ਼ੁਰੂ ਹੁੰਦੇ ਆ ਕਿ ਜੋ ਬੱਬਰਾਂ ਵੱਲੋਂ ਮੁਖਬਰਾਂ ਦੇ ਸੋਧੇ ਲਾਉਣੇ ਸ਼ੁਰੂ ਕੀਤੇ ਜਾਂਦੇ ਨੇ, ਕਿਹਨੂੰ ਕਿਹਨੂੰ ਕਿਸ ਤਰ੍ਹਾਂ ਮਾਰਿਆ ਜਾਂਦਾ ਹੈ, ਸੋ ਕਿਸ ਤਰ੍ਹਾਂ ਬੱਬਰ ਉੱਥੋਂ ਨਿਕਲਦੇ ਨੇ, ਸੋ ਉਹਨਾਂ ਮੇਨ ਮੁੱਖ ਟਾਰਗੇਟ ਕੀ ਹੁੰਦਾ ਹੈ। ਸੋ ਉਹ ਸਾਰਾ ਬੜਾ ਬਖੂਬੀ ਦਿਖਾਇਆ ਗਿਆ ਜੀ ਇਸ ਨਾਵਲ ਦੇ ਵਿੱਚ, ਤਾਂ ਬਹੁਤ ਵਧੀਆ ਜਾਣਕਾਰੀ ਜਿਹੜੀ ਕਹਾਂਗਾ। ਸੋ ਹਾਂਜੀ, ਕਿ ਜਿਹੜੀਆਂ ਹੋਰ ਗੱਲਾਂ ਮੈਂ ਵਿੱਚੋਂ ਕਹਾਂ ਕਿ ਇਹਨਾਂ ਦਾ ਜੋ ਵਿੱਚੋਂ ਮੈਨੂੰ ਥੋੜੀਆਂ ਬਹੁਤ ਕਮੀਆਂ ਵੀ ਰੜਕੀਆਂ ਨੇ ਜੀ, ਕਿ ਇਹਨਾਂ ਨੇ ਲਿਖੇ ਹੋਏ ਨੇ ਜਿਵੇਂ ਨਾਵਲ ਜੇ ਸ਼ੁਰੂ ਕਰੀ ਦਾ ਹੁੰਦਾ ਭਾਗ ਪਹਿਲਾ ਦੂਜਾ ਇਸ ਤਰ੍ਹਾਂ ਲਿਖ ਕੇ ਸ਼ੁਰੂ ਕਰਦੇ ਨੇ, ਤਾਂ ਇਹਨਾਂ ਨੇ ਲਿਖੇ ਹੋਏ ਆ ਜੀ ਸੀਨ ਲਿਖੇ ਹੋਏ ਨੇ, ਜਾਣੀ ਸੀਨ ਨੰਬਰ 1, 2, 3 ਇਦੋਂ ਇਥੋਂ ਲੱਗਦਾ ਹੈ ਕਿ ਇਹਨਾਂ ਨੇ ਜਿਵੇਂ ਉਹ ਇਹ ਫਿਲਮੀ ਸਕ੍ਰਿਪਟ ਲਿਖੀ ਹੋਈ ਆ, ਲਿਖੀ ਹੋਈ ਸੀ ਫਿਲਮ ਦੇ ਲਈ, ਸੋ ਉਸੇ ਨੂੰ ਨਾਵਲ ਦਾ ਰੂਪ ਦੇਤਾ। ਪਰ ਇੱਥੇ ਕਿ ਸੀਨ ਦੀ ਜਗ੍ਹਾ ਤੇ ਭਾਗ ਹੀ ਹੁੰਦੇ ਤਾਂ ਵਧੀਆ ਸਨ, ਪਰ ਜਿਸ ਤਰ੍ਹਾਂ ਲੱਗਦਾ ਹੈ ਕਿ ਉਹਨਾਂ ਨੇ ਫਿਲਮ ਦੀ ਸਕ੍ਰਿਪਟ ਹੈ ਜਿਹੜੀ ਉਹ ਪੂਰੀ ਨਾਵਲ ਦੇ ਵਿੱਚ ਪਾਈ ਆ, ਤੇ ਥੋੜਾ ਜਿਹਾ ਇੱਥੇ ਜਿਹੜਾ ਉਹ ਚੇਂਜਸ ਕਰਨਾ ਭੁੱਲ ਗਏ ਨੇ, ਜਿਸ ਤਰ੍ਹਾਂ ਕਿ ਜਿਹੜੇ ਗੋਰੇ ਅਫਸਰਾਂ ਦੀ ਗੱਲਬਾਤ ਹੈ, ਗੱਲਾਂ ਕਰਦੇ ਨੇ ਗੋਰੇ ਅਫਸਰ ਕਿ ਜੇ ਤੁਮ ਕਿਆ ਕੱਢਤਾ ਹੈ, ਉਹ ਜਿਸ ਤਰ੍ਹਾਂ ਹਿੰਦੀ ਫਿਲਮਾਂ ਦੇ ਵਿੱਚ ਗੱਲ ਕਰਦੇ ਨੇ ਉਹੀ ਇਹਦੇ ਵਿੱਚ ਦਿਖਾਈ ਗਈ ਹੈ ਗੱਲਬਾਤ ਗੋਰਿਆਂ ਦੀ। ਸੋ ਇੱਥੋਂ ਤੱਕ ਕਿ ਜਿੱਥੇ ਦੋ ਅੰਗਰੇਜ਼ ਅਫਸਰ ਆਪਸ ਦੇ ਵਿੱਚ ਵੀ ਹਿੰਦੀ ਦੇ ਵਿੱਚ ਗੱਲ ਕਰਦੇ ਦਿਖਾਏ ਗਏ ਨੇ, ਜਦਕਿ ਦੋ ਅੰਗਰੇਜ਼ ਅਫਸਰ ਆਪਸ ਦੇ ਵਿੱਚ ਅੰਗਰੇਜ਼ੀ ਚ ਗੱਲ ਕਰਨਗੇ, ਹਿੰਦੀ ਦੇ ਵਿੱਚ ਨਹੀਂ, ਠੀਕ ਹੈ ਜੀ। ਸੋ ਇਸ ਕਿਤਾਬ ਦੀ ਜਿਹੜੀ ਮੈਂ ਭੂਮਿਕਾ ਦੇ ਵਿੱਚ ਕਹਾਂਗਾ ਕਿ ਸ਼ੈਲਿੰਦਰਜੀਤ ਸਿੰਘ ਮਾਨ ਜੀ ਨੇ ਇਹ ਗੱਲ ਸ਼ੈਲਿੰਦਰਜੀਤ ਸਿੰਘ ਰਾਜਨ ਜੀ ਨੇ ਇਹ ਗੱਲ ਸਾਫ਼ ਕਰਤੀ ਸੀ ਕਿ ਜਿਹੜੇ ਨਾਵਲ ਵਿਚਲੇ ਪਾਤਰ ਆ ਉਹ ਇੱਕ ਸਦੀ ਪੁਰਾਣੇ ਦੇਸ਼ ਦੁਆਬੇ ਦੇ ਵਸਨੀਕ ਆ ਸਾਰੇ, ਤਾਂ ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਵੇਲੇ ਦਾ ਖੁੱਸਿਆ ਖਾਲਸਾ ਰਾਜ ਫਿਰ ਤੋਂ ਪ੍ਰਾਪਤ ਕਰਨ ਲਈ ਗੋਰੀ ਹਕੂਮਤ ਦੇ ਵਿਰੁੱਧ ਸੰਘਰਸ਼ ਵਿੱਢਿਆ ਸੀ। ਸੋ ਇਹ ਜਿਹੜੀ ਬੱਬਰ ਅਕਾਲੀ ਲਹਿਰ ਸੀ ਇਹ ਕੋਈ ਹਿੰਦੁਸਤਾਨ ਦੀ ਆਜ਼ਾਦੀ ਦੀ ਲੜਾਈ ਨਹੀਂ ਸੀ, ਇਹ ਸਿਰਫ ਮਹਾਰਾਜਾ ਰਣਜੀਤ ਸਿੰਘ ਦਾ ਖੁੱਸਿਆ ਹੋਇਆ ਰਾਜ ਵਾਪਸ ਲੈਣ ਲਈ ਹੀ ਲੜੀ ਗਈ ਸੀ। ਸੋ ਇਸ ਨਾਵਲ ਦੇ ਵਿੱਚ ਤੁਸੀਂ ਦੇਖੋਗੇ ਕਿ ਕਿਵੇਂ ਬੱਬਰ ਐਲਾਨ ਕਰਦੇ ਨੇ ਕਿ ਹੁਣ ਖਾਲਸਾ ਰਾਜ ਸਥਾਪਿਤ ਹੋ ਚੁੱਕਿਆ ਹੈ ਕਿ ਸਾਡੇ ਰਾਹ ਵਿੱਚ ਕੋਈ ਨਾ ਆਵੇ। ਇੱਥੋਂ ਤੱਕ ਕਿ ਜਿਹੜੀ ਇੱਕ ਅੰਬਾਂ ਦੇ ਬਾਰੇ ਚ ਦਿਲਚਸਪ ਘਟਨਾ ਸੀ, ਅੰਬਾਂ ਦੇ ਠੇਕੇ ਦੇ ਬਾਰੇ ਚ, ਤਾਂ ਉਹ ਵੀ ਇਸ ਕਿਤਾਬ ਦੇ ਵਿੱਚ ਬੜੇ ਵਧੀਆ ਤਰੀਕੇ ਨਾਲ ਦਰਜ ਕੀਤੀ ਆ। ਹਾਲਾਂਕਿ ਮੈਂ ਇਸ ਬਾਰੇ ਥੋੜਾ ਜਿਹਾ ਭਾਈ ਸੁੰਦਰ ਸਿੰਘ ਬੱਬਰ ਦੀ ਕਿਤਾਬ ਵਿੱਚ ਪੜ੍ਹਿਆ ਸੀਗਾ, ਬੱਬਰ ਅਕਾਲੀ ਲਹਿਰ ਦੇ ਵਿੱਚ। ਸੋ ਜਿਸ ਤਰ੍ਹਾਂ ਮੈਂ ਜੀ ਦੱਸਿਆ ਜੀ ਕਿ ਸਾਰੀ ਜਿਹੜੀ ਲੜਾਈ ਸੀ ਉਹ ਮਹਾਰਾਜਾ ਰਣਜੀਤ ਸਿੰਘ ਜੀ ਦਾ ਜਿਹੜਾ ਖੁੱਸਿਆ ਰਾਜ ਸੀ ਉਹ ਵਾਪਸ ਲੈਣ ਲਈ ਸੀ ਆਪਣਾ ਸਿੱਖ ਰਾਜ, ਨਾ ਕਿ ਹਿੰਦੁਸਤਾਨ ਦੀ ਲੜਾਈ ਸੀ। ਸੋ ਲੇਖਕ ਭਾਈ ਦਲਜੀਤ ਸਿੰਘ ਜੀ ਪੂਰੀ ਕਿਤਾਬ ਦੇ ਵਿੱਚ ਕੌਮੀ ਆਜ਼ਾਦੀ ਦੀ ਗੱਲ ਤਾਂ ਕਰ ਰਹੇ ਨੇ, ਪਰ ਜਦ ਲਾਸਟ ਤੇ ਇਸ ਨੂੰ ਆ ਕੇ ਸਮਾਪਤ ਕਰਦੇ ਨੇ ਕਿਤਾਬ ਨੂੰ, ਹਨਾ, ਤਾਂ ਉਹ ਇੱਕ ਸ਼ੇਅਰ ਲਿਖਦੇ ਨੇ ਕਿ ਮੈਂ ਇਸ ਨੂੰ ਕਵਿਤਾ ਦਾ ਬੰਦ ਕਹਾਂਗਾ, ਇੱਕ ਤਾਂ ਮੈਂ ਪੂਰਾ ਸੁਣਾਵਾਂਗਾ। ਠੀਕ ਹੈ ਜੀ। ਕਿ ਅੱਛਾ ਆਖਰੀ ਅਮਰੀ ਇਹ ਗੱਲ ਸਾਡੀ, ਦੇਸ਼ ਵਾਸੀਆਂ ਤਾਈ ਸੁਣਾ ਦੀ ਨੀ, ਹਿੰਦੂ ਮੋਮਨਾ ਅਤੇ ਪੰਥ ਖਾਲਸੇ ਨੂੰ ਤਨੋਂ ਪਕੜ ਕੇ ਜਰਾ ਸਮਝਾ ਦੇਣੀ, ਇੱਕ ਦੂਜੇ ਦੀ ਮਿਲ ਕੇ ਕਰਨ ਮਦਦ, ਮਦਦ ਆਪਣੀ ਕਰਨ ਸਿਖਾ ਦੇਣੀ, ਬਾਟੂ ਚਾਟੂ ਫਰੰਗੀ ਦੇ ਕੁੱਤਿਆਂ ਤਾਈ ਸਾਡੇ ਵੱਲੋਂ ਤੂੰ ਆਸ ਸੁਣਾ ਦੇਣੀ, ਬੱਬਰ ਗਏ ਗਵਾਚੇ ਨਾ ਸਮਝ ਲੈਣਾ, ਸੁਰਜੀਤ ਹੈ ਨੇ ਤੂੰ ਸੱਚ ਬਤਾ ਦੇਣੀ। ਇੱਥੇ ਕਿ ਜਦੋਂ ਇੱਕ ਬੱਬਰ ਲਹਿਰ ਆਪਣੀ ਸਮਾਪਤੀ ਵੱਲ ਨੂੰ ਲਗਭਗ ਖਤਮ ਹੋ ਜਾਂਦੀ ਹੈ, ਸਾਰੇ ਬੱਬਰ ਕੁਛ ਨੂੰ ਫੜ ਕੇ ਜਲਾਵਤਨ ਕਰ ਦਿੱਤਾ ਜਾਂਦਾ ਜਾਂ ਜਿਹੜੇ ਫਾਂਸੀਆਂ ਤੇ ਚਾੜ ਦਿੱਤੇ ਜਾਂਦੇ ਨੇ, ਉਹਨਾਂ ਤੋਂ ਬਾਅਦ ਇਹ ਜੀ ਸਰ ਕਿ ਬੱਬਰ ਮੁੱਕਣ ਨਾ ਕਦੇ ਸੰਸਾਰ ਵਿੱਚੋਂ, ਝੋਲੀ ਚੱਕਾਂ ਦੇ ਕੰਨਾਂ ਚ ਪਾਏ ਗਈ, ਕਈ ਵਾਰ ਨੇ ਉਸਾਰ ਚੜਾਏ ਹੁੰਦੇ, ਕੁਦਰਤ ਕਹਿਣ ਕਾਨੂੰਨ ਸਿਖਾਏ ਦੇਵੀ, ਹੋਰ ਢਿੱਲੜਾਂ ਭੁੱਲੜਾਂ ਭਾਈਆਂ ਨੂੰ ਸਮਝਣ ਵਾਸਤੇ ਕੋਈ ਦਵਾਏ ਦੇਵੀ, ਬੱਬਰ ਹਿੰਦ ਨੂੰ ਫਤਿਹ ਗਜਾਉਣ ਸੇਵਕ ਭਾਰਤ ਮਾਤ ਤੂੰ ਆਖ ਸੁਣਾਏ ਦੇਵੀ, ਸਮਾਪਤੀ ਨਹੀਂ ਜੰਗ ਹਲੇ ਜਾਰੀ ਹੈ ਦੋਸਤੋ। ਸੋ ਜੀ ਇਹ ਸ਼ੇਅਰ ਸੀ ਕਿ ਮੈਂ ਕਹਿੰਦਾ ਬਹੁਤ ਵਧੀਆ, ਜਿਸ ਤਰ੍ਹਾਂ ਇਹਨਾਂ ਨੇ ਸ਼ੁਰੂਆਤ ਕੀਤੀ ਸੀ ਨਾਵਲ ਦੀ, ਅੰਤ ਵੀ ਓਨਾ ਸੋਹਣਾ ਕੀਤਾ ਹੈ ਕਿ ਬੱਬਰਾਂ ਦੀ ਜੀਵਨੀ ਦੇ ਬਾਰੇ ਚ, ਪਰ ਆਖਰ ਤੇ ਜੋ ਲਾਈਨ ਹੈ ਕਿ ਬੱਬਰ ਹਿੰਦ ਨੂੰ ਫਤਿਹ ਗਜਾਉਣ ਸੇਵਕ ਭਾਰਤ ਮਾਤ ਤੂੰ ਆਖ ਸੁਣਾਏ ਦੇਵੀ, ਕਿ ਬੱਬਰਾਂ ਦਾ ਹਿੰਦ ਨਾਲ ਤੇ ਭਾਰਤ ਮਾਤ ਨਾਲ ਕੋਈ ਵਾਹ ਵਾਸਤਾ ਹੈ ਹੀ ਨਹੀਂ ਸੀਗਾ। ਠੀਕ ਹੈ ਜੀ। ਸੋ ਉਹਨਾਂ ਦਾ ਜਿਹੜਾ ਵਾਹ ਵਾਸਤਾ ਸੀ ਉਹ ਸਿਰਫ ਪੰਜਾਬ ਨਾਲ ਸੀ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨਾਲ ਸੀ। ਤਾਂ ਇੱਥੇ ਜਦ ਡਾਕਟਰ ਸੁਖਪ੍ਰੀਤ ਸਿੰਘ ਉਦੋਂ ਜੀ ਆਏ ਸੀ, ਉਹਨਾਂ ਨੂੰ ਇੱਕ ਭੈਣ ਨੇ ਬੜਾ ਸੋਹਣਾ ਸਵਾਲ ਕੀਤਾ ਸੀ ਕਿ ਜਿਹੜੀ ਸਾਡੀ ਕੌਮੀ ਆਜ਼ਾਦੀ ਦੀ ਲੜਾਈ ਸੀ, ਜਿਸ ਤਰ੍ਹਾਂ ਬੱਬਰ ਅਕਾਲੀ ਲਹਿਰ ਸੀ, ਸੋ ਇਹ ਸਾਰੇ ਆਪਣੇ ਸਿੱਖ ਰਾਜ ਦੇ ਲਈ ਲੜ ਰਹੇ ਸਨ, ਮਹਾਰਾਜਾ ਰਣਜੀਤ ਸਿੰਘ ਦਾ ਖੁੱਸਿਆ ਰਾਜ ਲੈਣ ਲਈ, ਤਾਂ ਆਖਿਰ ਇਹ ਲੜਾਈ ਹਿੰਦੁਸਤਾਨ ਦੀ ਜੰਗ ਦੇ ਵਿੱਚ ਕਿਵੇਂ ਤਬਦੀਲ ਹੋਊਗੀ, ਤਾਂ ਬੜਾ ਸੋਹਣਾ ਸਵਾਲ ਸੀ ਉਸ ਭੈਣ ਦਾ। ਉਹ ਡਾਕਟਰ ਸਾਹਿਬ ਨੇ ਆਪਣੇ ਹਿਸਾਬ ਨਾਲ ਜਵਾਬ ਵੀ ਦਿੱਤਾ ਹੈ। ਹਾਂ ਜੀ, ਜੇ ਸਿਰਫ ਮੈਂ ਇਸ ਗੱਲ ਨੂੰ ਛੱਡ ਦਿਆਂ ਕਿ ਹੋ ਸਕਦਾ ਲੇਖਕ ਦੀ ਕੋਈ ਆਪਣੀ ਰਾਏ ਹੋਵੇ ਇਸ ਦੇ ਉੱਪਰ, ਇਹ ਮੈਂ ਜਸਟ ਆਪਣਾ ਕਹਿ ਰਿਹਾ ਕਿ ਮੇਰੀ ਆਪਣੀ ਜੋ ਰਾਏ ਹੈ, ਜੋ ਮੈਂ ਸੋਚਦਾ ਕਿ ਸਮਝਦਾ ਕਿ ਇੱਥੇ ਕਿ ਸ਼ਾਇਦ ਮੈਂ ਇੱਥੇ ਸਹਿਮਤ ਨਹੀਂ ਹੈ ਕਿ ਬੱਬਰ ਹਿੰਦ ਨੂੰ ਫਤਿਹ ਗਜਾਉਣ ਸੇਵਕ ਭਾਰਤ ਮਾਤ ਤੂੰ ਆਖ ਸੁਣਾਏ ਦੇਵੀ, ਕਿ ਭਾਰਤ ਮਾਤਾ ਦਾ ਕਿ ਕੋਈ ਜ਼ਿਕਰ ਹੋਣਾ ਹੀ ਨਹੀਂ ਚਾਹੀਦਾ ਸੀ ਜਾਂ ਹਿੰਦ ਦਾ, ਕਿਉਂਕਿ ਹਿੰਦ ਤੇ ਭਾਰਤ ਮਾਤਾ ਦਾ ਕੋਈ ਇਹਨਾਂ ਦਾ ਆਪਸ ਚ ਕੋਈ ਮੇਲ ਹੈ ਹੀ ਨਹੀਂ ਸੀ। ਠੀਕ ਹੈ ਜੀ। ਤਾਂ ਹੋ ਸਕਦਾ ਕਿ ਇਸ ਨੂੰ ਹੋਰ ਕਿਸੇ ਵੇਹ ਤੋਂ ਲੇਖਕ ਨੇ ਲਿਖਿਆ ਹੋਵੇ, ਸੋ ਇਹ ਉਹਨਾਂ ਦੇ ਉੱਪਰ ਆ। ਸੋ ਲੇਖਕ ਨਾਲ ਵੀ ਤੁਸੀਂ ਰੇਡੀਓ ਤੇ ਜਰੂਰ ਗੱਲ ਕਰਿਆ ਜੀ, ਤਾਂ ਉਹ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਵੀ ਥੋੜਾ ਜਿਹਾ ਇਸ ਬਾਰੇ ਸਾਨੂੰ ਕਲੀਅਰ ਜਰੂਰ ਕਰਨ। ਤੇ ਬਾਕੀ ਜੋ ਮੈਂ ਸਰੋਤਾਂ ਨੂੰ ਇਹ ਕਹਾਂਗਾ ਕਿ ਜੇ ਇਸ ਇਹ ਮੇਰਾ ਪੁਆਇੰਟ ਹੈ ਕਿ ਜੋ ਮੈਂ ਰਿਵਿਊ ਦਿੱਤਾ ਹੈ, ਕਿ ਬਾਕੀ ਜੇ ਤੁਸੀਂ ਬੱਬਰਾਂ ਦੇ ਬਾਰੇ ਚ ਨੌਲੇਜ ਜਾਂ ਉਹਨਾਂ ਦੇ ਜੀਵਨ ਬਾਰੇ, ਗੁਰਸਿੱਖੀ ਜੀਵਨ ਬਾਰੇ, ਜੋ ਉਹਨਾਂ ਨੇ ਝੋਲੀ ਚੁੱਕਾਂ ਨੂੰ ਸੋਧੇ ਲਾਏ ਆਖਰ ਕੇ ਫਾਂਸੀਆਂ ਤੱਕ ਚੜੇ, ਤਾਂ ਉਹਦੇ ਲਈ ਮੈਂ ਕਹਿੰਦਾ ਕਿ ਬੈਸਟ ਕਿਤਾਬ ਆ, ਉਹਨਾਂ ਦੇ ਕਿਰਦਾਰ ਬਾਰੇ ਜਾਣਨ ਲਈ ਬਹੁਤ ਸੋਹਣੀ ਕਿਤਾਬ ਹੈ। ਸੋ ਬਾਕੀ ਜੇ ਉਹ ਮੈਂ ਆਪਣਾ ਜੋ ਕਮੀਆਂ ਪੇਸ਼ੀਆਂ ਜੋ ਜਿਹਨਾਂ ਦੀ ਗੱਲ ਕੀਤੀ ਹੈ ਕਿ ਉਹ ਇੱਕ ਦੋ ਪੁਆਇੰਟ ਹੈ ਨੇ ਮੇਰੇ, ਤਾਂ ਉਹ ਆਪਾਂ ਫਿਰ ਲੇਖਕ ਦੇ ਵਿਚਾਰ ਜਾਣਾਂਗੇ ਜੀ ਇਹਨਾਂ ਦੇ ਬਾਰੇ ਵਿੱਚ। ਤੇ ਇਹ ਸਿਰਫ ਮੇਰੇ ਪੁਆਇੰਟ ਨੇ ਸੋ ਤੁਸੀਂ ਜੇ ਪੜ੍ਹੇ ਹੋ ਜਰੂਰ ਕੇ ਹੋ ਸਕਦਾ ਕਿ ਤੁਸੀਂ ਲੇਖਕ ਨਾਲ ਸਹਿਮਤ ਹੋਵੋ ਸੋ ਜੀ ਧੰਨਵਾਦ ਅੱਜ ਦੀ ਕਿਤਾਬ ਮਰਨੇ ਕੀ ਚਿੰਤਾ ਨਹੀਂ ਲੇਖਕ ਭਾਈ ਦਲਜੀਤ ਸਿੰਘ ਜੀ ਸਨ
ਜੀ ਬਿਲਕੁਲ ਤੇ ਇੱਥੇ ਮੈਂ ਥੋੜਾ ਐਡ ਕਰਦਾ ਜਾਵਾਂ ਕਿ ਰਸਮੀ ਤੌਰ ਤੇ ਕਿਤਾਬ ਹਜੇ ਰਿਲੀਜ਼ ਹੋਣੀ ਬਾਕੀ ਹੈ ਸੋ ਜਿਹੜੇ ਸਾਡੇ ਸਰੋਤੇ ਕਿਤਾਬ ਪ੍ਰਾਪਤ ਕਰਨਾ ਚਾਹੁੰਦੇ ਆ ਤੇ ਉਹ ਸਾਨੂੰ ਹਰਮਨ ਰੇਡੀਓ ਤੇ ਵੀ ਸੰਪਰਕ ਕਰਕੇ ਇਹ ਕਿਤਾਬ ਪ੍ਰਾਪਤ ਕਰ ਸਕਦੇ ਨੇ ਸੋ ਖੁਸਰਾ ਸਾਹਿਬ ਬਿਲਕੁਲ ਇਹ ਗੱਲਾਂ ਬਾਤਾਂ ਅਸੀਂ ਲੇਖਕ ਨਾਲ ਜ਼ਰੂਰ ਕਰਾਂਗੇ ਦਲਜੀਤ ਅੰਕਲ ਜੀ ਨਾਲ ਜ਼ਰੂਰ ਕਰਾਂਗੇ ਕਿਉਂਕਿ ਇਹ ਲੇਖਕ ਸਾਡੀ ਪਹੁੰਚ ਤੋਂ ਬਾਹਰ ਨਹੀਂ ਨੇ ਤੇ ਸਾਡੇ ਹਰਮਨ ਰੇਡੀਓ ਟੀਮ ਲਈ ਇਹ ਖੁਸ਼ੀ ਦੀ ਗੱਲ ਵੀ ਆ ਜਿੱਦਾਂ ਅਮਨਦੀਪ ਸਿੰਘ ਭਾਜੀ ਹੁਣੀ ਕਿਤਾਬ ਲਿਖੀ ਤੇ ਹੁਣ ਦਲਜੀਤ ਸਿੰਘ ਮਹਿਤਾ ਚੌਂਕ ਵਾਲਿਆਂ ਨੇ ਕਿਤਾਬ ਲਿਖੀ ਸੋ ਟੀਮ ਹਰਮਨ ਰੇਡੀਓ ਟੀਮ ਜਾਣੀ ਕਿ ਵਧੀਆ ਦਿਸ਼ਾ ਵੱਲ ਹੀ ਜਾ ਰਹੀ ਆ ਵਧੀਆ ਕੰਮ ਕਰ ਰਹੀ ਆ ਸੋ ਇਹ ਕਿਤਾਬ ਬਾਰੇ ਅਸੀਂ ਹੋਰ ਵੀ ਗੱਲਾਂ ਬਾਤਾਂ ਕਰਾਂਗੇ ਦਲਜੀਤ ਸਿੰਘ ਮਹਿਤਾ ਚੌਂਕ ਦੇ ਨਾਲ ਕਿਉਂਕਿ ਖੁਸਰ ਸਾਹਿਬ ਮੈਨੂੰ ਸੁਭਾਗ ਪ੍ਰਾਪਤ ਹੋਇਆ ਸੀ ਕਿ ਇਹਨਾਂ ਦੇ ਨਾਲ ਦੋ ਕੁ ਦਿਨ ਜਾ ਕੇ ਘਰੋ ਘਰੀ ਜਾ ਕੇ ਇਤਿਹਾਸ ਇਕੱਠਾ ਕਰਨ ਦਾ ਸੋ ਮੇਰਾ ਐਕਸਪੀਰੀਅੰਸ ਬਣਿਆ ਕਿ ਇਤਿਹਾਸ ਇਕੱਠਾ ਕਿੱਦਾਂ ਕੀਤਾ ਜਾਂਦਾ ਆ ਸੋ ਉਹਨਾਂ ਦੇ ਜੀਵਨ ਬਾਰੇ ਜਾਣਨ ਦਾ ਪਤਾ ਲੱਗਾ ਤੇ ਕਿੱਦਾਂ ਗੁਰਸਿੱਖੀ ਜੀਵਨ ਦੇ ਵਿੱਚ ਰਹਿ ਕੇ ਉਹਨੀਆਂ ਸੇਵਾ ਨਿਭਾਈ ਆ ਬੱਬਰ ਅਕਾਲੀਆਂ ਨੇ ਕਿਉਂਕਿ ਅੱਜ ਦੀ ਤਰੀਕ ਦੇ ਵਿੱਚ ਬਹੁਤ ਛੇਤੀ ਅਸੀਂ ਕੰਪਰੋਮਾਈਜ਼ ਕਰ ਜਾਈਦਾ ਕਹਿ ਤਾਂ ਨਹੀਂ ਯਾਰ ਅੱਜ ਦੀ ਤਰੀਕ 'ਚ ਅਸੀਂ ਆਹ ਚੀਜ਼ਾਂ ਦੇ ਨਾਲ ਗੁਰਸਿੱਖੀ ਜੀਵਨ ਦੇ ਨਾਲ ਨਹੀਂ ਸਰਵਾਈਵ ਕਰ ਸਕਦੇ ਪਰ ਜਦੋਂ ਉਹਨਾਂ ਦੀ ਸਟੋਰੀ ਪਤਾ ਲੱਗ ਰਹੀ ਸੀ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਵੀ ਉਸ ਸਮੇਂ ਦੇ ਸਮਕਾਲੀ ਬਜ਼ੁਰਗ ਕੁਛ ਕੁ ਜੀਂਦੇ ਨੇ ਕਹਿ ਲਓ ਕਿ ਕਿਸੇ ਪਰਿਵਾਰ ਦਾ ਭਤੀਜਾ ਜਿਹਨੇ ਅੱਖੀਂ ਦੇਖਿਆ ਆ ਕੀ ਵਾਰਦਾਤਾਂ ਹੋਈਆਂ ਜਿਹਨਾਂ ਨੂੰ ਦਿਨ ਜਾਣੀ ਕਿ ਪੋਟਿਆਂ ਤੇ ਹੱਥਾਂ ਦੇ ਪੋਟਿਆਂ ਤੇ ਯਾਦ ਆ ਸੋ ਉਹਨਾਂ ਤੋਂ ਇਤਿਹਾਸ ਸਾਨੂੰ ਪਤਾ ਲੱਗਾ ਕਈ ਦਸਤਾਵੇਜ਼ ਮਿਲੇ ਤਰੀਕਾਂ ਦੇ ਨਾਲ ਸੋ ਇਹ ਸਾਰੀ ਗੱਲਬਾਤ ਅਸੀਂ ਦਲਜੀਤ ਸਿੰਘ ਮਹਿਤਾ ਚੌਂਕ ਨਾਲ ਕਰਾਂਗੇ ਸੋ ਮੈਂ ਇੱਕ ਵਾਰ ਫਿਰ ਤੋਂ ਕਹਾਂਗਾ ਕਿ ਜਿਹਨਾਂ ਨੇ ਕਿਤਾਬ ਪ੍ਰਾਪਤ ਕਰਨੀ ਉਹ ਸਾਡੇ ਨਾਲ ਸੰਪਰਕ ਕਰਕੇ ਆਪਣਾ ਆਰਡਰ ਬੁੱਕ ਕਰਾ ਸਕਦੇ ਆ ਤੇ ਪੋਸਟ ਰਾਹੀਂ ਅਸੀਂ ਉਹਨਾਂ ਤੱਕ ਕਿਤਾਬ ਪਹੁੰਚਦੀ ਜ਼ਰੂਰ ਕਰਾਂਗੇ ਤੇ ਗੁਰ ਸਾਹਿਬ ਇੱਕ ਗੱਲ ਮੈਂ ਜ਼ਰੂਰ ਕਰਾਂਗਾ ਆਪਾਂ ਸਮਾਪਤੀ ਵੱਲ ਜਾਣ ਤੋਂ ਬ੍ਰੇਕ ਤੇ ਜਾਣ ਤੋਂ ਪਹਿਲਾਂ ਤੁਸੀਂ ਇੱਕ ਗੱਲ ਦਾ ਜ਼ਿਕਰ ਕੀਤਾ ਕਿ ਪੰਜਾਬ ਦੀ ਲੜਾਈ ਹਿੰਦੁਸਤਾਨ ਦੀ ਆਜ਼ਾਦੀ ਦੀ ਕਿੱਦਾਂ ਤਬਦੀਲ ਹੋ ਗਈ ਸ਼ਾਇਦ ਇਹ ਸਵਾਲ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਸਾਹਮਣੇ ਆਉਣਾ ਕਿਉਂਕਿ ਅਸੀਂ ਪਹਿਲਾਂ ਵੀ ਗੱਲਾਂ 'ਚ ਜ਼ਿਕਰ ਕੀਤਾ ਸੀਗਾ ਕਿ ਬਿੱਲ ਹਨਾ ਜਿਹੜਾ ਇਹ ਵੀ ਜਿਹੜਾ ਹੁਣ ਅਮੈਂਡਮੈਂਟ ਬਿੱਲ ਆਇਆ ਜਾਂ ਐੱਨ ਆਰ ਸੀ ਆਈ ਆ ਜਾਂ ਐੱਨ ਜਿਹੜੇ ਹੁਣ ਨਵਾਂ ਐੱਨ ਪੀ ਆਰ ਆ ਗਿਆ ਆ ਭਾਰਤ ਵਾਸੀਆਂ ਨੂੰ ਮਿਲ ਗਿਆ ਆ ਅਸੀਂ ਸਿੱਖ ਕੌਮ ਲਈ ਵੀ ਇੱਕ ਹੋਣਾ ਸਵਾਲ ਖੜਾ ਹੋਣਾ ਬੇਸ਼ੱਕ ਅੱਜ ਦੀ ਤਾਰੀਖ ਦੇ ਵਿੱਚ ਮੁਸਲਮਾਨ ਹੀ ਚਿੰਤਤ ਨੇ ਹੁਣ ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਇਸ ਬਿੱਲ ਦੇ ਖਿਲਾਫ ਗੱਲਬਾਤ ਜ਼ਰੂਰ ਹੋਈ ਆ ਚਿੰਤਾ ਪ੍ਰੋਟੈਸਟ ਵੀ ਹੋਏ ਆ ਪਰ ਪੰਜਾਬ ਦੇ ਕੁਛ ਕੁ ਇਲਾਕਿਆਂ ਦੇ ਵਿੱਚ ਇਹਦੇ ਸਮਰਥਨ ਦੇ ਵਿੱਚ ਵੀ ਹੋਇਆ ਆ ਪਰ ਜਿਹੜਾ ਸਭ ਤੋਂ ਵੱਡਾ ਸਵਾਲ ਸਿੱਖਾਂ ਲਈ ਆਉਣਾ ਆ ਠੀਕ ਹੈ ਜੀ ਕਿ ਉਹ ਆਪਣੀ ਜੰਗ ਲੜ ਰਹੇ ਸੀ ਆਪਣੀ ਆਜ਼ਾਦੀ ਦੀ ਜੰਗ ਲੜ ਰਹੇ ਸੀ ਉਹ ਪਹਿਲਾਂ ਤਾਂ ਭਾਰਤ ਦਾ ਹਿੱਸਾ ਬਣੇ ਠੀਕ ਹੈ ਜੀ ਤੇ ਹੁਣ ਇਹਨਾਂ ਬਿੱਲਾਂ ਰਾਹੀਂ ਤਰਸ ਦੇ ਆਧਾਰ ਤੇ ਉਹ ਸਿਟੀਜ਼ਨਸ਼ਿਪ ਲੈਣਗੇ ਜੇਕਰ ਤਾਂ ਉਹਨਾਂ ਦੇ ਕੋਲ ਸੋਚ ਜੇਕਰ ਤਾਂ ਉਹਨਾਂ ਕੋਲ ਆਪਣੀ ਸੋਚ ਹੋਈ ਜੇ ਤਾਂ ਉਹ ਮਹਿਸੂਸ ਕਰਨ ਦੇ ਕਾਬਲ ਹੋਏ ਕਿ ਹਜੇ ਹਨਾ ਫਿਰ ਤਾਂ ਉਹ ਸੋਚ ਸਕਣ ਕਿ ਸਾਡੀ ਆਪਣੀ ਸਟੇਟ ਕਿੱਥੇ ਆ ਸਾਡਾ ਆਪਣਾ ਦੇਸ਼ ਕਿੱਥੇ ਆ ਹਨਾ ਕਿ ਅਸੀਂ ਜੇਕਰ ਦੂਜੇ ਮੁਲਕਾਂ ਦੇ ਵਿੱਚ ਸਾਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਆ ਤਾਂ ਸਾਡਾ ਦੇਸ਼ ਕਿੱਥੇ ਗਿਆ ਜਿਹਦੇ ਲਈ ਅਸੀਂ ਜੰਗ ਲੜ ਰਹੇ ਸੀ 200 ਸਾਲ ਦੀ ਜੰਗ ਚੱਲੀ ਆ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਲੈ ਕੇ 1947 ਤੱਕ ਦੀਆਂ ਕੁਰਬਾਨੀਆਂ ਕਿ ਫਿਰ ਖਰਾਦ ਦੇ ਵਿੱਚ ਸਿਟੀਜ਼ਨਸ਼ਿਪ ਜੀ ਖੁਸਰ ਸਾਹਿਬ
ਜੀ ਬਿਲਕੁਲ ਹੁਣ ਜਿਸ ਤਰ੍ਹਾਂ ਤੁਸੀਂ ਦੇਖ ਲੋ ਜਿਵੇਂ ਮੋਦੀ ਹੁਣਾਂ ਨੇ ਐਲਾਨ ਕੀਤਾ ਇੱਕ ਮੈਂ ਬੀਜੇਪੀ ਐਲਾਨ ਕਹੂੰਗਾ ਕਿ ਜਿਹੜੇ ਭਾਰਤ ਦੇਸ਼ ਚ ਰਹਿ ਰਹੇ ਉਹਨਾਂ ਨੂੰ ਆਪਣੇ ਪਿੱਛੇ ਮਾਂ ਪਿਓ ਦੀ ਵੀ ਜਾ ਕੇ ਜਨਮ ਤਰੀਕ ਜਾਂ ਉਹਨਾਂ ਦੇ ਜਨਮ ਸਥਾਨ ਦੇ ਬਾਰੇ ਚ ਕਲੀਅਰ ਕਰਨਾ ਹੋਊਗਾ ਜਨਮ ਤਰੀਕ ਦੱਸਣੀ ਪਊਗੀ ਵੀ ਕਦੋਂ ਉਹਨਾਂ ਦਾ ਕੋਈ ਸਬੂਤ ਦਿਖਾਉਣਾ ਪਊਗਾ ਹਨਾ ਜੀ ਹੁਣ ਤੁਸੀਂ ਆਪ ਸਿਆਣੇ ਹੋ ਕਿ ਦੇਖ ਹੀ ਆਉਣਾ ਕਿ ਸਾਡੇ ਮਾਂ ਬਾਪ ਜਾਂ ਸਾਡੇ ਦਾਦੇ ਪੜਦਾਦਿਆਂ ਦੇ ਮਗਰ ਕਿਹੜੇ ਪਰੂਫ ਸੀਗੇ ਕਿਹੜੀਆਂ ਜਨਮ ਪੱਤਰੀਆਂ ਸਨ ਉਹ ਕਿਸੇ ਦੀ ਕੋਈ ਵਿਰਲੇ ਟਾਵੇਂ ਦੀ ਮਿਲੂਗੀ ਉਦੋਂ ਹਨਾ ਜੀ ਤਾਂ ਇਹ ਹਜੇ ਉਹੀ ਇੱਕ ਤਰਸ ਆਧਾਰ ਤਰਸ ਦੇ ਆਧਾਰ ਤੇ ਸਾਡੇ ਵਾਲਿਆਂ ਨੇ ਸਿਟੀਜ਼ਨਸ਼ਿਪ ਲੈਣੀ ਆ ਹਜੇ ਸੋ ਇੱਕ ਮੁਹੰਮਦ ਜਨਾਹ ਨੇ ਕਿਹਾ ਸੀ ਮੁਸਲਮਾਨਾਂ ਦੇ ਬਾਬਤ ਦੱਸ ਦੇਵਾਂ ਕਿ ਇਹ ਜਿਹੜੇ ਭਾਰਤ ਨਾਲ ਰਹਿਣ ਵਾਲੇ ਨੇ ਕਿ ਇਹਨਾਂ ਨੇ ਸਾਰੀ ਜ਼ਿੰਦਗੀ ਆਪਣੇ ਆਪ ਨੂੰ ਭਾਰਤ ਦੇ ਨਾਗਰਿਕ ਸਾਬਤ ਕਰਦਿਆਂ ਹੀ ਮਰ ਜਾਣਾ ਮੁਸਲਮਾਨਾਂ ਨੇ ਉਸ ਦੀ ਗੱਲ ਸੀ ਮੁਹੰਮਦ ਜਨਾਹ ਦੀ ਤਾਂ ਤੁਸੀਂ ਦੇਖੋ ਕਸ਼ਮੀਰ ਦੇ ਵਿੱਚ ਉਹ ਆਜ਼ਾਦੀ ਲਈ ਲੜ ਰਹੇ ਨੇ ਠੀਕ ਹੈ ਜੀ ਹੁਣ ਇਹਨਾਂ ਨੇ ਬਿੱਲ ਹੀ ਏਦਾਂ ਦਾ ਪਾਸ ਕੀਤਾ ਕਿ ਹੁਣ ਜਿਹੜੇ ਪ੍ਰੋਟੈਸਟ ਹੋ ਰਹੇ ਨੇ ਤਾਂ ਮੈਨੂੰ ਹਾਸਾ ਆਉਂਦਾ ਸੀਗਾ ਕਿ ਸਦਕੇ ਜਾਵਾ ਬੀਜੇਪੀ ਦੇ ਦਿਮਾਗ ਦੇ ਕਿ ਹੁਣ ਮੁਸਲਮਾਨ ਵਿਚਾਰੇ ਪਹਿਲਾਂ ਆਜ਼ਾਦੀ ਲਈ ਲੜ ਰਹੇ ਸਨ ਹੁਣ ਨਾਲ ਰਹਿਣ ਲਈ ਲੜ ਰਹੇ ਆ ਠੀਕ ਹੈ ਹੁਣ ਇਹੀ ਕਹਿ ਰਹੇ ਨਾ ਵੀ ਤੁਸੀਂ ਕਵੇਂ ਤੁਹਾਡੇ ਤੁਹਾਡੇ ਪਿਓ ਦਾ ਹਿੰਦੁਸਤਾਨ ਥੋੜੀ ਆ ਹੁਣ ਇਹੀ ਬੋਲ ਰਹੇ ਆ ਨਾ ਵੀ ਹੁਣ ਤਾਂ ਨਾਲ ਨਾਲ ਰਹਿਣ ਲਈ ਲੜ ਰਹੇ ਆ ਤੁਸੀਂ ਇਹ ਕਾਨੂੰਨ ਕਾਹਤੋਂ ਲਾਗੂ ਕੀਤਾ ਸਾਡੇ ਕਹਿਣਾ ਵੀ ਅਸੀਂ ਤਾਂ ਫਿਰ ਨਿਕਲ
ਦੁਵਿਧਾ ਚ ਪਾ ਆ ਕਿ ਉਹ ਆਜ਼ਾਦੀ ਲਈ ਲੜਦਾ ਜਾਂ ਆਪਣੇ ਸਿਟੀਜ਼ਨਸ਼ਿਪ ਲਈ ਲੜਦਾ
ਹਾਂ ਵੀ ਜਾਂ ਆਪਣੀ ਸਿਟੀਜ਼ਨਸ਼ਿਪ ਲਈ ਲੜਨ ਦੇਖੋ ਤਾਂ ਮੁਹੰਮਦ ਜਨਾਹ ਦੀ ਗੱਲ ਸੱਚੀ ਹੋ ਰਹੀ ਹੈ ਕਿ ਇਹਨਾਂ ਨੇ ਸਾਰੀ ਜ਼ਿੰਦਗੀ ਇਹ ਸਾਬਤ ਕਰਦਿਆਂ ਮਰ ਜਾਣਾ ਕਿ ਅਸੀਂ ਭਾਰਤ ਦੇ ਨਾਗਰਿਕ ਹਾਂ ਠੀਕ ਹੈ ਜੀ ਕੋਈ ਨਾ ਕੋਈ ਮੌਕੇ ਦੇ ਮੌਕੇ ਤੇ ਆ ਕੇ ਸਰਕਾਰ ਇਹੋ ਜਿਹਾ ਇਹੋ ਜਿਹੀ ਚਾਲ ਖੇਡ ਜਾਂਦੀ ਹੈ ਕਿ ਸਾਰਾ ਕੁਛ ਹੀ ਉਲਝਾ ਕੇ ਰੱਖ ਦਿੰਦੀ ਹੈ ਠੀਕ ਹੈ ਤੇ ਅਸੀਂ ਜਿਹੜੇ ਲੋਕ ਆ ਸੋਸ਼ਲ ਮੀਡੀਆ ਤੇ ਹੋ ਗਏ ਜਾਂ ਕੁਛ ਵੀ ਆ ਆਜ਼ਾਦ ਵਿਚ ਰਹੇ ਕੁਛ ਵੀ ਅਸੀਂ ਸਮਝਦੇ ਹਾਂ ਕਿ ਅਸੀਂ ਸਿਆਣੇ ਆ ਜਾਂ ਅਸੀਂ ਚਾਲਾਂ ਨੂੰ ਇਹਨਾਂ ਦੀ ਉਹਨੂੰ ਸਮਝ ਲੈਂਦੇ ਪਰ ਸੱਚ ਹੈ ਕਿ ਸਾਡੇ ਵੱਸੋਂ ਵੀ ਬਾਹਰ ਆਏ ਕੰਮ ਠੀਕ ਹੈ ਜੀ ਇਹਨਾਂ ਨੇ ਕੋਈ ਪਤਾ ਨੀ ਕਿਹੜੇ ਟਾਈਮ ਕੀ ਕਰਨਾ ਇੱਕ ਇਹਨਾਂ ਨੇ ਦੇਖਿਆ ਕਿ ਇੱਕ ਪਾਸੇ ਦੂਸਰੇ ਵਿਰੋਧ ਦੇ ਵਿੱਚ ਕੋਈ ਜਨਤਾ ਜਾ ਰਹੀ ਹੈ ਠੀਕ ਹੈ ਜੀ ਮੈਨੂੰ ਤਾਂ ਇਹ ਆ ਕਿ ਹੁਣ ਆ ਜਿਹੜਾ ਬਿੱਲ ਦੇ ਵਿਰੋਧ ਹੋ ਰਿਹਾ ਇਹਨਾਂ ਦੇ ਚੱਕਰਾਂ ਚੁੱਕਰਾਂ ਚ ਕਿਤੇ ਜੰਗ ਵੀ ਨਾ ਲਾ ਕੇ ਬਹਿ ਜਾਣ ਪਾਕਿਸਤਾਨ ਨਾਲ ਮਾੜੀ ਮੋਟੀ ਜੀ ਕੋਈ ਦੋ ਕੁ ਗੋਲੀਆਂ ਇਧਰੋਂ ਚਲਾ ਕੇ ਉਧਰੋਂ ਚਲਾ ਕੇ ਸਾਰਿਆਂ ਨੇ ਹੁਣ ਉਸ ਲੜਾਈ ਵੱਲ ਨੂੰ ਹੋ ਜਾਣਾ ਹਨਾ ਫਿਰ ਬਿੱਲ ਦਾ ਵੀ ਕਿਹਨੂੰ ਚੇਤਾ ਸੋ ਇਹ
ਖੁਸਾ ਸਾਹਿਬ ਜਿਹੜਾ ਚਿੰਤਾ ਜ਼ਾਹਰ ਕੀਤੀ ਹੈ ਨਾ ਉਹ ਅੱਜ ਦੀਆਂ ਖਬਰਾਂ ਦੇ ਵਿੱਚ ਅਸੀਂ ਸਾਂਝਾ ਕਰਨਾ ਹੀ ਆ ਜਿਹੜੀ ਤੁਸੀਂ ਚਿੰਤਾ ਜ਼ਾਹਰ ਕੀਤੀ ਆ ਕਿ ਪਾਕਿਸਤਾਨ ਤੋਂ ਇਹਨਾਂ ਦਾ ਕਹਿਣਾ ਹੈ ਕਿ 7 ਪਾਕਿਸਤਾਨੀ ਅੱਤਵਾਦੀ ਭਾਰਤ ਦੇ ਵਿੱਚ ਦਾਖਲ ਹੋ ਚੁੱਕੇ ਆ ਜਿਹੜੇ ਕਿ ਅਯੋਧਿਆ ਤੇ ਹਮਲਾ ਕਰ ਸਕਦੇ ਨੇ ਨੇਪਾਲ ਦੇ ਰਸਤੇ ਇਹਨੀ ਦਾਖਲ ਕੀਤੇ ਆ ਗੱਲ ਸੁਰੱਖਿਆ ਏਜੰਸੀਆਂ ਵੱਲੋਂ ਦੱਸੀ ਗਈ ਆ ਸੋ ਅਸੀਂ ਬੇਸ਼ੱਕ ਇਸ ਗੱਲ ਨਾਲ ਜੋੜਦੇ ਹਾਂ ਕਿੰਨੀ ਕੁ ਸੰਜੀਦਗੀ ਆ ਜਾਂ ਕੀ ਸੱਚਾਈ ਆ ਉਸ ਤੋਂ ਅਸੀਂ ਵਾਕਫ਼ ਨਹੀਂ ਪਰ ਅਖਬਾਰ ਦੇ ਹਵਾਲੇ ਤੋਂ ਵੀ ਮੈਂ ਸਾਂਝਾ ਕਰ ਰਿਹਾ ਹਾਂ ਸੋ ਕੁਛ ਸਭ ਸਮਾਂ ਹੋ ਗਿਆ ਕਿ ਅਸੀਂ ਇੱਕ ਬ੍ਰੇਕ ਲੈ ਲਈਏ ਉਸ ਤੋਂ ਉਪਰੰਤ ਅਸੀਂ ਖਬਰਾਂ ਸਰੋਤਿਆਂ ਨਾਲ ਸਾਂਝੀਆਂ ਕਰਾਂਗੇ ਜੀ
ਜੀ ਤਾਂ ਫਿਰ ਇੱਕ ਮੈਂ ਛੋਟੀ ਜਿਹੀ ਗੱਲ ਹੋਰ ਦੱਸਦਾ ਜਾਵਾਂ ਜੀ ਕਿ ਸ਼ਾਇਦ ਮੈਨੂੰ ਨਾ ਉਸਦਾ ਨਾਮ ਭੁੱਲ ਗਿਆ ਇੱਕ ਮੂਸਾ ਸੀ ਸ਼ਾਇਦ ਜਿਹੜਾ ਜਦੋਂ ਬਰਗਾੜੀ ਮੋਰਚਾ ਚੱਲ ਰਿਹਾ ਸੀਗਾ ਨਾ ਪਹਿਲਾਂ ਵੀ ਸ਼ਾਇਦ ਆਪਾਂ ਗੱਲ ਸਾਂਝੀ ਕੀਤੀ ਸੀਗੀ ਇੱਕ ਮੂਸੇ ਨਾਂ ਦਾ ਅੱਤਵਾਦੀ ਕਹਿੰਦੇ ਕਿ ਪੰਜਾਬ ਦੇ ਵਿੱਚ ਦੇਖਿਆ ਗਿਆ ਪਹਿਲਾਂ ਸਾਡੇ ਮੀਡੀਆ ਨੇ ਇਹ ਸ਼ੋਅ ਕੀਤਾ ਹਨਾ ਜੀ ਕਿ ਮੂਸਾ ਨਾਂ ਦਾ ਅੱਤਵਾਦੀ ਜਿਹੜਾ ਪੰਜਾਬ ਦੇ ਵਿੱਚ ਜਾਕਰ ਮੂਸਾ ਹਾਂਜੀ ਮੈਨੂੰ ਨਾਮ ਯਾਦ ਹੈ ਕਿ ਜਾਕਰ ਮੂਸਾ ਨੂੰ ਪੰਜਾਬ ਦੇ ਵਿੱਚ ਦੇਖਿਆ ਗਿਆ ਠੀਕ ਹੈ ਜੀ ਚਲੋ ਜੀ ਉਸਦਾ ਰੌਲਾ ਪੈ ਗਿਆ ਲੋਕਾਂ ਦਾ ਧਿਆਨ ਸੀਗਾ ਕਿ ਵੀ ਹਟਾਈਏ ਬਰਗਾੜੀ ਮੋਰਚੇ ਦੇ ਵੱਲੋਂ ਸੋ ਫੇਰ ਕੀ ਆ ਜਾਕਰ ਮੂਸਾ ਹਰਿਆਣੇ ਚ ਪਹੁੰਚ ਗਿਆ ਠੀਕ ਹੈ ਜੀ ਮੀਡੀਆ ਨੇ ਪਚਾਤਾ ਹਰਿਆਣੇ ਦੇ ਵਿੱਚ ਉਸ ਤੋਂ ਬਾਅਦ ਜਾਕਰ ਮੂਸਾ ਯੂਪੀ ਵਿੱਚ ਵੀ ਹੁੰਦਾ ਹੋਇਆ ਮੁੰਬਈ ਵਿੱਚ ਵੀ ਹੁੰਦਾ ਹੋਇਆ ਫੇਰ ਬਠਿੰਡੇ ਆ ਗਿਆ ਹਨਾ ਇਹ ਮੀਡੀਆ ਹੀ ਲੈ ਕੇ ਆਇਆ ਉਹਨਾਂ ਨੂੰ ਜਾਕਰ ਮੂਸਾ ਨੂੰ ਵੀ ਪਤਾ ਨੀ ਸੀ ਵੀ ਮੀਡੀਆ ਨੂੰ ਪਤਾ ਪੁਲਿਸ ਨੂੰ ਨੀ ਪਤਾ ਲੱਗਦਾ ਪਹਿਲਾਂ ਤਾਂ ਇਹ ਹੈਰਾਨੀ ਦੀ ਗੱਲ ਸੀ ਜਾਕਰ ਮੂਸਾ ਉਹਨਾਂ ਚਿਰ ਤੱਕ ਪੰਜਾਬ ਦੇ ਆਲੇ ਦੁਆਲੇ ਫਿਰਦਾ ਰਿਹਾ ਜਿੰਨਾ ਚਿਰ ਤੱਕ ਬਰਗਾੜੀ ਮੋਰਚਾ ਚੱਕ ਨੀ ਲਿਆ ਗਿਆ ਨਾ ਹੀ ਧਰਨਾ ਖਤਮ ਨੀ ਹੋਇਆ ਹੈਗਾ ਤੇ ਜਦੋਂ ਤਾਂ ਬਰਗਾੜੀ ਮੋਰਚਾ ਖਤਮ ਹੋਇਆ ਜਾਕਰ ਮੂਸਾ ਵੀ ਗਾਇਬ ਹੋ ਗਿਆ ਠੀਕ ਹੈ ਉਹਨਾਂ ਚਿਰ ਉਹਨੂੰ ਆਲੇ ਦੁਆਲੇ ਘੁਮਾਈ ਗਿਆ ਪੰਜਾਬ ਦੇ ਵੀ ਮੀਡੀਆ ਸਾਡਾ ਸੋ ਇਹਨਾਂ ਨੇ ਇਸ ਤਰ੍ਹਾਂ ਹੀ ਕਰਨਾ ਇਹਨਾਂ ਨੇ ਸਰਕਾਰ ਦਾ ਹੀ ਸਾਥ ਦੇਣਾ ਹੁਣ ਧਿਆਨ ਭੜਕਾਉਣ ਲਈ ਆ ਕੈਬ ਤੋਂ ਜਾਂ ਕਿਸੇ ਹੋਰ ਕਾਨੂੰਨਾਂ ਦੇ ਉੱਤੋਂ ਕੁਛ ਵੀ ਕਰ ਸਕਦੇ ਨੇ ਇਹ ਮੀਡੀਆ ਮਾੜੀ ਜਿਹੀ ਗੱਲ ਨੂੰ ਕੁਛ ਵੀ ਬਣਾ ਸਕਦਾ ਤੇ ਲੋਕਾਂ ਦਾ ਧਿਆਨ ਤੁਹਾਨੂੰ ਪਤਾ ਹੀ ਹੈ ਕਿ ਮੀਡੀਆ ਤੇ ਹੀ ਹੈ ਸਰ ਜੀ ਸੋ ਅੱਜ ਤੱਕ ਲਈ ਮੈਂ ਕਹਿੰਦਾ ਜੀ ਗੁਰਸੇਵਕ ਮੈਨੂੰ ਦਿਓ ਇਜਾਜ਼ਤ ਜੀ ਇਜਾਜ਼ਤ ਚਾਹਾਂਗਾ
ਜੀ ਜੀ ਜ਼ਰੂਰ ਸੋ ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਕੱਢ ਕੇ ਪ੍ਰੋਗਰਾਮ 'ਚ ਸਾਥ ਨਿਭਾਇਆ ਅਤੇ ਆਸ ਕਰਦੇ ਹਾਂ ਕਿ ਅਗਲੇ ਵੀਰਵਾਰ ਵੀ ਇਸੇ ਤਰ੍ਹਾਂ ਸਮਾਂ ਕੱਢ ਕੇ ਸਾਡੇ ਨਾਲ ਪ੍ਰੋਗਰਾਮ 'ਚ ਜੁਆਇਨ ਕਰੋਗੇ
ਜੀ ਸੋ ਇਹ ਬਹੁਤ ਬਹੁਤ ਧੰਨਵਾਦ ਸਾਰੇ ਹੀ ਸਰੋਤਿਆਂ ਦਾ ਕਿ ਜਿਹੜੇ ਇਸ ਪ੍ਰੋਗਰਾਮ ਨੂੰ ਸੁਣ ਰਹੇ ਨੇ ਜਾਂ ਹਰਮਨ ਰੇਡੀਓ ਨਾਲ ਸੁਣਦੇ ਨੇ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਸੋ ਮਿਲਦੇ ਹਾਂ ਅਗਲੇ ਵੀਰਵਾਰ ਇਸੇ ਦਿਨ ਇਸੇ ਸਮੇਂ ਸਤਿ ਸ਼੍ਰੀ ਅਕਾਲ
ਸੋ ਦੋਸਤੋ ਖਬਰਾਂ ਪ੍ਰੋਗਰਾਮ ਦਾ ਸਲਾਹ ਇਸੇ ਤਰ੍ਹਾਂ ਜਾਰੀ ਰਹੇਗਾ ਅਤੇ ਗੀਤ ਤੋਂ ਉਸ ਪਾਰ ਅਸੀਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਪਰ ਉਸ ਤੋਂ ਪਹਿਲਾਂ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹਾਂ ਕਿ ਗੱਲ ਚੱਲ ਰਹੀ ਆ ਹੁਣ ਸਰੋਤਿਆਂ ਨੇ ਡਿਸਾਈਡ ਕਰਨਾ ਹੁੰਦਾ ਕਿ ਤੁਸੀਂ ਕਿਹੜੇ ਮੀਡੀਆ ਨੂੰ ਸੁਣਨਾ ਆ ਇੰਡੀਪੈਂਡੈਂਟ ਮੀਡੀਆ ਜਿਹੜਾ ਕਿ ਸਹੀ ਖਬਰਾਂ ਤੁਹਾਡੇ ਤੱਕ ਪਹੁੰਚਾਉਂਦਾ ਆ ਨਿਰਪੱਖ ਖਬਰਾਂ ਪਹੁੰਚਾਉਂਦਾ ਆ ਸਹੀ ਅਸੀਂ ਜੱਜ ਨਹੀਂ ਆ ਮੀਡੀਆ ਕੋਈ ਜੱਜ ਨਹੀਂ ਹੁੰਦਾ ਨਿਰਪੱਖ ਖਬਰ ਤੁਹਾਡੇ ਤੱਕ ਡਿਲੀਵਰ ਕਰਨੀ ਹੁੰਦੀ ਆ ਮੀਡੀਆ ਦਾ ਜੋ ਫਰਜ਼ ਹੁੰਦਾ ਆ ਸੋ ਮੀਡੀਆ ਨੂੰ ਇਸ ਤਰ੍ਹਾਂ ਵੀ ਦੇਖਿਆ ਜਾਂਦਾ ਹੈ ਕਿ ਉਹ ਹਮੇਸ਼ਾ ਪਕਸ਼ ਦੇ ਵਿੱਚ ਓਪੋਜੀਸ਼ਨ ਦੇ ਵਿੱਚ ਬੈਠੇ ਸਟੈਬਲਿਸ਼ਮੈਂਟ ਦੇ। ਚੰਗੀਆਂ ਗੱਲਾਂ ਤਾਂ ਜਿੱਥੇ ਤੁਹਾਡੇ ਤੱਕ ਦੱਸਣੀਆਂ ਹੁੰਦੀਆਂ ਨੇ, ਪਰ ਜਿਹੜੀਆਂ ਗੱਲਾਂ ਤੇ ਸਰਕਾਰ ਮੌਜੂਦਾ ਸਰਕਾਰ ਗਲਤ ਆ, ਉਹ ਗੱਲਾਂ ਨੂੰ ਉਠਾਉਣਾ ਮੀਡੀਆ ਦਾ ਪਹਿਲਾ ਫਰਜ਼ ਹੁੰਦਾ ਆ। ਸੋ ਜਿਹੜੀਆਂ ਇੰਡੀਪੈਂਡੈਂਟ ਨਿਊਜ਼ ਜਾਂ ਸਰੋਤ ਨੇ, ਬੇਸ਼ੱਕ ਉਹ ਰੇਡੀਓ ਦੇ ਮਾਧਿਅਮ ਨਾਲ ਜਾਂ ਅਖਬਾਰ ਦੇ ਮਾਧਿਅਮ ਦੇ ਨਾਲ ਨੇ, ਤੇ ਉਹਨਾਂ ਨੂੰ ਸਪੋਰਟ ਜ਼ਰੂਰ ਕਰੋ, ਸੁਣੋ ਉਹਨਾਂ ਨੂੰ ਤੇ ਆਪਣੀ ਵੀ ਰਾਏ ਉਹਨਾਂ ਤੱਕ ਪਹੁੰਚਦੀ ਕਰੋ, ਤਾਂ ਕਿ ਉਹਨਾਂ ਨੂੰ ਹੁੰਗਾਰਾ ਮਿਲਦਾ ਤੇ ਇਸ ਤਰ੍ਹਾਂ ਇਹ ਸਰਕਲ ਚੱਲਦਾ ਹੈ ਤੇ ਅੱਗੇ ਕੰਮ ਕਰਦੇ ਰਹਿੰਦੇ ਨੇ। ਕਿਉਂਕਿ ਇਹਨਾਂ ਦਾ ਜਿਉਂਦਾ ਰਹਿਣਾ, ਬੇਸ਼ੱਕ ਉਹ ਛੋਟੇ ਪੱਧਰ ਤੇ ਕੰਮ ਕਰ ਰਹੇ ਨੇ, ਉਹਨਾਂ ਦਾ ਜਿਉਂਦਾ ਰਹਿਣਾ ਬਹੁਤ ਜ਼ਰੂਰੀ ਆ। ਫਿਰ ਹੀ ਇਹ ਮੇਨ ਸਟ੍ਰੀਮ ਮੀਡੀਆ, ਜਿਹਨੂੰ ਅੱਜ ਦੇ ਸਮੇਂ ਦੇ ਵਿੱਚ ਭਾਰਤੀ ਮੀਡੀਆ ਨੂੰ ਅਸੀਂ ਕਹਿ ਰਹੇ ਹਾਂ ਕਿ ਵਿਕ ਚੁੱਕਾ ਆ ਇਸਟੈਬਲਿਸ਼ਮੈਂਟ ਦੇ ਹੱਥਾਂ ਦੇ ਵਿੱਚ, ਵੱਡੇ ਉਦਯੋਗਪਤੀਆਂ ਦੇ ਹੱਥਾਂ ਦੇ ਵਿੱਚ, ਫਿਰ ਇਹ ਨੱਥ ਪਾਈ ਜਾ ਸਕਦੀ ਹੈ ਜੇਕਰ ਅਸੀਂ ਇੰਡੀਪੈਂਡੈਂਟ ਮੀਡੀਆ ਦਾ ਸਪੋਰਟ ਕਰਾਂਗੇ, ਸਾਥ ਦੇਵਾਂਗੇ। ਸੋ ਦੋਸਤੋ, ਸੁਣਦੇ ਹਾਂ ਗੀਤ, ਗੀਤ ਉਸ ਪਾਰ ਤੁਹਾਡੇ ਨਾਲ ਲੈ ਕੇ ਆਉਂਦੇ ਹਾਂ ਖ਼ਬਰਾਂ। ਜੀ, ਗੀਤ ਤੋਂ ਪਹਿਲਾਂ ਅਸੀਂ ਜਸਵਿੰਦਰ ਸਿੰਘ ਬਿੱਟਾ ਜੀ ਤੋਂ ਪੰਜਾਬ ਦੀਆਂ ਤੇ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਸਾਂਝੀਆਂ ਕਰਾਂਗੇ, ਤੇ ਉਸ ਤੋਂ ਬਾਅਦ ਸੁਣਾਂਗੇ ਗੀਤ।
ਖ਼ਬਰਾਂ ਦਾ ਬੁਲੇਟਿਨ ਲੈ ਕੇ ਸ੍ਰੀ ਮੁਕਤਸਰ ਸਾਹਿਬ ਤੋਂ ਜਸਵਿੰਦਰ ਸਿੰਘ ਬਿੱਟਾ। ਅੱਜ ਦਿਨ ਬੁੱਧਵਾਰ 10/25 ਨਾਨਕਸ਼ਾਹੀ ਸੰਮਤ 551। ਪਹਿਲਾਂ ਚੋਣਵੀਆਂ ਖ਼ਬਰਾਂ। ਪੰਜਾਬ ਸਰਕਾਰ ਵੱਲੋਂ ਸਿਆਸੀ ਸਲਾਹਕਾਰਾਂ ਦੀਆਂ ਨਿਯੁਕਤੀਆਂ ਤੇ ਰਾਜਪਾਲ ਨੇ ਖੜੇ ਕੀਤੇ ਸਵਾਲ, ਵਾਪਸ ਭੇਜਿਆ ਬਿੱਲ। ਸਰਕਾਰ ਨੇ ਆਖਿਆ ਰਾਜਪਾਲ ਨੇ ਰੋਕਿਆ ਬਿੱਲ, ਵਾਪਸ ਨਹੀਂ ਕੀਤਾ, ਮੰਗਿਆ ਸਪਸ਼ਟੀਕਰਨ। ਸਾਹਿਬਜ਼ਾਦਿਆਂ ਦੀ ਯਾਦ ਵਿਚ ਚਲਾਇਆ ਮੁਫ਼ਤ ਮੈਡੀਕਲ ਕੈਂਪ, ਸੰਗਤ ਦੀ ਸਹੂਲਤ ਲਈ ਸ਼ਹੀਦੀ ਸਭਾ 2019 ਐਪ ਜਾਰੀ। ਅਕਾਲੀ ਦਲ ਵੱਲੋਂ ਬਿਜਲੀ ਦਰਾਂ ਵਿਚ 18ਵੇਂ ਵਾਧੇ ਲਈ ਕਾਂਗਰਸ ਸਰਕਾਰ ਦੀ ਨਿਖੇਧੀ। ਪੰਜਾਬ ਵਿਚ ਡਰੋਨ ਹਮਲਿਆਂ ਦਾ ਖਤਰਾ, ਲੀਡਰਾਂ ਨੂੰ ਬਣਾਇਆ ਜਾ ਸਕਦਾ ਨਿਸ਼ਾਨਾ। ਪੰਜਾਬੀਆਂ ਨੂੰ ਫਿਰ ਬਿਜਲੀ ਦਾ ਝਟਕਾ, ਖਪਤਕਾਰਾਂ ਤੇ 1490 ਕਰੋੜ ਰੁਪਏ ਦਾ ਬੋਝ। ਗੈਂਗਸਟਰਾਂ ਦੇ ਨਿਸ਼ਾਨੇ ਤੇ ਮਜੀਠਿਆ ਸ਼ਰੇਆਮ ਧਮਕੀਆਂ। ਮੰਨਾ ਕਤਲ ਕੇਸ ਵਿਚ ਗੈਂਗਸਟਰ ਲਾਰਸ ਬਸਨੋਈ ਨੂੰ 4 ਦਿਨ ਰਿੜਕੇਗੀ ਪੁਲਿਸ। ਲੁਧਿਆਣਾ ਵਿਚ ਠੰਡ ਨਾਲ 4 ਦੀ ਮੌਤ, ਹਾਲੇ 5 ਦਿਨ ਹੋਰ ਨਹੀਂ ਮਿਲੇਗੀ ਰਾਹਤ। ਹੁਣ ਖ਼ਬਰਾਂ ਦੀ ਵਿਸਥਾਰ। ਪੰਜਾਬ ਦੇ ਰਾਜਪਾਲ VP ਸਿੰਘ ਬਦਨੌਰ ਨੇ ਕੈਪਟਨ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਸਿਆਸੀ ਸਲਾਹਕਾਰਾਂ ਦੀਆਂ ਨਿਯੁਕਤੀਆਂ ਤੇ ਸਵਾਲ ਖੜੇ ਕਰਦਿਆਂ ਇਸ ਸਬੰਧੀ ਬਿੱਲ ਨੂੰ ਵਾਪਸ ਭੇਜ ਦਿੱਤਾ ਹੈ। ਰਾਜਪਾਲ ਨੇ ਇਸ ਬਿੱਲ ਤੇ ਪੰਜਾਬ ਸਰਕਾਰ ਕੋਲੋਂ 13 ਸਵਾਲ ਪੁੱਛੇ ਨੇ, ਜਿਨ੍ਹਾਂ ਵਿਚ ਸਲਾਹਕਾਰਾਂ ਦੀਆਂ ਜ਼ਿੰਮੇਵਾਰੀਆਂ, ਸਹੂਲਤਾਂ, ਸਲਾਹਕਾਰ ਲਾਉਣ ਦੀ ਲੋੜ ਆਦਿ ਸ਼ਾਮਲ ਹੈ। ਉਥੇ ਦੂਜੇ ਪਾਸੇ ਸਰਕਾਰ ਨੇ ਇਸ ਗੱਲ ਦਾ ਖੰਡਨ ਕੀਤਾ। ਪੰਜਾਬ ਦੇ ਰਾਜਪਾਲ ਨੇ ਸਰਕਾਰ ਨੂੰ ਸਵਾਲ ਕੀਤਾ ਕਿ ਕੀ ਇਨ੍ਹਾਂ ਦੀਆਂ ਨਿਯੁਕਤੀਆਂ ਜਨਤਕ ਹੁਕਮਾਂ ਦੇ ਤਹਿਤ ਕੀਤੀਆਂ ਗਈਆਂ, ਯਾਨੀ ਇਹ ਅਹੁਦੇ ਜਨਤਕ ਹੁਕਮਾਂ ਦੇ ਤਹਿਤ ਹੋਣਗੇ। ਸਲਾਹਕਾਰਾਂ ਦੀਆਂ ਸਹੂਲਤਾਂ, ਤਨਖਾਹ, ਭੱਤੇ ਅਤੇ ਵਿਸ਼ੇਸ਼ ਅਧਿਕਾਰ ਕੀ ਹੋਣਗੇ, ਡਿਊਟੀ ਕੀ ਹੋਏਗੀ, ਸਲਾਹਕਾਰਾਂ ਦੀ ਸਰਕਾਰੀ ਫਾਈਲ ਤੱਕ ਪਹੁੰਚ ਕਿਵੇਂ ਹੋਏਗੀ। ਨਾਲ ਇਹ ਪੁੱਛਿਆ ਕਿ ਸਲਾਹਕਾਰਾਂ ਨੂੰ ਸਹੁੰ ਚੁਕਾਈ ਜਾਂਦੀ ਹੈ ਜਾਂ ਨਹੀਂ, ਕਿ ਕੀ ਸਲਾਹਕਾਰਾਂ ਨੂੰ ਸਟਾਫ ਮਿਲਦਾ, ਕੰਮਕਾਜ ਲਈ ਨਿਯਮ ਕੀ ਤੈਅ ਕੀਤੇ ਹੈ, ਯੋਗਤਾ ਕਿਸ ਤਰ੍ਹਾਂ ਮਿੱਥੀ ਗਈ ਹੈ, ਕਿੰਨੇ ਅਹੁਦੇ ਬਣਾਏ ਗਏ ਨੇ, ਅਹੁਦਿਆਂ ਦੀ ਹੱਦ ਕਿੰਨੀ ਹੈ, ਸਲਾਹਕਾਰ ਕਿਸ ਦੇ ਪ੍ਰਤੀ ਜ਼ਿੰਮੇਦਾਰ ਹੋਣਗੇ ਜਾਂ ਜਵਾਬਦੇਹ ਹੋਣਗੇ, ਮੁੱਖ ਮੰਤਰੀ ਨੂੰ ਕਿਸ ਤਰ੍ਹਾਂ ਦੀ ਸਲਾਹ ਦੇਣਗੇ। ਨਾਲ ਹੀ ਆਖਿਆ ਗਿਆ ਕਿ ਮੁੱਖ ਮੰਤਰੀ ਨੂੰ ਦਿੱਤੀ ਸਲਾਹ ਦਾ ਕਾਨੂੰਨੀ ਪੱਖ ਕੀ ਹੈ ਤੇ ਕੀ ਕੰਮਾਂ ਨੂੰ ਲੈ ਕੇ ਸਦਨ ਪ੍ਰਤੀ ਇਹ ਸਲਾਹਕਾਰ ਜਵਾਬਦੇਹ ਹੋਣਗੇ। ਹਾਈਕੋਰਟ ਵਿਚ ਚੱਲ ਰਹੇ ਕੇਸ ਦਾ ਸਟੇਟਸ ਵੀ ਕੀ ਹੈ, ਇਸ ਸਬੰਧੀ ਵੀ ਰਾਜਪਾਲ ਨੇ ਪੁੱਛਿਆ। ਭਾਈ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਤੇ ਰੋਕ ਲੱਗ ਗਈ ਹੈ। MS ਬਿੱਟਾ ਦੀ ਪਟੀਸ਼ਨ ਤੇ ਸੁਪਰੀਮ ਕੋਰਟ ਨੇ ਇਹ ਹੁਕਮ ਜਾਰੀ ਕੀਤੇ ਨੇ। ਕੇਂਦਰ ਸਰਕਾਰ ਦੇ ਭਾਈ ਦਵਿੰਦਰਪਾਲ ਸਿੰਘ ਭੁੱਲਰ ਦੇ ਰਿਹਾ ਕਰਨ ਦੇ ਫੈਸਲੇ ਖਿਲਾਫ ਮਨਿੰਦਰਜੀਤ ਸਿੰਘ ਬਿੱਟਾ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖਟਕਾਇਆ ਸੀ। ਮਨਿੰਦਰਜੀਤ ਸਿੰਘ ਬਿੱਟਾ ਦੀ ਪਟੀਸ਼ਨ ਦੇ ਆਧਾਰ ਤੇ ਸਟੇਅ ਲਾਈ ਗਈ ਹੈ। ਉਨ੍ਹਾਂ ਦੇ ਵਕੀਲ ਨੇ ਦੱਸਿਆ ਕਿ ਬਿੱਟਾ ਵੱਲੋਂ ਸੁਪਰੀਮ ਕੋਰਟ ਵਿਚ ਪਟੀਸ਼ਨ ਪਾ ਕੇ ਮੰਗ ਕੀਤੀ ਗਈ ਹੈ ਕਿ ਭਾਈ ਭੁੱਲਰ ਨੂੰ ਰਿਹਾ ਨਾ ਕੀਤਾ ਜਾਵੇ ਤੇ ਦਵਿੰਦਰਪਾਲ ਸਿੰਘ ਨੂੰ ਦਿੱਲੀ ਜੇਲ੍ਹ ਵਿਚ ਸ਼ਿਫਟ ਕੀਤਾ ਜਾਵੇ। ਬਿੱਟਾ ਦੇ ਵਕੀਲਾਂ ਵੱਲੋਂ ਆਖਿਆ ਗਿਆ ਕਿ ਭੁੱਲਰ ਦੀ ਮਾਨਸਿਕ ਹਾਲਤ ਠੀਕ ਹੈ ਤੇ ਉਸ ਨੂੰ ਜਾਣ ਬੁੱਝ ਕੇ ਮਾਨਸਿਕ ਹਾਲਤ ਠੀਕ ਨਾ ਹੋਣ ਦਾ ਦਾਅਵਾ ਕੀਤਾ ਗਿਆ। ਇਸੇ ਮੁਤਲਕ ਅਦਾਲਤ ਵੱਲੋਂ ਰਿਹਾਈ ਤੇ ਸਟੇਅ ਲਗਾ ਦਿੱਤਾ ਗਿਆ। ਕੇਂਦਰ ਸਰਕਾਰ, ਦਿੱਲੀ ਪੁਲਿਸ, ਦਿੱਲੀ ਸਰਕਾਰ, ਪੰਜਾਬ ਸਰਕਾਰ ਤੇ ਭਾਈ ਦਵਿੰਦਰਪਾਲ ਸਿੰਘ ਭੁੱਲਰ ਨੂੰ ਨੋਟਿਸ ਭੇਜਿਆ। ਮਾਮਲੇ ਦੀ ਅਗਲੀ ਸੁਣਵਾਈ ਫਰਵਰੀ ਵਿਚ ਹੋਏਗੀ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ ਰਿਹਾਈ ਕਰਨ ਦਾ ਫੈਸਲਾ ਲਿਆ ਗਿਆ ਸੀ, ਪਰ ਸਾਲ 2014 ਵਿਚ ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜ਼ਾ ਨੂੰ ਤਬਦੀਲ ਕੀਤਾ ਗਿਆ ਸੀ। ਫਤਿਹਗੜ੍ਹ ਸਾਹਿਬ ਵਿਖੇ ਸ਼ਹੀਦੀ ਸਭਾ ਦੌਰਾਨ ਸੰਗਤ ਨੂੰ ਵੱਖ ਵੱਖ ਕਿਸਮ ਦੀ ਜਾਣਕਾਰੀ ਮੁਹੱਈਆ ਕਰਾਉਣ ਦੇ ਮੰਤਵ ਨਾਲ ਸ਼ਹੀਦੀ ਸਭਾ 2019 ਐਪ ਤਿਆਰ ਕੀਤੀ ਗਈ ਹੈ। ਐਪ ਦੇ ਜ਼ਰੀਏ ਸ਼ਹੀਦੀ ਸਭਾ ਦੇ ਮੱਦੇਨਜ਼ਰ ਸਰਕਾਰ ਵੱਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਸਹੂਲਤਾਂ ਦੀ ਜਾਣਕਾਰੀ ਲਈ ਜਾ ਸਕਦੀ ਹੈ, ਜਿਸ ਵਿਚ ਅਧਿਕਾਰੀਆਂ ਦੇ ਟੈਲੀਫੋਨ ਨੰਬਰ, ਸੂਚਨਾ ਤੇ ਮੈਡੀਕਲ ਸਹਾਇਤਾ ਕੇਂਦਰ, ਪਾਰਕਿੰਗ ਦੇ ਸਥਾਨ ਤੇ ਆਰਜੀ ਬੱਸ ਸਟੈਂਡ, ਟ੍ਰੈਫਿਕ ਸਬੰਧੀ ਬਦਲਵੇਂ ਰੂਟ, ਰੈਣ ਬਸੇਰਾ ਤੇ ਸ਼ਹੀਦੀ ਸਭਾ ਦੌਰਾਨ ਕਰਵਾਏ ਜਾਣ ਵਾਲੇ ਵੱਖ ਵੱਖ ਪ੍ਰੋਗਰਾਮਾਂ ਬਾਰੇ ਜਾਣਕਾਰੀ ਸ਼ਾਮਲ ਕਰਨ ਦੇ ਨਾਲ ਨਾਲ ਜ਼ਿਲ੍ਹੇ ਵਿਚਲੇ ਇਤਿਹਾਸਕ ਸਥਾਨਾਂ ਬਾਰੇ ਵੀ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ। ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਭਗਵੰਤ ਸਿੰਘ ਮਾਨ ਦੇ ਖਿਲਾਫ਼ ਪੱਤਰਕਾਰਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ। ਪੰਜਾਬ ਵਿਚ ਕਈ ਥਾਵਾਂ ਤੇ ਭਗਵੰਤ ਮਾਨ ਦੇ ਪੁਤਲੇ ਫੂਕੇ ਗਏ। ਉਧਰ ਸ਼੍ਰੋਮਣੀ ਅਕਾਲੀ ਦਲ ਨੇ ਮੰਗ ਕੀਤੀ ਹੈ ਕਿ ਭਗਵੰਤ ਮਾਨ ਦਾ ਡੋਪ ਟੈਸਟ ਕਰਵਾਇਆ ਜਾਵੇ ਤਾਂ ਜੋ ਭਵਿੱਖ ਵਿਚ ਕੋਈ ਪੰਗਾ ਨਾ ਪਵੇ। ਉਨ੍ਹਾਂ ਦਾ ਇਸ਼ਾਰਾ ਸੀ ਕਿ ਭਗਵੰਤ ਮਾਨ ਨਸ਼ਾ ਕਰਕੇ ਪੱਤਰਕਾਰਾਂ ਦੇ ਸਾਹਮਣੇ ਆਏ ਨੇ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਆਖਿਆ ਕਿ ਭਗਵੰਤ ਮਾਨ ਦਾ ਡੋਪ ਟੈਸਟ ਕਰਵਾਇਆ ਜਾਵੇ ਤਾਂ ਜੋ ਭਵਿੱਖ ਵਿਚ ਕੋਈ ਝਗੜਾ ਨਾ ਹੋ ਸਕੇ। ਉਨ੍ਹਾਂ ਆਖਿਆ ਕਿ ਭਗਵੰਤ ਮਾਨ ਨੂੰ ਖੁਦ ਵੀ ਨਹੀਂ ਪਤਾ ਕਿ ਉਹ ਕੀ ਬੋਲ ਰਹੇ ਨੇ। ਜ਼ਿਕਰਯੋਗ ਹੈ ਕਿ ਭਗਵੰਤ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਖਿਲਾਫ਼ ਸ਼ਬਦਾਵਲੀ ਵਿਚ ਉਨ੍ਹਾਂ ਨੂੰ ਮੰਦਬੁੱਧੀ ਬੱਚਾ ਕਰਾਰ ਦਿੱਤਾ ਸੀ। ਉਧਰ ਗੈਂਗਸਟਰਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠਾ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ। ਮਜੀਠੀਆ ਨੇ ਇਸ ਸਬੰਧ ਵਿਚ ਕੁਝ ਆਡੀਓ ਤੇ ਵੀਡੀਓ ਕਲਿੱਪ ਵੀ ਮੀਡੀਆ ਦੇ ਸਾਹਮਣੇ ਪੇਸ਼ ਕੀਤੇ ਹੈ। ਉਨ੍ਹਾਂ ਆਖਿਆ ਕਿ ਇਹ ਗੈਂਗਸਟਰਾਂ ਨੂੰ ਕਾਂਗਰਸੀ ਲੀਡਰਾਂ ਦੀ ਸ਼ੈਅ ਹੈ। ਮਜੀਠੀਆ ਨੇ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਸੂਬੇ ਦੇ ਡੀਜੀਪੀ ਦਿਨਕਰ ਗੁਪਤਾ ਦੇ ਧਿਆਨ ਵਿਚ ਇਹ ਮਾਮਲਾ ਲਿਆਂਦਾ ਸੀ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ। ਮਜੀਠੀਆ ਨੇ ਪਿਛਲੇ ਦਿਨਾਂ ਤੋਂ ਜੇਲ੍ਹ ਵਿਚ ਬੰਦ ਗੈਂਗਸਟਰ ਜੱਗੂ ਭਗਵਾਨਪੁਰੀਆ ਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਸਬੰਧਾਂ ਨੂੰ ਜੋੜਦਿਆਂ ਕਾਂਗਰਸ ਖਿਲਾਫ਼ ਮਹਿਮ ਵਿੱਢੀ ਹੈ। ਉਹ ਅਕਸਰ ਹੀ ਤਸਵੀਰਾਂ ਤੇ ਹੋਰ ਸਬੂਤ ਲੈ ਕੇ ਮੀਡੀਆ ਸਾਹਮਣੇ ਇਲਜ਼ਾਮ ਲਾਉਂਦੇ ਨੇ। ਮਜੀਠੀਆ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਗੈਂਗਸਟਰ ਧਮਕੀਆਂ ਦੇ ਰਹੇ ਨੇ। ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਨੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਗੈਂਗਸਟਰ ਜੱਗੂ ਭਗਵਾਨਪੁਰੀਆ ਨਾਲ ਸਬੰਧਾਂ ਦੇ ਦੋਸ਼ ਲਾਉਂਦਿਆਂ ਤੁਰੰਤ ਬਰਖਾਸਤਗੀ ਦੀ ਮੰਗ ਕੀਤੀ ਹੈ। ਪਾਰਟੀ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਤੇ ਬਿਕਰਮ ਸਿੰਘ ਮਜੀਠਾ ਨੇ ਦਾਅਵਾ ਕੀਤਾ ਕਿ ਰਾਜਨੀਤਿਕ ਵਿਅਕਤੀਆਂ ਤੋਂ ਅਪਰਾਧੀਆਂ ਦੇ ਗੱਠਜੋੜ ਕਰਕੇ ਸੂਬੇ ਵਿਚ ਸਿਆਸਤਦਾਨਾਂ ਦੇ ਕਤਲ ਹੋਣ ਦਾ ਵੀ ਖਦਸ਼ਾ ਹੈ। ਅਕਾਲੀ ਲੀਡਰਾਂ ਨੇ ਗੈਂਗਸਟਰਾਂ ਵੱਲੋਂ ਬਿਕਰਮ ਮਜੀਠੀਆ ਨੂੰ ਧਮਕੀਆਂ ਦੇਣ ਦੇ ਦੋਸ਼ ਵੀ ਲਾਏ। ਉਨ੍ਹਾਂ ਇਸੇ ਸਬੰਧੀ ਕੁਝ ਆਡੀਓ ਤੇ ਵੀਡੀਓ ਕਲਿੱਪ ਵੀ ਮੀਡੀਆ ਦੇ ਸਾਹਮਣੇ ਰੱਖਦਿਆਂ ਧਮਕੀਆਂ ਨੂੰ ਪੁਖਤਾ ਕਰਨ ਦੇ ਯਤਨ ਕੀਤੇ। ਮਜੀਠੀਆ ਨੇ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਤੇ ਸਵਾਲ ਖੜੇ ਕਰਦਿਆਂ ਆਖਿਆ ਕਿ ਜੱਗੂ ਭਗਵਾਨਪੁਰੀਆ ਦੀਆਂ ਗਤੀਵਿਧੀਆਂ ਤੇ ਅਕਾਲੀ ਲੀਡਰਾਂ ਨੂੰ ਧਮਕੀਆਂ ਸਬੰਧੀ ਸੂਬੇ ਦੇ ਡੀਜੀਪੀ ਦਿਨਕਰ ਗੁਪਤਾ ਦੇ ਧਿਆਨ ਵਿਚ ਇਹ ਮਾਮਲਾ ਲਿਆਂਦਾ ਗਿਆ ਸੀ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ। ਪੰਜਾਬ ਵਿਚ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਲਾਗੂ ਕਰਨ ਲਈ ਸੂਬੇ ਦੇ ਬਿਜਲੀ ਖਪਤਕਾਰਾਂ ਤੇ 1490 ਕਰੋੜ ਰੁਪਏ ਦਾ ਬੋਝ ਪਾਉਣ ਦਾ ਫੈਸਲਾ ਕੀਤੈ। ਇਹ ਰਕਮ ਨਿੱਜੀ ਥਰਮਲ ਪਲਾਂਟਾਂ ਨੂੰ ਕੋਲੇ ਦੀ ਧੁਆਈ ਲਈ ਅਦਾ ਕੀਤੀ ਜਾਣੀ ਹੈ। ਕਮਿਸ਼ਨ ਦੇ ਫੈਸਲੇ ਨਾਲ ਨਵੇਂ ਸਾਲ 1 ਜਨਵਰੀ ਤੋਂ 31 ਦਸੰਬਰ ਤੱਕ 1 ਸਾਲ ਵਾਸਤੇ ਘਰੇਲੂ ਖਪਤਕਾਰਾਂ ਲਈ ਬਿਜਲੀ 30 ਪੈਸੇ ਪ੍ਰਤੀ ਯੂਨਿਟ ਤੇ ਸਨਅਤਾਂ ਲਈ 29 ਪੈਸੇ ਪ੍ਰਤੀ ਯੂਨਿਟ ਮਹਿੰਗੀ ਹੋ ਜਾਵੇਗੀ। ਬਿਜਲੀ ਦਰਾਂ ਵਿਚ ਵਾਧੇ ਤੋਂ ਡਿਊਟੀ ਲੱਗਣ ਤੋਂ ਬਾਅਦ ਇਹ ਵਾਧਾ 36 ਤੋਂ 35 ਪੈਸੇ ਹੋਏਗਾ। ਪੰਜਾਬ ਵਿਚ 2 ਨਿੱਜੀ ਪਾਵਰ ਪਲਾਂਟਾਂ ਦੇ ਮਾਲਕਾਂ ਨੇ ਸੁਪਰੀਮ ਕੋਰਟ ਵਿਚ ਕੇਸ ਦਾਇਰ ਕਰਕੇ ਕੋਲੇ ਦੀ ਧੁਆਈ ਦੇ ਪੈਸੇ ਪੰਜਾਬ ਦੇ ਸੂਬਾ ਪਾਵਰ ਕਾਰਪੋਰੇਸ਼ਨ ਕੋਲੋਂ ਮੰਗੇ ਨੇ। ਅਦਾਲਤ ਦਾ ਫੈਸਲਾ ਇਨ੍ਹਾਂ ਦੇ ਹੱਕ ਵਿਚ ਆਇਆ। ਰੈਗੂਲੇਟਰੀ ਕਮਿਸ਼ਨ ਤੇ ਕੇਂਦਰ ਸਰਕਾਰ ਦੇ ਕਮਿਸ਼ਨ ਨੇ ਇਨ੍ਹਾਂ ਵਿਰੁੱਧ ਫੈਸਲਾ ਕੀਤਾ ਪਰ ਸੁਪਰੀਮ ਕੋਰਟ ਨੇ ਫੈਸਲਾ ਨਿੱਜੀ ਪਾਵਰ ਪਲਾਂਟਾਂ ਦੇ ਹੱਕ ਵਿਚ ਸੁਣਾ ਦਿੱਤਾ। ਸ਼੍ਰੋਮਣੀ ਅਕਾਲੀ ਦਲ ਨੇ ਆਖਿਆ ਕਿ ਇਹ ਵਾਧਾ ਆਮ ਆਦਮੀ ਉਤੇ ਬੇਲੋੜਾ ਬੋਝ ਹੈ ਤੇ ਵਪਾਰ ਕਰਨਾ ਮੁਸ਼ਕਲ ਬਣ ਜਾਏਗਾ। ਬਿਜਲੀ ਵਿਭਾਗ ਦੇ ਖਰਚੇ ਤੇ ਉਨ੍ਹਾਂ ਆਖਿਆ ਕਿ ਵਾਈਟ ਪੇਪਰ ਜਾਰੀ ਕੀਤਾ ਜਾਵੇ ਤੇ ਮਨਪ੍ਰੀਤ ਬਾਦਲ ਨੂੰ ਆਪਣੀ ਸਰਕਾਰੀ ਰਿਹਾਇਸ਼ ਤੋਂ 27 ਏਅਰ ਕੰਡੀਸ਼ਨ ਅਤੇ 17 ਗੀਜ਼ਰ ਲਾਉਣ ਲਈ ਵੀ ਆਖਿਆ ਗਿਆ। ਸਿਕੰਦਰ ਸਿੰਘ ਮਲੂਕਾ ਸਾਬਕਾ ਮੰਤਰੀ ਨੇ ਆਖਿਆ ਕਿ ਬਿਜਲੀ ਦਰਾਂ ਵਿਚ ਕੀਤੇ ਹੋਏ ਵਾਅਦੇ ਤੇ ਇਹ ਲੋਕਾਂ ਨਾਲ ਵਿਸ਼ਵਾਸਘਾਤ ਹੈ। ਉਨ੍ਹਾਂ ਆਖਿਆ ਕਿ ਮੁੱਖ ਮੰਤਰੀ ਨੇ ਅਹੁਦਾ ਸੰਭਾਲਣ ਮਗਰੋਂ ਘਰੇਲੂ ਬਿਜਲੀ ਦਰਾਂ ਘਟਾਉਣ ਦਾ ਵਾਅਦਾ ਕੀਤਾ ਸੀ। ਇੰਡਸਟਰੀ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ ਜਦਕਿ ਉਨ੍ਹਾਂ ਸਰਕਾਰ ਦੀ ਸੱਤਾ ਸੰਭਾਲੀ ਅਤੇ ਬਿਜਲੀ ਦਰਾਂ ਵਿਚ 30% ਤੋਂ ਵੱਧ ਵਾਧਾ ਕਰ ਦਿੱਤਾ ਗਿਆ। ਲੇਖਕ ਤੇ ਸਮਾਜਿਕ ਵਰਕਰ ਅਰਦੁੰਤੀ ਰਾਏ ਨੇ ਬੁੱਧਵਾਰ ਨੂੰ ਕੇਂਦਰ ਸਰਕਾਰ ਤੇ ਹਮਲਾ ਬੋਲਦਿਆਂ ਆਖਿਆ ਕਿ ਦੇਸ਼ ਵਿਚ ਨਜ਼ਰਬੰਦੀ ਕੇਂਦਰ ਦੇ ਮੁੱਦੇ ਤੇ ਸਰਕਾਰ ਝੂਠ ਬੋਲ ਰਹੀ ਹੈ। ਅਰਦੁੰਤੀ ਰਾਏ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਵਿਚ ਦਿੱਲੀ ਯੂਨੀਵਰਸਿਟੀ ਵਿਚ ਇਕੱਠੇ ਹੋਏ ਯੂਨੀਵਰਸਿਟੀ ਦੇ ਵਿਦਿਆਰਥੀਆਂ ਨਾਲ ਇਕਜੁੱਟਤਾ ਦਿਖਾਉਣ ਲਈ ਪਹੁੰਚੀ। ਉਸ ਦੇ ਨਾਲ ਫਿਲਮ ਅਦਾਕਾਰ ਜੀਸ਼ਾਨ ਅਯੂਬ ਤੇ ਅਰਥ ਸ਼ਾਸਤਰੀ ਅਰੁਣ ਕੁਮਾਰ ਵੀ ਸਨ। ਅਰਦੁੰਤੀ ਰਾਏ ਨੇ ਆਖਿਆ ਕਿ ਸਰਕਾਰ ਐਨਆਰਸੀ ਤੇ ਡਿਟੈਂਸ਼ਨ ਕੈਂਪ ਦੇ ਮੁੱਦੇ ਤੇ ਝੂਠ ਬੋਲ ਰਹੀ ਹੈ ਤੇ ਪ੍ਰਧਾਨ ਮੰਤਰੀ ਇਸ ਵਿਸ਼ੇ ਤੇ ਦੇਸ਼ ਦੇ ਸਾਹਮਣੇ ਗਲਤ ਤੱਥ ਪੇਸ਼ ਕਰ ਰਹੇ ਨੇ। ਉਨ੍ਹਾਂ ਆਖਿਆ ਕਿ ਜਦੋਂ ਕਾਲਜਾਂ ਵਿਚ ਪੜ੍ਹਨ ਵਾਲੇ ਵਿਦਿਆਰਥੀ ਸਰਕਾਰ ਖਿਲਾਫ਼ ਆਪਣੀ ਆਵਾਜ਼ ਬੁਲੰਦ ਕਰਦੇ ਤੇ ਉਨ੍ਹਾਂ ਵਿਦਿਆਰਥੀਆਂ ਨੂੰ ਸ਼ਹਿਰੀ ਨਕਸਲੀ ਕਿਹਾ ਜਾਂਦਾ ਹੈ। ਅਰਦੁੰਤੀ ਰਾਏ ਨੇ ਵਿਦਿਆਰਥੀਆਂ ਨੂੰ ਆਖਿਆ ਕਿ NPR ਤੇ NRC ਦਾ ਉਹ ਇਕ ਹਿੱਸਾ। ਉਨ੍ਹਾਂ ਆਖਿਆ ਕਿ ਜਦੋਂ ਸਰਕਾਰੀ ਕਰਮਚਾਰੀ ਜਾਣਕਾਰੀ ਲੈਣ ਲਈ ਜਦੋਂ ਤੁਹਾਡੇ ਘਰ ਆਉਣ ਤਾਂ ਉਨ੍ਹਾਂ ਨੂੰ ਆਪਣਾ ਨਾਮ ਰੰਗਾ ਬਿੱਲਾ ਜ਼ਰੂਰ ਦੱਸਿਆ ਜਾਵੇ। ਉਨ੍ਹਾਂ ਆਖਿਆ ਕਿ ਆਪਣੇ ਘਰ ਦਾ ਪਤਾ ਦੇਣ ਦੀ ਬਜਾਏ ਪ੍ਰਧਾਨ ਮੰਤਰੀ ਦੇ ਘਰ ਦਾ ਪਤਾ ਲਿਖਵਾਇਆ ਜਾਵੇ। ਕਾਲਕਾ ਤੇ ਸ਼ਿਮਲਾ ਵਿਚਾਲੇ ਨਵੀਂ ਟ੍ਰੇਨ ਹਿਮਦਰਸ਼ਨ ਐਕਸਪ੍ਰੈਸ ਅੱਜ ਤੋਂ ਸ਼ੁਰੂ ਹੋ ਗਈ। ਇਸ ਰੇਲ ਦੀ ਖਾਸੀਅਤ ਇਹ ਹੈ ਕਿ ਇਸ ਦੀ ਛੱਤ ਤੇ ਸ਼ੀਸ਼ੇ ਲੱਗੇ ਹੋਏ ਨੇ ਜਿਨ੍ਹਾਂ ਰਾਹੀਂ ਯਾਤਰੀ ਪਹਾੜਾਂ ਤੇ ਚਲਦੀ ਟ੍ਰੇਨ ਤੇ ਸ਼ਿਮਲੇ ਦੀਆਂ ਖੂਬਸੂਰਤ ਵਾਦੀਆਂ ਦਾ ਨਜ਼ਾਰਾ ਵੀ ਦੇਖ ਸਕਣਗੇ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਰਸਾ ਨੇ ਹਰਿਆਣੇ ਦੇ ਸਕੂਲਾਂ ਵਿਚ ਪੰਜਾਬੀ ਨੂੰ ਦੂਜੀ ਭਾਸ਼ਾ ਵਜੋਂ ਹਟਾਏ ਜਾਣ ਦਾ ਜ਼ੋਰਦਾਰ ਵਿਰੋਧ ਕਰਦਿਆਂ ਫੈਸਲੇ ਦੀ ਤੁਰੰਤ ਸਮੀਖਿਆ ਕੀਤੇ ਜਾਣ ਦੀ ਮੰਗ ਕੀਤੀ ਹੈ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਲਿਖੇ ਇਕ ਪੱਤਰ ਵਿਚ ਸਰਸਾ ਨੇ ਆਖਿਆ ਕਿ ਸਕੂਲਾਂ ਵਿਚ ਪੰਜਾਬੀ ਦੀ ਥਾਂ ਤੇਲਗੂ ਲਾਗੂ ਕੀਤੇ ਜਾਣ ਦਾ ਫੈਸਲਾ ਸੂਬੇ ਦੀ 40% ਪੰਜਾਬੀ ਆਬਾਦੀ ਨੂੰ ਵੱਡਾ ਝਟਕਾ ਹੈ, ਉਹ ਵੀ ਜਦੋਂ ਸਰਕਾਰ ਦਾ ਮੁਖੀ ਇਕ ਪੰਜਾਬੀ ਹੋਵੇ। ਉਨ੍ਹਾਂ ਆਖਿਆ ਕਿ ਮੁੱਖ ਮੰਤਰੀ ਤੋਂ ਗਲਤੀ ਹੋਈ ਹੈ, ਇਸ ਦੀ ਦਰੁਸਤੀ ਵਾਸਤੇ ਕਦਮ ਚੁੱਕਣ ਦੇ ਹੁਕਮ ਤੁਰੰਤ ਜਾਰੀ ਕੀਤੇ ਜਾਣ। ਮੌਸਮ ਅਨੁਸਾਰ ਆਉਣ ਵਾਲੇ 24 ਘੰਟਿਆਂ ਦੌਰਾਨ ਪੰਜਾਬ ਵਿਚ ਮੌਸਮ ਠੰਡਾ ਰਹੇਗਾ। ਇਸ ਦੇ ਨਾਲ ਹੀ ਹੁਣ ਤੁਸੀਂ ਜਸਵਿੰਦਰ ਸਿੰਘ ਬਿੱਟਾ ਨੂੰ ਇਜਾਜ਼ਤ ਦਿਓ। ਧੰਨਵਾਦ। ਸਤਿ ਸ੍ਰੀ ਅਕਾਲ।